ਸਤਨਾਮ ਸ੍ਰੀ ਵਾਹਿਗੁਰੂ। ਆਏ ਸਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਰ ਆਏ ਪ੍ਰਭ ਸ਼ਰਨਾਗਤੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਸਭ ਦਰਬਾਰ ਚੜਾਇਆ
Thank you.
वाहेगुरु 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 कोई रसना वाण जी न रवे अखा बंद कर लो चौकड़े लाओ सारे बोलो सारे गज के प्यारे हो
बैठा रहो seas that you cast in faith and hope. Faith and hope, seas that you cast. Satgur aap utha lenge. Satgur aap utha lenge. Faith and hope. Faith and hope, seas that you cast. Satgur aap utha lenge. Faith and hope. लेकर अंदर तू लचका शब्द नाल गुर मंत्र नाल जप के तो शब्दी कर लचका सतगुर फेरिया पावनगे सतगुर फेरिया पावनगे तो शब्दी कर लचका
ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਗੁਰੂ ਖਾਲਸਾ ਸਤਸੰਗ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਨਾਰਾਜ਼ਗੀ ਹੋ ਸਕਦੀ ਹੈ ਸਤਿਗੁਰੂ ਦੀ ਫਤਿਹ ਨਾਲ ਕੋਈ ਨਾਰਾਜ਼ਗੀ ਨਹੀਂ ਕਿਸੇ ਨਾਲ ਵੈਰ ਹੋ ਸਕਦਾ ਫਤਿਹ ਨਾਲ ਕੋਈ ਵੈਰ ਨਹੀਂ ਹੁੰਦਾ ਕਿਸੇ ਦਾ ਕੋਈ ਫਤਿਹ ਬੁਲਾਵੇ ਆਪਣਾ ਬਗਾਨਾ ਮਿੱਤਰ ਦੁਸ਼ਮਣ ਗੱਜ ਕੇ ਜਵਾਬ ਦੇਣਾ ਚਾਹੀਦਾ ਫੇਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰੇ ਸਾਡੇ ਸਭ ਦੇ ਵੱਡੇ ਭਾਗ ਹਨ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਤੀਸਰੇ ਦੀਵਾਨ ਵਿੱਚ ਸ਼ਮੂਲੀਅਤ ਕਰਨ ਲਈ ਸਤਿਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋਣ ਵਾਸਤੇ ਆਪਾਂ ਸਾਰੇ ਪੁੱਜੇ ਹਾਂ ਜਿਤਨਾ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠਣਾ ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ ਆਪਣੀ ਰਫ਼ਤਾਰ ਤੁਰਿਆ ਜਾਂਦਾ ਹੈ ਸਮੇਂ ਨੂੰ ਸੰਭਾਲਣ ਵਾਲਿਆ ਹੀ ਖਾਲਸਾ ਹੈ ਸੂਰਮਾ ਹੈ ਭਗਤ ਹੈ ਸਾਧੂ ਹੈ ਜਿਹੜਾ ਸਮੇਂ ਦੀ ਕਦਰ ਕਰਦਾ ਹੈ ਸਮੇਂ ਨੂੰ ਸਫਲ ਬਣਾ ਲਿਆ ਜਿਹੜੇ ਸਮਝਦੇ ਨੇ ਸਮੇਂ ਦੀ ਕਦਰ ਕਰਦੇ ਨੇ ਉਹ ਤੇ ਸਫ਼ਰ ਵਿੱਚ ਵੀ ਹੋਣਗੇ ਤੇ ਸੁਖਮਨੀ ਸਾਹਿਬ ਦੀਆਂ ਟੇਪਾਂ ਮਿਲ ਜਾਂਦੀਆਂ ਨੇ ਜਪਜੀਤ ਸਾਹਿਬ ਦੀ ਟੇਪ ਲਾ ਲੈਣਗੇ ਅੱਜ ਕੱਲ੍ਹ ਤੇ ਸਹਿਜ ਪਾਠ ਦੀਆਂ ਟੇਪਾਂ ਵੀ ਮਿਲਦੀਆਂ ਪੂਰਾ ਸਹਿਜ ਪਾਠ थोड़ा थोड़ा रोज सुनते रहते ने, जिथों बंद किया अगले दिन फिर उतों शुरू कर ले। सफर सफर ना रह जा, सफर सफर नहीं रह जाता, यात्रा बन जाती। वो समा वो घड़िया लिखित थी। हुण गुरमुखो जिन्ना समा हो सके वध तों वध लाहा लैणा चाहिए। प्राणी तू आयो लाहा लैण, लगा कित पकड़े सब मुकदी चली रहण। जिंदगी रूपी रहण है जिहड़ी इह बीतदी जा रही है। रात खत्म हो जाएगी, भाव की उम्र बीत जाएगी। चार गवाया हंड कै चार गवाया सम, लिखा रब मगेसिया तू आ हो घेरे कम। चार पैर तुरद्या फिरद्या हंडाउंद्या लंघा, चार पैर सुत्या लंघ, चार गवाया हंड कै चार गवाया सम, चार पैर सुत्या लंघ। एक दिन हिसाब किताब होएगा उसकी कचहरी विच भी, की खटिया क्या तू खटिया कहां गवाया। पूछा जाएगा की खट के लिया है, गवाया की कुछ है। ते बड़े महंगे श्वास ने असी आखांगे लियाए आ खट के सतगुरु, हे अकाल पुरख अंतर जामी जीओ कृपा कीती सानू मात लोग च भेजिया, असी खट के लियाए आ की 60 लाख 70 लाख 1 करोड़ 2 करोड़ 10 करोड़। हालांकि वो नाल ते नहीं जाना, पर आप कहीए भी असी खटे आ जिंदगी, पर उन्होंने अगो पुछना भी तेन श्वास किन्ने दिते, एक दिन किन्ने श्वास मिलते सी 24,000। तू 24,000 श्वास रोज गवाया ते तेरी रोज की दिहाड़ी किन्नी बनी 300-500 हजार। हजार कमा लिया रोज का, 24,000 श्वास दे के 1,000 लेके आया है, की खटिया की पल्ले पिया साडे। मैं अर्ज हमेशा की है, सारी जिंदगी दी माया किसे बंदे दी कमाई हुई इकट्ठी करके किसे डॉक्टर नू दे दियो, उन्हूं आखो ये मरे च सवास पाओ 5-7 असी गल्लां करनियां चाहुंदे आ। सारी जिंदगी दी कमाई एक पासे, एक सवास एक पासे, एडे महंगे। असी कई बार सोचने मैं जिंदगी च बड़ा कुछ खट लिया, अपनी कोठी वल वेख के कहने चल घर ते बनाया है, 20-30 लाख एहदे ते लाता है। बापू ने ते 5 किले दित्ती सी, हुण मेरे कोल 7 किले है, वधाया कम, दुकान पा ली है, बिजनेस हो गया अपना, कारोबार चल रहा है। पर याद रखो प्यारियो, कुछ भी नहीं, 10-20-30 जिंदगी च करोड़ कमा लेगा कोई, 2 करोड़ कमा लेगा, पर श्वास किन्ने ला देने आपां, किन्ना घाटा किड्डा वड्डा पै रहा है। 24,000 श्वास 24 घंटे च आउंदे आ, 8 घंटे तू कम कीता, 8 घंटिया का तेनू 300-500 रुपया मन लो जे मिल भी गया, 8,000 श्वास दे के 500 खटिया ते की खटिया, की है कुछ भी नहीं। 8,000 श्वास लाए, 8 घंटे कम कीता ते 500 रुपया तेनू दिहाड़ी मिल गई, कुछ भी बहुत थोड़ा है, घाटे का सौदा है। 15,000 रुपया जो महीना तनखा मिलती है तो 500 रोज का बनता है, जेड़ा 30,000 लेंदा उहदा 1,000 रोज का बनता, एदू वध ते नहीं ना हो सकता, इन्ना की बनता। तो किड्डा वड्डा घाटा सानू पै रहा है, ते जे असी ओही सवास जपदे आ लंघाईए ते ओ एक एक सवास साडा लेखे पएगा, भेटा होएगा। बड़े लोग आंदे आ माया हुंदी दिंदे भेट करदे, फलाना बंदा फड़ी सेवा करदा है, फलाने ने आ सेवा कीती, फलाने ने आ सेवा कीती, जे मेरे ते कृपा हुंदी ते मैं भी सेवा करदा, मेरे कोल कुछ है नहीं मैं भेट की दिया। पर गुरमुखो श्वास मत्था टेकिया करो, एडू वड्डी भेटा हो ही नहीं सकदी। हुण इत्थे आपां जे 2 घंटे बहिंदे आ ते सानू तकरीबन 2,000 श्वास आ जांदा, थोड़ी बहुत गिणती वध घट 100-150 वध भी सकदे ने घट भी सकदे ने, तकरीबन 2,000 श्वास जिहड़े इत्थे लंघे ने उह लेखे च पै गए। उह श्वास असीं मत्था टेक दित्ते, उह प्रवान ने, घाटा पै रहा ते तां वी बड़ा वड्डा, ते जे उह श्वास मत्था टेक दईए ते इह भेटा वी बड़ी वड्डी। वध तो वध समा ਲਿਖੇ ਚਲਾਉਣਾ ਚਾਹੀਦਾ, ਫਿਰ ਜੀਵਨ ਬੜਿਆ ਰਹਿੰਦਾ ਹੈ। ਕੁਸੰਗਤ ਤੇ ਪੈਰ ਪੈਰ ਤੇ ਮਿਲਦੀ ਹੈ ਗੁਰਮੁਖੋ, ਘਰੋਂ ਤੁਰ ਪਓ, ਚਾਰ ਇੱਥੇ ਬੈਠੇ ਆ, ਚਾਰ ਇੱਥੇ ਬੈਠੇ ਆ। ਨਾਸਤਕ ਬਿਰਤੀ ਦੇ ਲੋਕ ਬਹੁਤੇ ਨੇ, ਸ਼ਰਧਾਹੀਨ ਬਹੁਤੇ ਨੇ, ਟੁੱਟੇ ਹੋਏ ਬਹੁਤੇ ਨੇ, ਗੱਲਾਂ ਵੀ ਏਦਾਂ ਦੀਆਂ ਕਰਨਗੀਆਂ, ਜੁੜਿਆ ਹੋਇਆ ਮਨ ਟੁੱਟ ਜਾਏਗਾ। ਅਸ਼ਾਂਤ ਹੈ ਨਾ ਦੁਨੀਆ, ਅਸ਼ਾਂਤ ਨੇ ਲੋਕ। ਪਹਿਲੇ ਸਮਿਆਂ ਚ ਬੱਚੇ ਪੜ੍ਹਨ ਵੀ ਜਾਂਦੇ ਸੀ ਤੇ ਗੁਰਦੁਆਰੇ ਪੜ੍ਹਨ ਜਾਂਦੇ ਸੀ। ਗੁਰਦੁਆਰੇ ਜਿਹੜਾ ਬੱਚਾ ਪੜ੍ਹਨ ਜਾਂਦਾ ਸੀ, ਪਹਿਲਾਂ ਚ ਡੇਰੇ ਹੀ ਹੁੰਦੇ ਸੀ ਪੁਰਾਣੇ ਸਮਿਆਂ ਚ। ਬੱਚੇ ਜਿੰਨੇ ਪੁਰਾਣੇ ਬਜ਼ੁਰਗ ਦੇਖੋਗੇ ਸੀ ਡੇਰੇ ਚ ਪੜ੍ਹਦੇ ਹੁੰਦੇ ਸੀ, ਅਸੀਂ ਗੁਰਦੁਆਰਿਆਂ ਚ ਪੜ੍ਹਦੇ ਸੀ। ਜਿਹੜਾ ਬੱਚਾ ਗੁਰਦੁਆਰੇ ਪੜ੍ਹਦਾ ਸੀ ਉਹ ਨਾਲ ਧਰਮ ਦੀ ਵਿਦਿਆ ਵੀ ਨਾਲ ਨਾਲ ਪੜ੍ਹਦਾ ਸੀ। ਉਹਨੂੰ ਜਾਂਚ ਆ ਜਾਂਦੀ ਸੀ, ਢੰਗ ਆ ਜਾਂਦਾ ਸੀ, ਤਰੀਕਾ ਆ ਜਾਂਦਾ ਸੀ। ਅੱਜ ਕੱਲ ਤੇ ਪੈਰ ਪੈਰ ਤੇ ਕੁਸੰਗਤ ਹੈ, ਤੋੜਨ ਵਾਲੇ ਬਹੁਤੇ ਨੇ, ਥਾਂ ਥਾਂ ਤੇ ਸ਼ੰਕਾਵਾਦੀ ਨੇ, ਭਰਮ ਪਾਉਣ ਵਾਲੇ ਨੇ, ਪੈਰ ਪੈਰ ਤੇ ਮਿਲਦੇ ਨੇ ਕਿੰਤੂ ਪਰੰਤੂ ਕਰਨ ਵਾਲੇ। ਅੱਜ ਦੇ ਸਮੇਂ ਵਿੱਚ, ਅੱਜ ਦੇ ਜ਼ਮਾਨੇ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਣਾ ਬੜਾ ਔਖਾ ਹੈ। ਤੇ ਮੈਂ ਬੇਨਤੀ ਪਹਿਲਾਂ ਦੀਵਾਨਾਂ ਚ ਵੀ ਕੀਤੀ ਹੈ, ਧਾਨਾਂ ਦੀ ਖੇਤੀ, ਇਹ ਝੋਨੇ ਦੀ ਖੇਤੀ ਹੈ ਜਿਹੜੀ ਰੋਜ਼ ਪਾਣੀ ਮੰਗਦੀ ਹੈ, ਆਪਣੇ ਆਪ ਨੂੰ ਅੱਜ ਬੜਾ ਬਚਾ ਕੇ ਰੱਖਣਾ ਪਏਗਾ। ਦਾਗ ਨਾ ਲੱਗ ਜਾਏ ਇਸ ਕੋਰੇ ਮਨ ਨੂੰ, ਸਾਫ ਮਨ ਨੂੰ, ਇਹਨੂੰ ਬਚਾ ਕੇ ਰੱਖਣਾ ਪਏਗਾ। ਨਹੀਂ ਤੇ ਟੁਕੜੇ ਟੁਕੜੇ ਕਰ ਦੇਣਗੇ। ਦੁਨੀਆਂ ਦੇ ਲੋਕ ਐਸੇ ਨੇ, ਪੱਥਰ ਦਿਲ ਇਨਸਾਨ ਨੇ, ਮਾੜਾ ਜਿਹਾ ਗੱਲ ਕਹਿ ਦਿੰਦੇ ਨੇ ਕਿੰਤੂ ਪਰੰਤੂ ਮਨ ਚ ਆ ਜਾਂਦਾ, ਸ਼ੰਕੇ ਆ ਜਾਂਦੇ ਨੇ। ਅਸਰ ਤੇ ਹੋਏਗਾ ਹੀ। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਖਤ ਸੰਗ ਨਾ ਕੀਜੀਏ ਦੂਰਹ ਜਾਈਏ ਭਾਗ, ਉਹਨਾਂ ਦੀਆਂ ਗੱਲਾਂ ਨਾ ਸੁਣ ਬਹਿ ਕੇ, ਉਹਨਾਂ ਵਿੱਚ ਬੈਠ ਨਾ। ਤੂੰ ਕਹਿੰਦਾ ਮੈਂ ਤੇ ਜੁੜਿਆ ਹੋਇਆ, ਮੈਨੂੰ ਇਹ ਕੀ ਕਰ ਲੈਣਗੇ? ਆਪਾਂ ਤੇ ਜੁੜੇ ਹੋਏ, ਸਾਡੇ ਤੇ ਇਹਨਾਂ ਦਾ ਕੀ ਅਸਰ ਹੈ? ਪਰ ਬਾਣੀ ਕਹਿੰਦੀ ਹੈ ਤੂੰ ਭੱਜ ਲਿਆ ਕਰ, ਉਹਨਾਂ ਕੋਲ ਨਾ ਬੈਠਿਆ ਕਰ, ਉਹਨਾਂ ਚ ਨਾ ਬਹਿ, ਉਹ ਜ਼ਰੂਰ ਕੁਝ ਨਾ ਕੁਝ ਅਸਰ ਕਰ ਦੇਣਗੇ। ਕਾਲੇ ਕੱਪੜੇ ਕਾਲੇ ਬਰਤਨ ਕੋਲੋਂ ਚਿੱਟੇ ਕੱਪੜੇ ਪਾ ਕੇ ਲੰਘੋਗੇ, ਮਾੜਾ ਮੋਟਾ ਦਾਗ ਇੱਥੇ ਲੱਗ ਹੀ ਜਾਏਗਾ। ਤੇ ਦਾਗੀ ਬਹੁਤੇ ਆ, ਦਾਗੀ ਕਰ ਦੇਣਗੇ। ਇਹਨੂੰ ਅੱਜ ਦੇ ਸਮੇਂ ਚ ਮਨ ਨੂੰ ਇਸ ਪਾਸੇ ਜੋੜ ਕੇ ਰੱਖਣਾ ਬੜਾ ਔਖਾ ਹੈ। ਅੱਜ ਤੁਰੇ ਜਾਂਦੇ ਨੂੰ ਸੰਭਾਲਣ ਵਾਲੇ ਘੱਟ ਨੇ, ਡਿੱਗੇ ਨੂੰ ਉਠਾਉਣ ਵਾਲੇ ਥੋੜੇ ਆ, ਤੁਰੇ ਜਾਂਦੇ ਨੂੰ ਧੱਕਾ ਦੇਣ ਵਾਲੇ ਬਹੁਤੇ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਭਿਆਨਕ ਨਦੀਆਂ ਦਲ ਦਲ ਦੇ ਵਿੱਚ ਫਸਦੇ ਜਾ ਰਹੇ। ਕੋਈ ਹੋਏਗਾ ਜਿਹੜਾ ਆਖੇਗਾ ਤੈਨੂੰ ਬਾਹਰ ਕੱਢਾਂ? ਨਹੀਂ ਤੇ ਅੱਜ ਦੇ ਸਮੇਂ ਚ ਬੜਾ ਔਖਾ ਹੈ ਬਚਣਾ, ਤੇ ਜਿਹੜੇ ਬਚ ਗਏ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜਗ ਕਾਜਲ ਕੀ ਕੋਠਰੀ। ਅੱਜ ਜਿਹੜਾ ਸੰਸਾਰ ਹੈ ਨਾ, ਇਹ ਕਾਜਲ ਦੀ ਭਾਵ ਕਿ ਕਾਲਖ ਦੀ ਕੋਠੀ ਹੈ। ਕਾਜਲ ਕਾਲਾ ਹੁੰਦਾ ਹੈ, ਕਾਲਖ ਦੀ ਕੋਠੜੀ ਸੰਸਾਰ। ਜਗ ਕਾਜਲ ਕੀ ਕੋਠਰੀ, ਅੰਧ ਪਰੈ ਤਿਸ ਮਾਹੇ। ਕਹਿੰਦੇ ਅੰਨਾ ਮਨੁੱਖ ਕਾਲਖ ਦੀ ਕੋਠੀ ਵਿੱਚ ਪੈ ਗਿਆ, ਡਿੱਗ ਗਿਆ। ਹੁਣ ਜੇ ਸਾਰੀ ਕੋਠੀ ਕਾਲਖ ਦੀ ਹੋਵੇ, ਕਮਰਾ ਹੀ ਕਾਲਖ ਦਾ ਬਣਿਆ ਹੈ, ਉਹਦੇ ਤੁਸੀਂ ਇੰਨੇ ਬੰਦੇ ਨੂੰ ਵਾੜ ਦੋ ਜਿਹਨੂੰ ਨੇਤਰਹੀਨ ਦਿਸਦਾ ਕੁਛ ਨਹੀਂ। ਨੇਤਰਹੀਣ ਬੰਦੇ ਨੂੰ ਕਾਲਖ ਦੀ ਕੋਠੀ ਵਿੱਚ ਵਾੜੋ, ਤੇ ਕੀ ਇਹ ਹੋ ਸਕਦਾ ਵੀ ਉਹ ਬੇਦਾਗ ਬਾਹਰ ਨਿਕਲ ਆਵੇ, ਉਹਨੂੰ ਦਾਗ ਨਾ ਲੱਗੇ ਕੋਈ? ਇਹ ਹੋ ਸਕਦਾ? ਇਹ ਬਹੁਤ ਔਖਾ ਹੈ ਨਾ, ਹੋ ਨਹੀਂ ਨਾ ਸਕਦਾ। ਜੇ ਕੋਠੀ ਹੋਵੇ ਕਾਲਖ ਦੀ, ਉਹਦੇ ਵਿੱਚ ਅੰਨਾ ਬੰਦਾ ਵੜਿਆ ਹੋਵੇ, ਬਾਹਰ ਨਿਕਲੇ ਤੇ ਕੱਪੜੇ ਚਿੱਟੇ ਹੀ ਰਹਿਣ, ਇਹ ਹੋ ਨਹੀਂ ਸਕਦਾ, ਨਹੀਂ ਹੋ ਸਕਦਾ। ਪਰ ਹੋ ਸਕਦਾ ਹੈ ਜੇ ਸਤਿਗੁਰੂ ਸੱਚੇ ਪਾਤਸ਼ਾਹ ਗਿਆਨ ਦਾ ਅੰਜਨ ਸੁਰਮਾ ਦੇ ਦਿਨ ਦਿਸਣ ਲੱਗ ਪਵੇ, ਫਿਰ ਗੱਲ ਬਣ ਸਕਦੀ ਹੈ। ਅਗਿਆਨਤਾ ਦਾ ਹਨੇਰਾ ਜਿਹੜਾ ਦੂਰ ਹੋ ਜਾਏ, ਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਨੂੰ ਮੱਥਾ ਟੇਕਣਾ। ਭਗਤ ਕਬੀਰ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਕਿਹਨਾਂ ਤੋਂ? ਜਿਹੜੇ ਕਾਲਖ ਦੀ ਕੋਠੀ ਚ ਆਏ ਪਰ ਬੇਦਾਗ ਮੁੜ ਗਏ। ਆਖੋ ਸਤਨਾਮ। ਆ ਸੰਸਾਰ ਕਾਲਖ ਦੀ ਕੋਠੀ ਹੈ, ਇਹਦੇ ਤੋਂ ਬੇਦਾਗ ਮੁੜਨਾ ਬੜਾ ਔਖਾ ਹੈ। ਬੇਦਾਗ ਰਹਿਣਾ ਬਹੁਤ ਕਠਿਨ ਹੈ। ਜਿਹੋ ਜੀ ਚਾਦਰ ਲੈ ਕੇ ਆਏ ਹਾਂ ਉਵੇਂ ਜਿਵੇਂ ਵਾਪਸ ਜਾਈਏ, ਇਹ ਬੜਾ ਔਖਾ ਹੈ। ਭਾਵ ਕੇ ਬਾਪੂ ਦੀ ਪੱਗ ਨੂੰ ਦਾਗ ਨਾ ਲੱਗੇ, ਮੁੱਖ ਆਪਣਾ ਉਜਲਾ ਲੈ ਕੇ ਜਾਈਏ, ਬੇਦਾਗ ਰਹੀਏ, ਇਹ ਬੜਾ ਔਖਾ। ਹੁਣ ਵੇਖੋ ਜਰਾ ਆਪੋ ਆਪਣੇ ਮਨਾਂ ਚ ਝਾਤੀ ਮਾਰ ਕੇ ਵੇਖੀਏ, ਬਹੁਤ ਸਾਰੇ ਬੰਦੇ ਐਸੇ ਨੇ ਜਿਵੇਂ ਤੁਸੀਂ ਫਲ ਖਰੀਦਣ ਲੱਗਦੇ ਹੋ ਤੇ ਦਾਗੀ ਨੂੰ ਕਦੇ ਹੱਥ ਨਹੀਂ ਪਾਓਗੇ, 10 ਰੁਪਏ ਮਹਿੰਗੇ ਲੈਣੇ ਮਨਜ਼ੂਰ ਪਰ ਦਾਗੀ ਨਹੀਂ ਲੈਣਾ, ਦਾਗੀ ਪਸੰਦ ਨਹੀਂ, ਸਾਨੂੰ ਚੰਗਾ ਨਹੀਂ ਲੱਗਦਾ। ਪਰ ਬਹੁਤ ਸਾਰੇ ਬੰਦੇ ਐਸੇ ਨੇ ਜਿਹੜੇ ਗੁਰਮਖੋ ਆਪਣੇ ਬੱਚਿਆਂ ਦੀਆਂ ਅੱਖਾਂ ਚੱਖਾਂ ਪਾ ਕੇ ਨਹੀਂ ਵੇਖ ਸਕਦੇ, ਪਿੰਡ ਚ ਸਿਰ ਉੱਚਾ ਕਰਕੇ ਨਹੀਂ ਤੁਰ ਸਕਦੇ, ਜਣਾ ਖਣਾ ਕਹਿ ਦਿੰਦਾ ਉਹ ਤੂੰ ਕੀ ਗੱਲ ਕਰਨ ਨੂੰ ਮਰਦਾ, ਤੇਰੀ ਤੇ ਆਹ ਗੱਲ ਸੀ। ਕਈ ਬੰਦੇ ਐਸੇ ਨੇ ਜਿਹੜੇ ਆਪਣੀਆਂ ਅੱਖਾਂ ਦੀ ਅੱਖਾਂ ਪਾ ਕੇ ਨਹੀਂ ਵੇਖ ਸਕਦੇ, ਸ਼ੀਸ਼ੇ ਦੇ ਅੱਗੇ ਖੜ ਕੇ ਉਹਨੂੰ ਆਪ ਨੂੰ ਹੀ ਸ਼ਰਮ ਆਉਂਦੀ ਹੈ, ਆਪਣੀਆਂ ਕਰਤੂਤਾਂ ਵੇਖ ਕੇ, ਆਪਣੇ ਕਰਮ ਵੇਖ ਕੇ, ਏਦਾਂ ਦਾ ਜੀਵਨ ਹੈ। ਤੇ ਭਗਤ ਕਬੀਰ ਸਾਹਿਬ ਕਹਿੰਦੇ ਆ ਨਮਸਕਾਰ ਉਹਨਾਂ ਨੂੰ, ਬਲਿਹਾਲ ਉਹਨਾਂ ਤੋਂ, ਕਿਹਨਾਂ ਤੋਂ, ਜਿਹੜੇ ਕਾਲਖ ਦੀ ਕੋਠੀ ਚ ਆ ਕੇ ਫਿਰ ਵੀ ਬੇਦਾਗ ਤੁਰੇ ਫਿਰਦੇ ਨੇ, ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ। ਸੰਗਤ ਜੀ ਹੁੰਦੇ ਨਹੀਂ ਕਈ ਬੰਦੇ ਬੇਦਾਗ, ਨਾ ਬੇਈਮਾਨੀ, ਨਾ ਠੱਗੀ, ਨਾ ਧੋਖਾ, ਸੱਚਾਈ ਪੱਲੇ ਹੁੰਦੀ। ਭਜਨ ਪਾਠ ਕਰਨ ਵਾਲੇ ਨੇ ਸਤਿਗੁਰੂ ਦੇ ਚਰਨਾਂ ਚ ਜੁੜੇ ਹੁੰਦੇ ਨੇ, ਜ਼ਿੰਦਗੀ ਚ ਕਦੇ ਨੀਵੀਂ ਨਹੀਂ ਪਾਉਣੀ ਪੈਂਦੀ ਉਹਨਾਂ ਨੂੰ, ਕਦੇ ਐਸਾ ਕੰਮ ਨਹੀਂ ਜ਼ਿੰਦਗੀ ਚ ਕੀਤਾ ਹੁੰਦਾ ਕਿ ਆਪਣੀਆਂ ਨਜ਼ਰਾਂ ਚੋਂ ਗਿਰ ਜਾਣ, ਦੁਨੀਆਂ ਦੀਆਂ ਨਜ਼ਰਾਂ ਚੋਂ ਗਿਰ ਜਾਣ, ਸਤਿਗੁਰੂ ਦੀਆਂ ਨਜ਼ਰਾਂ ਚੋਂ ਗਿਰ ਜਾਣ। ਮੈਂ ਅਰਜ਼ ਕਰਦਾ ਹਮੇਸ਼ਾ ਕਿ ਜੀਵਨ ਆਪਾਂ ਨੂੰ ਏਦਾਂ ਬਣਾਉਣਾ ਚਾਹੀਦਾ ਜਿਵੇਂ ਹੁਣ ਕੰਮ ਏਦਾਂ ਕਰੋ ਵੀ ਕੰਮ ਨੂੰ ਵੀ ਫਿਕਰ ਹੋਵੇ ਵੀ ਇਹਨੇ ਮੈਨੂੰ ਕੀਤਾ, ਕੰਮ ਨੂੰ ਏਦਾਂ ਹੋਣਾ ਚਾਹੀਦਾ। ਬੰਦਾ ਕਰਮ ਜੋਗੀ ਪਹਿਲਾਂ ਬਣੇ, ਬਾਕੀ ਦੇ ਜੋਗ ਸਭ ਬਾਅਦ ਵਿੱਚ, ਪਹਿਲਾਂ ਆਪਣੇ ਕੰਮ ਪ੍ਰਤੀ ਵਫ਼ਾਦਾਰ ਹੋ। ਜਿਹੜਾ ਬੰਦਾ ਆਪਣੇ ਕੰਮ ਤੋਂ ਕੰਨੀ ਕਤਰਾਉਂਦਾ ਰਹਿੰਦਾ ਹੈ, ਜਿਹੜਾ ਕਰਮ ਜੋਗੀ ਨਹੀਂ ਬਣਿਆ ਉਹ ਬਾਕੀ ਦੇ ਜੋਗ ਨਹੀਂ ਕਮਾ ਸਕਦਾ। ਟੀਚਰ ਹੈ 15-20 ਹਜ਼ਾਰ ਰੁਪਈਆ ਤਨਖਾਹ ਮਿਲਦੀ ਹੈ, ਪਰ ਰੋਂਦੇ ਰੋਂਦੇ ਜਾਣਾ, ਰੋਂਦੇ ਮੁੜ ਕੇ ਆਉਣਾ, ਵੀ ਫਿਰ ਜਾਣਾ ਪਏਗਾ, ਫਿਰ ਫਿਰ ਡਿਊਟੀ ਕਰਨੀ ਪਏਗੀ। ਨਹੀਂ ਏਦਾਂ ਨਹੀਂ, ਕੰਮ ਪਹਿਲਾਂ ਹੈ, ਜੇ ਤਨਖਾਹ ਮਿਲਦੀ ਹੈ ਤੇ ਕੰਮ ਪ੍ਰਤੀ ਵਫ਼ਾਦਾਰੀ ਜ਼ਰੂਰੀ ਹੈ। ਕਰਮ ਜੋਗੀ ਹਰ ਬੰਦਾ ਬਣਨਾ ਚਾਹੀਦਾ। ਖੇਤੀਬਾੜੀ ਕਰਨੀ ਹੈ, ਨੌਕਰੀ ਕਰਨੀ ਹੈ, ਡਿਊਟੀ ਕਰਨੀ ਹੈ, ਉਹਨੂੰ ਤਨਦੇਹੀ ਨਾਲ ਪੂਰਾ ਮਨ ਨਾਲ ਨਿਭਾਉਣਾ ਚਾਹੀਦਾ। ਜਿਹੜਾ ਬੰਦਾ ਕਰਮ ਜੋਗੀ ਨਹੀਂ ਉਹ ਕੁਛ ਨਹੀਂ ਕਰ ਸਕਦਾ ਜ਼ਿੰਦਗੀ। ਜਿੰਨੇ ਆਪਣੇ ਕੰਮ ਪ੍ਰਤੀ ਵਫ਼ਾਦਾਰ ਨੇ ਉਹ ਤੁਹਾਡੇ 'ਚ ਸਾਰੇ ਬੈਠੇ ਨੇ ਕਰਮ ਜੋਗੀ ਨੇ। ਜ਼ਰੂਰੀ ਹੈ ਕੰਮ ਪ੍ਰਤੀ ਵਫ਼ਾਦਾਰੀ ਲਾਜ਼ਮੀ। ਤੇ ਸੰਗਤ ਜੀ ਫਕਰ ਹੋਣਾ ਚਾਹੀਦਾ ਹੈ, ਫਸਲ ਨੂੰ ਵੀ ਫਕਰ ਹੋਵੇ ਵੀ ਇਹਨੇ ਮੈਨੂੰ ਬੀਜਿਆ, ਇਹਨੇ ਮੈਨੂੰ ਰਾਖੀ ਕੀਤੀ ਹੈ ਮੇਰੀ, ਉਹ ਮਾਲਕ ਕਹਿੰਦਾ ਵਿੱਚ ਸਾਰਾ ਕੁਝ ਵਿੱਚ ਜੋ ਵੀ ਹੈ, ਗੰਦ ਮੰਦ ਉੱਗਿਆ ਫਿਰਦਾ ਹੈ ਤੇ ਚੌੜਾ ਹੋਇਆ ਫਿਰਦਾ, ਮੈਂ ਫਸਲ ਬੀਜੀ 2 ਕਿੱਲੇ ਗੇੜਾ ਹੀ ਨਹੀਂ ਮਾਰਿਆ, ਮੁੜ ਕੇ ਸਾਰਿਆਂ ਦੀ ਫਸਲ ਚੰਗੀ ਤੇਰੀ ਥੱਲੇ ਡਾਉਣ ਹੀ ਡਾਉਣ, ਤੂੰ ਧਿਆਨ ਨਹੀਂ ਦਿੱਤਾ। ਇੱਕ ਤੇ ਕੁਦਰਤੀ ਆਫ਼ਤਾਂ ਆਉਂਦੀਆਂ ਨੇ, ਪਰ ਇੱਕ ਲੋਕ ਬੇਪਰਵਾਹ ਨੇ, ਪਾਣੀ ਦੀ ਵਾਰੀ ਆਈ ਲੰਘ ਗਈ ਨਹੀਂ ਗੌਰ ਕੀਤੀ, ਉਹਨੂੰ ਵੀ ਫਸਲ ਨੂੰ ਵੀ ਮਾਣ ਹੋਵੇ ਵੀ ਇਹ ਮੈਨੂੰ ਬੀਜਣ ਵਾਲਾ ਹੈ, ਕੰਮ ਨੂੰ ਵੀ ਮਾਣ ਹੋਵੇ ਮੈਨੂੰ ਇਹਨੇ ਕੀਤਾ ਹੈ। ਤੇ ਮੈਂ ਅਰਜ਼ ਕਰਨਾ ਸਿਰ ਤੇ ਬੰਨੀ ਦਸਤਾਰ ਹੈ, ਇਸ ਦਸਤਾਰ ਨੂੰ ਮਾਣ ਹੋਣਾ ਚਾਹੀਦਾ ਵੀ ਮੈਨੂੰ ਇਹਨੇ ਸਿਰ ਤੇ ਬੰਨਿਆ, ਮੈਂ ਇਹਦੇ ਸਿਰ ਤੇ ਬੱਜੀ ਹੋਈ, ਇਹ ਦਸਤਾਰ ਨੂੰ ਮਾਣ ਹੋਵੇ ਸੱਚ, ਸਿਰ ਐਸਾ ਹੋਣਾ ਚਾਹੀਦਾ। ਚੋਲਾ ਪਾਇਆ ਸੀ, ਬਾਣਾ ਪਾਇਆ, ਬਾਣੇ ਨੂੰ ਮਾਣ ਹੋਣਾ ਚਾਹੀਦਾ ਵੀ ਮੈਂ ਇਸ ਸਰੀਰ ਤੇ ਪਿਆ ਹੋਇਆ, ਸਰੀਰ ਪਵਿੱਤਰ ਹੋਵੇ ਬੇਦਾਗ। ਅਸੀਂ ਸ੍ਰੀ ਸਾਹਿਬਾਂ ਪਾਈਆਂ ਨੇ ਸਭ ਨੇ, ਸਾਡੇ ਗਾਤਰੇ ਨੂੰ, ਸਾਡੀ ਸ੍ਰੀ ਸਾਹਿਬ ਨੂੰ ਮਾਣ ਹੋਵੇ ਵੀ ਮੈਨੂੰ ਇਸ ਤਨ ਤੇ ਪਾਇਆ ਹੋਇਆ, ਇਹ ਬੇਦਾਗ। ਤੇ ਖਿਮਾ ਕਰਿਓ ਗੁਰਮੁਖੋ, ਜਦੋਂ ਜ਼ਿੰਦਗੀ ਦਾਗੀ ਹੋ ਜਾਏ ਫਿਰ ਦਸਤਾਰਾਂ ਵੀ ਦਾਗੀ ਹੋ ਜਾਂਦੀਆਂ, ਫਿਰ ਬਾਣਾ ਵੀ ਦਾਗੀ ਹੋ ਜਾਂਦਾ, ਲੋਕ ਗੱਲਾਂ ਕਰਦੇ ਨੇ ਫਿਰ ਸਗੋਂ ਉਲਟ ਹੋ ਜਾਂਦਾ ਕੰਮ। ਤੇ ਬਲਿਹਾਰ ਭਗਤ ਕਬੀਰ ਸਾਹਿਬ ਕਹਿੰਦੇ ਉਹਨਾਂ ਤੋਂ ਜਾਣੇ ਆ ਜਿਹੜੇ ਕਾਜਲ ਦੀ ਕੋਠੀ ਚ ਆਏ ਆ ਪਰ ਬੇਦਾਗ ਨੇ। ਨਿਹ ਕਲੰਕ ਅਵਤਾਰ ਸਤਿਗੁਰੂ ਸਾਡੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਤੇ ਸਿੱਖ ਵੀ ਨਿਹ ਕਲੰਕ ਹੋਣਾ ਚਾਹੀਦਾ ਹੈ, ਬਚ ਕੇ ਰਹਿਣਾ ਚਾਹੀਦਾ ਹੈ। ਅੱਜ ਦੇ ਸਮੇਂ ਬਚਣਾ ਬੜਾ ਔਖਾ ਹੈ। ਤੇ ਮੈਂ ਫਿਰ ਉੱਥੇ ਬੇਨਤੀ ਦੁਬਾਰਾ ਦੁਹਰਾਨਾ, ਗੁਰਮੁਖੋ ਪੈਰ ਪੈਰ ਤੇ ਤੋੜਨ ਵਾਲੇ ਨੇ, ਪੈਰ ਪੈਰ ਤੇ ਦਾਗ ਪਾਉਣ ਵਾਲੇ ਨੇ, ਗਲਤ ਪਾਸੇ ਖਿੱਚਣ ਵਾਲੇ ਨੇ, ਅਜੋਕੇ ਸਮੇਂ ਅੰਦਰ ਸਤਿਗੁਰੂ ਦੀ ਟੇਕ ਲੈ ਕੇ ਹੀ ਬਚਿਆ ਜਾ ਸਕਦਾ। ਜਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ, ਜਿਹਨੂੰ ਸਿਮਰ ਕੇ ਸੁਖ ਹੀ ਸੁਖ ਨੇ, ਸਗਲੇ ਦੁੱਖ ਜਾਹੇ, ਖਤਮ ਹੋ ਜਾਣਗੇ। ਪਰ ਟੇਕ ਰੱਖ ਕੇ, ਭਰੋਸਾ ਰੱਖ ਕੇ ਸਤਿਗੁਰੂ ਤੇ, ਸਤਿਗੁਰੂ ਦੀ ਬਾਣੀ ਤੇ ਪਹਿਰਾ ਦਿੰਦੇ ਆ, ਚੱਲਦਿਆਂ ਚੱਲਦਿਆਂ ਫਿਰ ਤੁਰਨਾ ਹੈ। ਬੜੇ ਵੇਖੇ ਨੇ, ਇੱਕ ਹੁੰਦਾ ਚੜ੍ਹਦੀ ਕਲਾ ਵਾਲਾ, ਸਾਰੇ ਪਿੰਡ ਵਿੱਚ ਲੋਕ ਗੱਲਾਂ ਕਰਦੇ ਨੇ, ਪਰ ਫਿਰ ਵੀ ਤੁਰਿਆ ਹੋਇਆ, ਕੋਈ ਗੱਲ ਨਹੀਂ, ਕਿਸੇ ਦੀ ਪਰਵਾਹ ਨਹੀਂ। ਬਹੁਤ ਸੰਗਤ ਜੀ, ਇਸ ਰਾਹ ਤੇ ਤੁਰਨਾ ਅੱਜ ਦੇ ਸਮੇਂ ਔਖਾ ਹੈ। ਪੂਰੇ ਸਿਧਾਂਤਾਂ ਤੇ ਪਹਿਰਾ ਦੇਣਾ ਬੜਾ ਕਠਿਨ ਹੈ, ਬੜੀ ਦੁਨੀਆ ਗੱਲਾਂ ਕਰਨ ਵਾਲੀ ਵੀ ਹੈ, ਬੜਾ ਕੁਝ ਕਹਿਣ ਵਾਲੇ ਲੋਕ ਹੁੰਦੇ ਨੇ, ਪਰ ਬੇਪਰਵਾਹ ਹੋ ਕੇ ਸਤਿਗੁਰੂ ਦੇ ਦੱਸੇ ਰਾਹ ਉੱਤੇ ਚੱਲਦੇ ਰਹਿਣਾ ਚਾਹੀਦਾ ਤੇ ਹਮੇਸ਼ਾ ਅਰਦਾਸ ਇਹ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਮਿੱਤਰ ਅਸਾਡੇ ਸਹੀ, ਹੋ ਟੁਨੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਵਿਰਲੇ ਆ ਜਿਹੜੇ ਬਚੇ ਹੋਏ ਆ, ਕੋਈ ਕੋਈ ਆ ਜਿਹੜੇ ਬੇਦਾਗ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰਨ, ਸਤਸੰਗਤ ਮਿਲੇ, ਆਪਣੇ ਆਪ ਨੂੰ ਅੱਜ ਦੇ ਸਮੇਂ ਵਿੱਚ ਜੋੜ ਕੇ ਰੱਖਣਾ ਹੈ ਤੇ ਆਪਣੇ ਆਪ ਨੂੰ ਸੰਗਤ ਨਾਲ ਜੋੜ ਕੇ ਰੱਖੋ, ਕਥਾ ਨਾਲ ਕੀਰਤਨ ਨਾਲ ਜੋੜ ਕੇ ਰੱਖੋ, ਬਾਣੀ ਪੜ੍ਹਦੇ ਰਹਾਂਗੇ ਫਿਰ ਮਨ ਜੁੜਿਆ ਰਹਿ ਸਕਦਾ ਹੈ, ਨਹੀਂ ਤੇ ਬੜਾ ਔਖਾ ਹੈ, ਬੜਾ ਕਠਿਨ ਹੈ ਅੱਜ ਦੇ ਸਮੇਂ ਵਿੱਚ। ਤੇ ਕਲਯੁਗ ਵਿੱਚ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਹੈ,
ਹਰੀ ਨਾਮ ਦਾ ਜਿਨ੍ਹਾਂ ਨੂੰ ਰੰਗ ਲੱਗੇ, ਕਲਯੁਗ ਵਿੱਚ ਉਹੀ
ਹੈ ਸੂਰਾ, ਜਿਹਨੂੰ ਕਲਯੁਗ ਦੇ ਸਮੇਂ ਵਿੱਚ ਨਾਮ ਦਾ ਰੰਗ ਚੜਿਆ ਉਹ ਸੂਰਮਾ ਹੈ। ਲਾਲ ਰੰਗ ਤਿਸਕੋ ਲੱਗਾ ਜਿਸ ਕਹਿ ਵਡਭਾਗਾ, ਲਾਲ ਦਾ ਅਰਥ ਹੈ ਨਾਮ ਰੰਗ, ਨਾਮ ਰੰਗ ਜਿਨ੍ਹਾਂ ਨੂੰ ਚੜਿਆ ਵੱਡੇ ਭਾਗਾਂ ਵਾਲੇ ਉਹ ਨੇ। ਲਾਲ ਰੰਗ ਤਿਸਕੋ ਲੱਗਾ ਜਿਸ ਕਹਿ ਵਡਭਾਗਾ, ਮੇਲਾ ਕਦੇ ਨਾ ਹੋਵੇ ਨਹਿ ਲੱਗ ਦਗ, ऐसा जेड़ा कदे मैला नहीं हुंदा ते दाग नहीं लग सकदा सिर होर दागां तो नाम दा रंग बचा लैंदा है। मैं अर्ज कीती सी पहला भी कि अज दे समय विच दागां तो बचना बड़ा औखा है, बड़ी मुश्किल बात है कि जिंदगी बेदाग होवे। जिदा दे आए हैं ओवे जिवें वापस जाइए, जिदा जम्मे सी कोई कलंक नहीं सी ओवे ही मुड़िए वापस। पवित्र देही लैके पवित्र शरीर लैके, पर यह किवें हो सकता है? लाल रंग किसको लगा जिसके बड़पागा, मेला कदे ना होवे ना लागे दागा, नाम दा रंग जे चढ़ेगा फिर बाकी दिया दागा तो बचिया जा सकदा,
फिर सौखा है, नहीं तो बचना बड़ा औखा है। ये तो भजन करन वाले बंदगी करन वाले जेड़े हन ओही अज दे समय विच बच सकदे ने, ये तो कलयुग घेर लैंदा गुरमुख। बड़े कहिंदे कहाउंदे जेड़े लगदा ही नहीं कि भी बंदा डोल सकदा है, वह भी डोल जांदे ने कई वारी। हर अडोल रहा ही तां जा सकदा है, जुड़े रहा ही तां जा सकदा है। मन लोचे बुरियाईयां गुर शब्दी इहो मन होड़ी है, शब्द दा होड़ा जे लगेगा तां ही बचिया जा सकदा है। सिमरन दा होड़ा लगे भजन दा होड़ा लगे फिर बचिया जा सकदा, नहीं तो बचना बड़ा मुश्किल है। भजन करने वाले बंदगी करने वाले भावे कल्ले ही होण ओनी परवाह कर दे, एक वो है जो बदलते हैं जमाने के साथ साथ। एक कौन है जेड़े दुनिया दे वांगू वेखदे ने, दुनिया किधर नूं तुरदी उधर नूं तुर पैंदे, लोग किधर नूं तुर पए उधर नूं तुर पैंदे। वी लो जी फलाणिया ने ऐदां दे कपड़े पा ले, हुण आपां वी सारे पा लो, मुंडे ऐदां दे बना लो, फलाणे ने वाल ऐदां दे बना ले आपां वी ओदां बना लो, स्टाइल चल पैंदा। ਤੁਸੀਂ ਵੇਖਦੇ ਹੋ ਨਾ ਵੀ ਪੰਜ ਛੇ ਮਹੀਨਿਆਂ ਬਾਅਦ ਇੱਕ ਸਟਾਈਲ ਆ ਜਾਂਦਾ, ਉਦਾਂ ਬਣ ਜਾਂਦਾ, ਉਵੇਂ ਦੇ ਬਣ ਜਾਈਦਾ। ਇੱਕ ਉਹ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਲੇਕਿਨ ਮਰਦ ਉਹ ਹੈ ਜੋ ਜਮਾਨੇ ਕੋ ਬਦਲ ਦਿੱਤੇ ਹੈ। ਯੁੱਗ ਪੁਰਸ਼ ਕਿਹਨਾਂ ਨੂੰ ਕਹਿੰਦੇ ਆ? ਜਿਹੜੇ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਹੋਣ। ਯੁੱਗ ਪਲਟਾਉਣਾ ਕੀ ਹੁੰਦਾ ਹੈ? ਧਰਤੀ ਨਹੀਂ ਪਲਟਦੀ, ਲੋਕਾਂ ਦੇ ਮਨ ਪਲਟ ਜਾਂਦੇ ਨੇ, ਬਦਲ ਜਾਂਦੇ, ਮਤ ਬਦਲ ਜਾਂਦੀ ਹੈ, ਗੁਰੂ ਦੀ ਮਤ ਉਹਨਾਂ ਦੇ ਅੰਦਰ ਵਸ ਜਾਂਦੀ ਹੈ ਤੇ ਮਨ ਮਤ ਨਿਕਲ ਜਾਂਦੀ ਹੈ। ਜਿਵੇਂ ਡਾਕਟਰ ਚੇਂਜ ਕਰ ਦਿੰਦੇ ਨੇ ਨਾ ਸਰੀਰ ਦੇ ਅੰਗ, ਕਿਡਨੀ ਖਤਮ ਹੋ ਜਾਏ ਕੰਮ ਨਾ ਕਰੇ ਤੇ ਫਿਰ ਕੀ ਕਰਦੇ ਨੇ? ਕਹਿੰਦੇ ਕਿਡਨੀ ਨਵੀਂ ਪਾ ਲਓ। ਕਈਆਂ ਨੇ ਮਾਵਾਂ ਨੇ ਆਪਣੇ ਬੱਚਿਆਂ ਨੂੰ ਕਿਡਨੀਆਂ ਦਿੱਤੀਆਂ ਨੇ, ਕਈ ਪਿਓ ਮਰਦਾ ਹੁੰਦਾ ਗੁਰਦੇ ਖਤਮ ਹੋ ਗਏ ਨੇ, ਪੁੱਤ ਆਪਣਾ ਗੁਰਦਾ ਦੇ ਦਿੰਦਾ। ਏਦਾਂ ਬੜੀ ਵਾਰੀ ਹੋਇਆ, ਕਿਡਨੀਆਂ ਲੋਕ ਦੇ ਦਿੰਦੇ ਨੇ, ਵੇਚ ਦਿੰਦੇ ਨੇ, ਦੇ ਦਿੰਦੇ ਨੇ। ਕਿਡਨੀ ਬਦਲੀ ਜਾ ਸਕਦੀ ਹੈ, ਸ਼ੂਗਰ ਕਾਰਨ ਕਿਡਨੀਆਂ ਖਤਮ ਹੋ ਜਾਣ, ਕਿਉਂਕਿ ਸ਼ੂਗਰ ਦੇ ਮਰੀਜ਼ ਦਾ ਸਭ ਤੋਂ ਪਹਿਲਾ ਅਸਰ ਸ਼ੂਗਰ ਦਾ ਕਿਡਨੀਆਂ ਤੇ ਹੀ ਹੁੰਦਾ, ਖਤਮ ਹੋ ਜਾਂਦੀਆਂ ਤੇ ਬਦਲ ਦਿੰਦੇ ਨੇ ਡਾਕਟਰ। ਅੱਖਾਂ ਬਦਲੀਆਂ ਜਾ ਸਕਦੀਆਂ, ਅੰਗ ਪੈਰ ਬਦਲੇ ਜਾ ਸਕਦੇ, ਬਾਈਪਾਸ ਸਰਜਰੀ ਹੁੰਦੀ ਹੈ ਜਦੋਂ ਹਾਰਟ ਦਾ ਆਪਰੇਸ਼ਨ ਹੁੰਦਾ ਹੈ, ਕਿਸੇ ਨੂੰ ਅਟੈਕ ਹੋ ਜਾਏ, ਨਾੜੀਆਂ ਬੰਦ ਹੋ ਜਾਣ, ਬਲੌਕ ਹੋ ਜਾਣ ਤੇ ਨਾੜੀਆਂ ਹੀ ਬਦਲ ਦਿੱਤੀਆਂ ਜਾਂਦੀਆਂ। ਜਿਹੜੀ ਚੀਜ਼ ਖਰਾਬ ਹੋਵੇ ਉਹਨੂੰ ਬਦਲ ਲਈ ਬਦਲਿਆ ਜਾਂਦਾ। ਹੁਣ ਸਾਡੀਆਂ ਨਾੜੀਆਂ ਖਰਾਬ ਨੇ ਅਸੀਂ ਕਹਾਂਗੇ ਬਦਲ ਦਿਓ, ਸਾਡੀਆਂ ਅੱਖਾਂ ਖਰਾਬ ਨੇ ਅਸੀਂ ਕਹਾਂਗੇ ਬਦਲ ਦਿਓ, ਸਾਡੇ ਗੁਰਦੇ ਖਰਾਬ ਨੇ ਅਸੀਂ ਕਹਾਂਗੇ ਬਚਣੇ ਚਾਹੀਦੇ ਆ, ਬਦਲ ਦਿਓ। ਪਰ ਸਤਿਗੁਰੂ ਕਹਿੰਦੇ ਤੇਰੀ ਮਤ ਖਰਾਬ ਹੋ ਗਈ, ਇਹਨੂੰ ਬਦਲ, ਮਤ ਬਦਲ। ਤੇ ਉਹ ਮਤ ਕਿੱਥੋਂ ਬਦਲੀਏ? ਉਹ ਕਿਹੜਾ ਡਾਕਟਰ ਬਦਲਦਾ ਹੈ? ਇਹ ਤੇ ਗੁਰ ਕੀ ਮਤ ਤੂੰ ਲਿਹੇ, ਗੁਰੂ ਦੀ ਮਤ ਲੈ ਆਪਣੀ ਮਤ ਛੱਡ ਦੇ। ਗੁਰਮਤ ਦੇ ਧਾਰਨੀ ਅਸੀਂ ਕਹਿੰਦੇ ਹਾਂ ਵੀ ਫਲਾਣਾ ਬੰਦਾ ਗੁਰਮਤ ਦਾ ਧਾਰਨੀ, ਉਹਦਾ ਮਤਲਬ ਹੈ ਵੀ ਗੁਰੂ ਦੀ ਮਤ ਮੁਤਾਬਕ ਚੱਲਦਾ, ਆਪਣੀ ਮਤ ਮੁਤਾਬਕ ਨਹੀਂ ਚੱਲਦਾ। ਆਪਣੀ ਮਤ ਤੇ ਕਹੇਗੀ ਉੱਠਣਾ ਕਾਹਦੇ ਲਈ ਹੈ, ਗੁਰੂ ਦੀ ਮਤ ਕਹੇਗੀ ਵੀ ਉੱਠੋ ਇਸ਼ਨਾਨ ਕਰਨਾ ਚਾਹੀਦਾ। ਆਪਣੀ ਮਤ ਕਹੇਗੀ ਸਿਨਮੇ 'ਚ ਚੱਲੋ, ਗੁਰੂ ਦੀ ਮਤ ਕਹੇਗੀ ਸਤਸੰਗ 'ਚ ਚੱਲੋ। ਫਰਕ ਹੈ ਨਾ। ਗੁਰਮਤੀਏ ਕੌਣ ਨੇ? ਜਿਹੜੇ ਗੁਰੂ ਦੀ ਮਤ ਜਿਹਨਾਂ ਨੇ ਧਾਰਨ ਕੀਤੀ ਹੋਈ ਹੈ। ਪਰ ਕਈਆਂ ਨੇ ਗੁਰੂ ਦੀ ਮਤ ਦਾ ਦਿਖਾਵਾ ਤੇ ਕੀਤਾ ਹੈ ਪਰ ਅੰਦਰੋਂ ਨਹੀਂ ਧਾਰਨ ਕੀਤੀ। ਗੁਰੂ ਦੀ ਮਤ ਜਿਹਨਾਂ ਦੇ ਕੋਲ ਹੈ ਉਹ ਫਿਰ ਗੁਰਮੁਖੋ ਡੁੱਬਦੇ ਨਹੀਂ, ਉਹ ਸੰਸਾਰ ਸਾਗਰ ਨੂੰ ਸਹੀ ਹੀ ਪਾਰ ਕਰ ਜਾਂਦੇ ਆ। ਗੁਰ ਕੀ ਮਤ ਤੂੰ ਲਹਿ ਆਣੇ ਭਗਤ ਬਿਨਾ ਬਹੁਤ ਡੂਬੇ ਸਿਆਣੇ ਭਗਤੀ ਤੋਂ ਬਿਨਾ ਬੜੇ ਬੜੇ ਸਿਆਣੇ ਡੁੱਬ ਗਏ ਚਤੁਰ ਚਲਾਕ ਇੱਥੇ ਤੇ ਆਪਣਾ ਆਪ ਗਵਾ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤੁਰਾਈ ਚਤੁਰਾਈਆਂ ਛੱਡ ਕੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈਆਂ ਨਾਲ ਨਹੀਂ ਪਾਇਆ ਜਾ ਸਕਦਾ ਆਪਣੀ ਮਤ ਤਿਆਗ ਤੇ ਗੁਰੂ ਦੀ ਮਤ ਧਾਰਨ ਕਰ ਲੈ ਬਸ ਫਿਰ ਸਾਰੇ ਕਾਰਜ ਹੀ ਰਾਸ ਹੋ ਜਾਣਗੇ ਗੁਰੂ ਦੀ ਮਤ ਲੈ ਲੈ ਤੇ ਮੈਂ ਅਰਜ਼ ਕਰ ਰਿਹਾ ਸਾਂ ਕਿ ਜਿਹਨੇ ਗੁਰੂ ਦੀ ਮਤ ਲੈ ਲਈ ਉਹ ਫਿਰ ਦੁਨੀਆਂ ਦੇ ਪਿੱਛੇ ਨਹੀਂ ਲੱਗਦਾ ਵੀ ਲੋਕ ਅੱਜ ਕੀ ਕਹਿੰਦੇ ਨੇ ਲੋਕ ਕਿੱਧਰ ਤੁਰੇ ਨੇ ਮੈਂ ਵੀ ਉੱਧਰ ਤੁਰਾਂ ਉਹ ਇੱਕ ਆਪਣਾ ਵੱਖਰਾ ਰਾਹ ਬਣਾਉਂਦਾ ਉਹ ਲੋਕਾਂ ਪਿੱਛੇ ਨਹੀਂ ਚੱਲਦਾ ਪਰ ਅਸੀਂ ਆਮ ਵੇਖਦੇ ਹਾਂ ਭੈਣਾਂ ਨੂੰ ਕਈ ਵਾਰੀ ਵੇਖੀਦਾ ਆਮ ਕਹਿੰਦੀਆਂ ਨੇ ਬਾਬਾ ਜੀ ਅੰਮ੍ਰਿਤ ਧਾਰੀ ਸਾਂ ਪੇਕੇ ਘਰ ਚ ਪਾਠ ਕਰਦੇ ਸਾਂ ਬੜਾ ਨਾਮ ਜਪਦੀ ਸਾਂ ਪੇਕੇ ਘਰ ਵਿੱਚ ਹੁਣ ਕੀ ਹੋਇਆ ਬੀਬੀ ਹੁਣ ਤੈਨੂੰ ਕੀ ਹੋਇਆ ਉਹ ਕਹੇਗੀ ਹੁਣ ਕੀ ਕਰੀਏ ਜਦੋਂ ਦੇ ਸਹੁਰੇ ਘਰ ਆਏ ਆ ਸ਼ਰਾਬ ਵੀ ਪੀਂਦੇ ਨੇ ਇਹ ਮਾਸ ਵੀ ਖਾਂਦੇ ਨੇ ਤੇ ਹੁਣ ਕਰੀਏ ਕੀ ਭਗਤ ਬੇਣੀ ਜੀ ਦੀ ਵਾਰ ਚ ਆਉਂਦਾ ਵਲ ਛਲ ਕਰਕੇ ਝੱਠ ਲੰਘਾਏ ਭਾਵ ਕਿ ਸਿੱਖ ਉਹ ਆ ਜਿਹੜਾ ਭਗਤ ਉਹ ਆ ਜਿਹੜਾ ਟਾਈਮ ਪਾਸ ਕਰੀ ਜਾਏ ਲੜਾਈ ਨਾ ਕਰੇ ਝਗੜਾ ਨਾ ਕਰੇ ਅਰਦਾਸ ਕਰੀ ਜਾਏ ਤੇ ਆਪਣਾ ਨੇਮ ਨਾ ਛੱਡੇ ਬੇਨਤੀ ਕਰੇ ਸਤਿਗੁਰੂ ਇਸ ਪਰਿਵਾਰ ਤੇ ਕਿਰਪਾ ਕਰੋ ਇੱਕ ਦਿਨ ਜ਼ਰੂਰ ਹੋ ਜਾਂਦੀ ਜਿਹੜੀਆਂ ਬੀਬੀਆਂ ਲੜਾਈ ਕਰੀ ਰੱਖਦੀਆਂ ਰੋਜ਼ ਕਲੇਸ਼ ਫਿਰ ਕੀ ਹੁੰਦਾ ਇੱਜ਼ਤ ਦਾ ਸਵਾਲ ਬਣ ਜਾਂਦਾ ਘਰ ਵਾਲੀ ਕਹਿੰਦੀ ਛੱਡ ਦੇ ਰੋਜ਼ ਲੜਦੀ ਹੈ ਤੇ ਉਹ ਫਿਰ ਕਹਿੰਦਾ ਚੰਗਾ ਫਿਰ ਨਹੀਂ ਤੇ ਆਪਾਂ ਨਹੀਂ ਛੱਡਦਾ ਇਸ ਗੱਲ ਦਾ ਅੜੀ ਬਣ ਜਾਂਦੀ ਹੈ ਵੀ ਤੂੰ ਛਡਾਉਣਾ ਤੇ ਮੈਂ ਤੇਰੇ ਕਹਿ ਤੇ ਨਹੀਂ ਛੱਡਣੀ ਤੇ ਜੇ ਅਰਦਾਸ ਕੀਤੀ ਜਾਏ ਸਿੱਖ ਦਾ ਕਰਮ ਹੈ ਅਰਦਾਸ ਕਰਦਾ ਰਹੇ ਅੱਗੇ ਫਿਰ ਫਲ ਮਹਾਰਾਜ ਨੇ ਆਪੇ ਦੇ ਦੇਣਾ ਅਰਦਾਸ ਕਰਦਾ ਰਹੇ ਤੇ ਅਰਦਾਸ ਕਰਨ ਵਾਸਤੇ ਕੁਝ ਭੇਟਾ ਵੀ ਦੇਣੀ ਪੈਂਦੀ ਹੈ ਭੇਟਾ ਕੀ ਹੈ ਵੀ ਆਪਣਾ ਨਿਤਨੇਮ ਭੈਣਾ ਨਾ ਛੱਡਣ ਔਖਾ ਸੌਖਾ ਜਦੋਂ ਟਾਈਮ ਲੱਗੇ ਉਦੋਂ ਆਪਣਾ ਪਾਠ ਨਿਤਨੇਮ ਜ਼ਰੂਰ ਕਰ ਲੈਣ ਬਾਬਾ ਜੀ ਸਾਰਾ ਟੱਬਰ ਪੀਂਦਾ ਹੈ ਸਾਰਾ ਟੱਬਰ ਮਾਸ ਖਾਂਦਾ ਫਿਰ ਪੁੱਛੀਏ ਭੈਣ ਜੀ ਤੁਸੀਂ ਕਹਿੰਦੇ ਬਣਾਉਣਾ ਪੈਂਦਾ ਖਾਂਦੇ ਤੇ ਨਹੀਂ ਹੁਣ ਵੱਖਰੀ ਸਬਜ਼ੀ ਕਿਹੜਾ ਬਣਾਏ ਤਰੀ ਤਰੀ ਲੈ ਲੈ ਨਿਕਲਦੀ ਹੁਣ ਜਿਹੜੀਆਂ ਬੀਬੀਆਂ ਆਪ ਏਦਾਂ ਲੱਗ ਜਾਣਗੀਆਂ ਵੀ ਲਓ ਜੀ ਸਾਰਾ ਟੱਬਰ ਖਾਣ ਵਾਲਾ ਹੈ ਤੇ ਮੈਂ ਕੱਲੀ ਤਰੀ ਨਾਲ ਰੋਟੀ ਖਾ ਲਾਂਗੀ ਤੇ ਉਹ ਵੀ ਤੇ ਫਿਰ ਚਸਕਾ ਪੈ ਗਿਆ ਨਾ ਗਲ ਆਦਤ ਪੈ ਗਈ ਨਾ ਗਲ ਬਹੁਤ ਸਾਰੇ ਲੋਕ ਏਦਾਂ ਦੇ ਪੈਲਸਾਂ ਵਿੱਚ ਆ ਪਿੱਛੇ ਜੇ ਬਹੁਤੀ ਮਜਬੂਰੀ ਬਣ ਗਈ ਮੈਨੂੰ ਇੱਕ ਪੈਲਸ ਵਿੱਚ ਮੈਂ ਗਿਆ ਸਾਂ ਕੁਦਰਤੀ ਮੈਂ ਤੇ ਉਹਨਾਂ ਨੂੰ ਕਿਹਾ ਸੀ ਵੀ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਹੀ ਮੈਂ ਆਵਾਂਗਾ ਦੋ ਮਿੰਟ ਉਹ ਕਹਿੰਦੇ ਦੋ ਮਿੰਟ ਬਸ ਖੇੜਾ ਹੀ ਪੈ ਗਿਆ ਇੱਕ ਪਰਿਵਾਰ ਵੀ ਤੁਸੀਂ ਦੋ ਮਿੰਟ ਜ਼ਰੂਰ ਆਓ ਮੈਂ ਕਿਹਾ ਉੱਥੇ ਪੈਲਸਾਂ 'ਚ ਸਾਡਾ ਕੋਈ ਕੰਮ ਨਹੀਂ ਜਾਣਦਾ ਮੈਨੂੰ ਚੰਗਾ ਨਹੀਂ ਲੱਗਦਾ ਉਹ ਜਦੋਂ ਅੰਦਰ ਵੜਨ ਲੱਗੇ ਵੱਧ ਚੋਂ ਹੀ ਮੁੜ ਆਇਆ ਮੈਂ ਕਿਹਾ ਮੈਂ ਨਹੀਂ ਜਾਣਾ ਅੰਦਰ ਇੱਥੇ ਤੇ ਗੰਦ ਬੜਾ ਪਾਇਆ ਪਰ ਕਹਿੰਦੇ ਕੀ ਉਹ ਵੇਖਿਆ ਲੰਘਣ ਲੱਗੇ ਜਿੱਥੋਂ ਦੇ ਉੱਥੇ ਮੈਂ ਹੁਣ ਔਖਾ ਲੱਗਦਾ ਮੈਨੂੰ ਕਹਿਣਾ ਥਾਂ ਥਾਂ ਤੇ ਮਾਸ ਦੇ ਢੇਰ ਲੱਗੇ ਪਏ ਏਡੇ ਏਡੇ ਡੂੰਘੇ ਭਰੇ ਪਏ ਵਿੱਚ ਹੀ ਮੱਛੀਆਂ ਵਿੱਚ ਹੀ ਮੈਨੂੰ ਕਹਿੰਦੇ ਜੀ ਬੜੇ ਤਰ੍ਹਾਂ ਦੀਆਂ ਵਰਾਇਟੀਆਂ ਕਲੇਜੀਆਂ ਵੀ ਇੱਥੇ ਬਣੀਆਂ ਮੈਂ ਸਾਡੇ ਨੇੜੇ ਇੱਕ ਪੈਲਸ ਵਾਲਾ ਹੈ ਸਾਡੇ ਨੇੜੇ ਮੈਂ ਇਹਨੂੰ ਆਖਿਆ ਮੈਂ ਕਿਹਾ ਗੱਲ ਸੁਣ ਇੰਨੇ ਬੰਦੇ ਬਰਾਤ ਦੇ ਆਏ ਹਜ਼ਾਰ ਬੰਦੇ ਦਾ ਇੰਤਜ਼ਾਮ ਕਰਦੇ ਹੋ ਤੁਸੀਂ ਹਜ਼ਾਰ ਬੰਦੇ ਦਾ ਇੱਕ ਦਿਨ ਹਜ਼ਾਰਾਂ ਵਿਆਹ ਨੇ ਇੰਨੀਆਂ ਕਲੇਜੀਆਂ ਕਿੱਥੋਂ ਲੈ ਆਉਂਦੇ ਬੱਕਰੇ ਦੀਆਂ ਤੁਸੀਂ ਕਹਿੰਦੇ ਸੱਚੀ ਦੱਸੀਏ ਮੈਂ ਕਿਹਾ ਸੱਚੀ ਕਹਿੰਦੇ ਜਿਹੜੀ ਮਰਜ਼ੀ ਭਾਡਾ ਰੋੜੀ ਚ ਜਾ ਕੇ ਪੁੱਛ ਲਓ ਇਹ ਕਲੇਜੀਆਂ ਵੱਖਰੀਆਂ ਵਿਕਦੀਆਂ ਨੇ ਕਹਿੰਦੇ ਮੱਝਾਂ ਗਾਵਾਂ ਦੀਆਂ ਹੁੰਦੀਆਂ ਜਿਹੜੀਆਂ ਇਹਨਾਂ ਨੂੰ ਖਵਾਈ ਜਾਂਦੇ ਵੇਖ ਲਓ ਖਾ ਲਓ ਕਲੇਜੀਆਂ ਮੈਂ ਕਲੇਜੀਆਂ ਖਾਂਦਾ ਉੱਥੇ ਜਾ ਕੇ ਵੇਖੋ ਜਰਾ ਉਹ ਏਡੇ ਏਡੇ ਦਿਲ ਨੇ ਮੱਝਾਂ ਦੇ ਜਿਹੜੇ ਕੱਟ ਕੱਟ ਕੇ ਤੁਹਾਨੂੰ ਖਵਾਈ ਜਾਂਦੇ ਤੁਸੀਂ ਕਹਿੰਦੇ ਬੱਕਰੇ ਇੰਨੇ ਦੱਸੋ ਕਿੰਨੇ ਕੁ ਬੱਕਰੇ ਵੱਢ ਲੈਣਗੇ ਪੈਲਸ ਤੁਹਾਡੇ ਇਲਾਕੇ ਚ 50 ਨੇ 50 ਇੱਕ ਦਿਨ ਚ ਵਿਆਹ ਨੇ 50 ਚੋਂ 25 ਥਾਵਾਂ ਤੇ ਕਲੇਜੀਆਂ ਪਰੋਸੀਆਂ ਨੇ ਤੇ ਇੰਨੇ ਕਿੰਨੇ ਕੁ ਬੱਕਰੇ ਮਾਰ ਦੇਣਗੇ ਬਈ ਆ ਮੱਝਾਂ ਗਾਵਾਂ ਦੀਆਂ ਹੀ ਕਲੇਜੀਆਂ ਇਹ ਟੁੱਕ ਟੁੱਕ ਕੇ ਉਹ ਫਰਿੱਜਾਂ ਚ ਰੱਖੀ ਜਾਂਦੇ ਆ ਇਹ ਚੌੜੇ ਹੋ ਕੇ ਖਾਈ ਜਾਂਦੇ ਆ ਇੰਨਾ ਬੁਰਾ ਹਾਲ ਤੇ ਉੱਥੇ ਵੇਖਿਆ ਉਹਨੇ ਬੰਦੇ ਨਹੀਂ ਸੀ ਖਾ ਰਹੇ ਜਿੰਨਾ ਬੀਬੀਆਂ ਪਲੇਟਾਂ ਭਰ ਭਰ ਖਾ ਰਹੀਆਂ ਬੀਬੀਆਂ ਪਟਿਆਲੇ ਦੇ ਨੇੜੇ ਵਿਆਹ ਮੈਂ ਪਹਿਲੀ ਵਾਰੀ ਇਹ ਕੁਝ ਵੇਖਿਆ ਉੱਥੋਂ ਹੀ ਰਾਜ ਹੋਈ ਮੈਂ ਕਿਹਾ ਪੜ ਭਾਈ ਸਾਡੀ ਤਾਂ ਇੱਥੇ ਹੀ ਫਤਿਹ ਹੈ ਕਹਿੰਦੇ ਜੀ ਮੁੰਡਾ ਲੜਕੀ ਇਹਨਾਂ ਨੂੰ ਆਸ਼ੀਰਵਾਦ ਦਵਾਉਣਾ ਮੈਂ ਕਿਹਾ ਉੱਥੇ ਹੀ ਲਿਆ ਤੁਸੀਂ ਆਸ਼ੀਰਵਾਦ ਸਤਿਗੁਰਾਂ ਨੇ ਇਹ ਤੇ ਦਵਾਇਆ ਹੀ ਪਿਆ ਆਸ਼ੀਰਵਾਦ ਤੁਹਾਡਾ ਵੇਖੋ ਕੀ ਹਾਲ ਬੁਰਾ ਹਾਲ ਹੋ ਗਿਆ ਅੱਜ ਕੱਲ੍ਹ ਚਾਹੀਦਾ ਕਿ ਭੈਣਾ ਅਰਦਾਸ ਕਰਨੀ ਤੇ ਅਰਦਾਸ ਦੇ ਨਾਲ ਨਾਲ ਬੜਾ ਜ਼ਰੂਰੀ ਹੈ, ਬੜਾ ਜ਼ਰੂਰੀ ਹੈ ਅਰਦਾਸ ਦੇ ਨਾਲ ਨਾਲ ਵੀ ਨਿਤਨੇਮ ਆਪਣਾ ਨਾ ਛੱਡੋ, ਅਰਦਾਸ ਕਰੋ। ਸੁਖਮਨੀ ਸਾਹਿਬ ਦਿਨੇ ਪੜ੍ਹ ਲਓ, ਦੁਪਹਿਰੇ ਪੜ੍ਹ ਲਓ, ਕੋਈ ਬੰਦਿਸ਼ ਨਹੀਂ। ਵੈਸੇ ਸਵੇਰੇ ਬਾਣੀ ਦਾ ਆਨੰਦ ਹੈ, ਜੇ ਘਰ ਚ ਕਲੇਸ਼ ਪੈਂਦਾ ਦਿਨੇ ਪੜ੍ਹ ਲਓ, ਜਦੋਂ ਵੇਲ ਮਿਲੇ ਉਦੋਂ ਪੜ੍ਹ ਲਓ। ਅਰਦਾਸ ਨਾ ਛੱਡ, ਅਰਦਾਸ ਕੀਤੀ ਕਦੇ ਵਿਰਥੀ ਨਹੀਂ ਜਾਂਦੀ। ਸਿੱਖ ਹਿਸਟਰੀ ਪੜ੍ਹ ਕੇ ਵੇਖੋ ਗੁਰਮੁਖੋ, ਕਿੱਡੇ ਕਿੱਡੇ ਦ੍ਰਿੜ ਇਰਾਦੇ ਵਾਲੀਆਂ ਮਾਈਆਂ ਵੀ ਹੋਈਆਂ, ਮਾਈ ਭਾਗੋ ਵਰਗੀਆਂ। ਬੀਬੀ ਸ਼ਰਨ ਕੌਰ ਸੀ, ਜਦੋਂ ਚਮਕੌਰ ਦਾ ਜੰਗ ਹੋਇਆ ਨਾ, ਜਦੋਂ ਚਮਕੌਰ ਦਾ ਜੰਗ ਹੋਇਆ, ਜਿਹਦੀ ਬਾਬਤ ਜੋਗੀ ਅੱਲਾ ਯਾਰ ਖਾਨ ਨੇ ਲਿਖਿਆ, ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ। ਜੋਗੀ ਅੱਲਾ ਯਾਰ ਖਾਨ ਨੇ ਲਿਖਿਆ ਵੀ ਤੀਰਥ ਹੀ ਇੱਕ ਹੈ ਹਿੰਦੁਸਤਾਨ ਵਿੱਚ। ਮੁਸਲਮਾਨ ਲਿਖਾਰੀ ਕਹਿੰਦਾ ਹੈ ਵੀ ਜੇ ਤੀਰਥ ਦੇ ਦਰਸ਼ਨ ਕਰਨੇ ਨੇ ਤੇ ਚਮਕੌਰ ਸਾਹਿਬ ਜਾਓ, ਇਹੋ ਜਿਹਾ ਤੀਰਥ ਕੋਈ ਨਹੀਂ। ਜਿੱਥੇ ਇੱਕ ਪਿਤਾ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣਿਆਂ ਲਾਲਾਂ ਨੂੰ, ਆਪਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਵੇਖਿਆ, ਏਦੂ ਵੱਡਾ ਕੋਈ ਤੀਰਥ ਨਹੀਂ, ਸਭ ਨਾਲੋਂ ਵੱਡਾ ਤੀਰਥ ਹੈ ਚਮਕੌਰ ਸਾਹਿਬ ਦੀ ਧਰਤੀ। ਅੱਜ ਵੀ ਉਸ ਧਰਤੀ ਤੇ ਜਾਈਏ, ਵੇਖੋ ਕਿੰਨੀਆਂ ਸੰਗਤਾਂ ਮੱਥੇ ਟੇਕਦੀਆਂ ਨੇ, ਵਜੀਦੇ ਨੂੰ ਕੌਣ ਪੁੱਛਦਾ। ਚਮਕੌਰ ਦੀ ਗੜੀ ਵਿੱਚ ਜਾਓ, ਦਰਸ਼ਨ ਕਰੀਏ ਨਾ ਜਾ ਕੇ। ਚਮਕ ਪਵੇ ਚਮਕੌਰ ਗੁਰਾਂ ਦੇ ਲਾਲਾ ਦੀ, 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 ਅੱਜ ਵੀ ਚਮਕ ਪਵੇ ਗੁਰਾਂ ਦੇ ਲਾਲਾ ਦੀ, ਚਮਕ ਪਵੇ। ਹਿੰਦੁਸਤਾਨ ਵਾਲਿਆਂ ਨੂੰ ਕਹਿੰਦਾ ਜੇ ਦਰਸ਼ਨ ਕਰਨੇ ਚਮਕੌਰ ਜਾਓ, ਐਸਾ ਤੀਰਥ ਨਹੀਂ ਕਿਤੇ। ਕਿਉਂ ਧਿਆਨ ਦਿਓ, ਸ਼ਹੀਦੋਂ ਕੀ ਚਿਤਾਓਂ ਸੇ ਕਿਆ ਹੋਗਾ ਬਿਹਤਰ ਕਾਬਾ। ਸਾਰੀ ਦੁਨੀਆ ਕਾਬੇ ਜਾਂਦੀ ਹੈ, ਮੁਸਲਮਾਨ ਕਾਬੇ ਜਾਂਦੇ ਨੇ, ਕਾਬਾ ਉਹਨਾਂ ਦਾ ਸਭ ਨਾਲੋਂ ਪਵਿੱਤਰ ਅਸਥਾਨ ਹੈ, ਸਭ ਨਾਲੋਂ ਪਵਿੱਤਰ ਜਗ੍ਹਾ ਹੈ। ਕਹਿੰਦੇ ਸ਼ਹੀਦਾਂ ਦੀ ਚਿਤਾ ਨਾਲੋਂ ਜਿੱਥੇ ਕੋਈ ਸ਼ਹੀਦ ਹੋਇਆ ਹੋਵੇ ਉਦੋਂ ਵੱਡਾ ਨਹੀਂ ਕਾਬਾ। ਅੱਠ ਸੱਤ ਨਹਾ, ਜਿੱਥੇ ਕਿਸੇ ਸ਼ਹੀਦ ਦਾ ਪਵਿੱਤਰ ਖੂਨ ਡੁੱਲਿਆ, ਸ਼ਹੀਦੋਂ ਕੀ ਚਿਤਾਓਂ ਸੇ ਕਿਆ ਹੋਗਾ ਬਿਹਤਰ ਕਾਬਾ, ਉਨਕੀ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਸ਼ਹੀਦਾਂ ਦੀ ਖਾਕ ਤੋਂ ਤੇ ਰੱਬ ਵੀ ਕੁਰਬਾਨ ਜਾਂਦਾ ਹੈ ਜਿੱਥੇ ਕੋਈ ਸ਼ਹੀਦ ਹੋ ਜਾਂਦਾ। ਪ੍ਰੇਮ ਦੀ ਹੱਦ ਹੈ ਗੁਰਮੁਖੋ, ਸ਼ਹੀਦ ਹੋਣਾ ਪ੍ਰੇਮ ਦੀ ਹੱਦ ਹੈ। ਮੁਸਲਮਾਨ ਇੱਕ ਸੂਫੀ ਫਕੀਰ ਨੇ ਇਹ ਗੱਲ ਕਹੀ ਸੀ ਪਿੱਛੇ ਜੇ, ਕਹਿੰਦਾ ਸਿੱਖਾਂ ਚ ਤੇ ਲੜਦੇ ਹੀ ਬਹੁਤਾ ਰਹੇ ਨੇ, ਇੱਥੇ ਸ਼ਹੀਦ ਹੋ ਗਏ, ਇੱਥੇ ਹੋ ਗਏ। ਜਿਹੜੇ ਪ੍ਰੇਮੀ ਆਸ਼ਿਕ ਰੱਬ ਦੇ ਆਸ਼ਿਕ ਇਸਲਾਮ ਧਰਮ ਚ ਬੜੇ ਹੋਏ ਨੇ, ਸੂਫੀ ਮਹਾਤਮਾ ਮਸਤ ਫਕੀਰ, ਪਰ ਮੈਂ ਹਮੇਸ਼ਾ ਅਰਜ ਕਰਦਾ ਗੁਰਮੁਖੋ बिना प्रेम तो कोई मर सकता है शहीद हो सकता है सिख धर्म च जिन्ने शहीद होए है वो सारे रब दे आशिकी ते सन बिना प्रेम तो कोई जिंद दे सकता है जिंद लिखे ला सकता है प्रेम बिना कोई प्रेम ना होवे ते पांच रुपये नहीं दिंदा जिंदड़ी शहीदां दी चिता तो वड्डा कुछ भी नहीं चमकौर साहब दी धरती जद दुल गए खून शहीदां दा तकदीर बदलदी पवारी जद दुल गए खून शहीदां दा तकदीर बदलदी पवारी तस्वीर बदलती कौमानी रबिया नल खोर लै जन तस्वीर बदलती कौमानी खोर लै जन तस्वीर बदलती कौमानी तकदीर बदल दी कौम आंदी रंबियां नल खोपर ले जांदे तस्वीर बदल दी कौम आंदी चमकौर दी गड़ी विच किन्ने सिंह शहीद होए 40 तो वध दो सतगुरु जी दे साहबजादे भी शहीद होए सन चमकौर दी गड़ी 10 लाख फौज ने कथिया घेरा पाया धन गुरु गोबिंद सिंह महाराज सच्चे पातशाह चमकौर दी गड़ी तो नंगे पैरी निकले सन जोड़ा नहीं सी पाया सिंघा ने अर्ज कीती सी महाराज जोड़ा ला रहे हो ठंड बड़ी है पोह दा महीना है ठंड लग जाएगी सच्चे पातशाह नंगे चरण ने महाराज ने सच्चे पातशाह ने जोड़ा ला दिता क्यों जिथे लखां सुरकां दीआं लाशां पईआं ने उथे मेरे सिंह भी शहीद होए पए आ ਕਿਸੇ ਸ਼ਹੀਦ ਸਿੰਘ ਦੇ ਪਵਿੱਤਰ ਸਰੀਰ ਨੂੰ ਮੇਰਾ ਜੋੜਾ ਨਾ ਲੱਗ ਜਾਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਜੋੜਾ ਲਾ ਦਿੱਤਾ ਜੋੜਾ ਨਹੀਂ ਪਾਇਆ ਉਵੇਂ ਜਿਵੇਂ ਨੰਗੇ ਚਰਨੀ ਚਮਕੌਰ ਦੀ ਗੜੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਿਕਲੇ ਆਪਣੇ ਸਾਹਿਬਜ਼ਾਦਿਆਂ ਨੂੰ ਨਹੀਂ ਚੁੱਕਿਆ ਮੈਂ ਬੜੀ ਵਾਰੀ ਆਪ ਜੀ ਦੇ ਚਰਨਾਂ ਵਿੱਚ ਅਰਜ਼ ਇਹ ਕੀਤੀ ਹੈ ਕਿ ਮਹਾਰਾਜ ਇੱਦਾਂ ਲੰਘ ਗਏ ਸਨ ਕੋਲ ਦੀ ਜਿਵੇਂ ਜਾਣਦੇ ਹੀ ਨਹੀਂ ਦਇਆ ਸਿੰਘ ਨੇ ਭੁੱਬ ਮਾਰ ਕੇ ਆਖਿਆ ਸੀ ਕਹਿੰਦਾ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੋ ਫੁੱਲ ਤੇ ਕੇਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਆਪਣੇ ਲਾਲ ਦੇ ਉੱਤੇ ਹੱਥ ਤੇ ਫੇਰ ਜਾਂਦੇ ਤਿਆਗ ਦੀ ਮਹਿੰਦੀ ਕਿਹੜਾ ਲੈ ਚੱਲੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਤਾਂ ਵੀ ਚੱਲ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ, ਉਹ ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਰਣ ਦਾ ਚੋਰ, ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਮੈਂ ਇਹਨਾਂ ਤੇ ਹੱਥ ਕਿਵੇਂ ਫੇਰਾਂ, ਮੇਰੇ ਵਾਸਤੇ ਸਿੰਘ ਤੇ ਪੁੱਤਰਾਂ ਚ ਕੋਈ ਫਰਕ ਨਹੀਂ। ਫਿਰ ਉਹਨੇ ਅੱਗੋਂ ਬੇਨਤੀ ਕੀਤੀ ਸੀ, ਕਹਿੰਦਾ ਇੱਕ ਰੱਖ ਲੈਣਾ ਸੀ ਮਹਾਰਾਜ, ਨਾਮ ਰਹਿ ਜਾਂਦਾ ਔਲਾਦ ਨਾਲ ਮਹਾਰਾਜ, ਕਹਿੰਦੇ ਨਾਮ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਇੱਕ ਰੱਖ ਲੈਣਾ ਸੀ ਮਹਾਰਾਜ, ਕਹਿੰਦੇ ਅੰਮ੍ਰਿਤ ਧਾਰੀ ਆ, ਉੱਠ ਨਿਸ਼ਚਿੰਤ ਹੋ ਕੇ, ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ, ਲੱਤ ਦੋਹੀ ਬੇੜੀ ਵਿੱਚ ਨਹੀਂ ਸਾ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਜੋਗੀ ਨਹੀਂ ਸੀ, ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਇੱਕ ਚੀਜ਼ ਰੱਖਣੀ ਸੀ, ਜਾਂ ਕੌਮ ਰੱਖਦਾ ਜਾਂ ਪੁੱਤਰਾਂ ਦਾ ਪਿਆਰ ਰੱਖਦਾ, ਜਾਂ ਆਪਣੇ ਅਸੂਲ ਰੱਖਦਾ ਜਾਂ ਆਪਣਾ ਪਰਿਵਾਰ ਰੱਖਦਾ। ਮੈਂ ਪਰਿਵਾਰ ਨਹੀਂ ਰੱਖਿਆ, ਅਸੂਲ ਰੱਖੇ, ਮੈਂ ਕੌਮ ਰੱਖੀ, ਮੈਂ ਪੁੱਤਾਂ ਦਾ ਪਿਆਰ ਨਹੀਂ ਰੱਖਿਆ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਲਈ ਏਦਾਂ ਹੀ ਲੰਘ ਗਏ, ਨਾ ਨੀਲਾ ਘੋੜਾ, ਨਾ ਚਰਨਾਂ ਚ ਜੋੜਾ, ਨਾ ਹੱਥ ਵਿਚ ਬਾਜ, ਨਾ ਸਿਰ ਤੇ ਤਾਜ। ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਵੱਲ ਆਏ ਆ, ਹੱਥ ਵਿਚ ਇੱਕ ਸ੍ਰੀ ਸਾਹਿਬ ਦੀ ਕੱਲੀ, ਨੰਗੇ ਚਰਨੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਕਿਹੋ ਜਿਹਾ ਸਮਾਂ ਸਤਿਗੁਰੂ ਸਾਹਿਬ ਉੱਤੇ ਸੀ, ਲੱਖਾਂ ਹੀ ਤੁਰਕਾਂ ਦੀਆਂ ਲਾਸ਼ਾਂ ਪਈਆਂ ਸੀ, ਵਿੱਚ ਸਿੰਘਾਂ ਦੇ ਸਰੀਰ ਵੀ ਪਏ ਸੀ, ਸਭ ਕੁਝ ਛੱਡ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਚੱਲ ਪਏ। ਚਰਨੀ ਦਿਸੇ ਨਾ ਮਖਮਲੀ ਜੋੜਾ, ਹੈਰੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਸਾਹਿਬਜ਼ਾਦਿਆਂ ਨੂੰ ਏਦਾਂ ਹੀ ਪਿਆਰ ਛੱਡ ਗਏ ਜਿਵੇਂ ਜਾਣਦੇ ਹੀ ਨਹੀਂ ਹੁੰਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਮ ਨਾ ਆਪ ਕੱਪੜਾ ਪਾਇਆ ਤੇ ਨਾ ਦਇਆ ਸਿੰਘ ਹੋਣਾ ਨੂੰ ਪਾਣ ਦਿੱਤਾ। ਆਪਣੇ ਸਾਹਿਬਜ਼ਾਦਿਆਂ ਤੇ ਦਇਆ ਸਿੰਘ ਨੇ ਆਖਿਆ ਸੀ, ਸੱਚੇ ਪਾਤਸ਼ਾਹ ਜੀ ਕਰੇ ਇੱਥੇ ਕੁਝ ਪਿਆਰ ਜਿਤਲਾ ਦਿਆਂ, ਪੱਗ ਲਾ ਕੇ ਸਿਰ ਦੀ ਜੋ ਟੁੱਟ ਕੇ ਬਣਾ ਦਿਆਂ, ਨਿਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ, ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ। ਸੱਚੇ ਪਾਤਸ਼ਾਹ ਮੇਰਾ ਮਨ ਕਰਦਾ ਮੈਂ ਕੱਪੜੇ ਪਾ ਦਿਆਂ ਇਹਨਾਂ ਬੱਚਿਆਂ ਤੇ, ਹੁਕਮ ਕਰੋ। ਕਲਗੀਧਰ ਅੱਗੋਂ ਸਨ ਬੋਲੇ ਦੇ ਸ਼ਮੇਸ਼ ਲਲਕਾਰ ਕੇ, ਉਹ ਲੈਣਾ ਕੀ ਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ, ਦੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ, ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ, ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ, ਦੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ। ਜਿੰਨਾਂ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਦਇਆ ਸਿੰਘ ਮੋਹ ਵਾਲੇ ਤਿਲ ਕੇ ਤਰੋੜ ਦੇ, ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ, ਓਏ ਕੌਮ ਦੇ ਸ਼ਹੀਦ ਨਹੀਂ ਉਹ ਕੱਫੜਾਂ ਨੂੰ ਲੋੜ ਦੇ, ਤੂੰ ਇਹਦਾ ਹੀ ਨਿਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ। ਦਇਆ ਸਿੰਘ ਮੋਹ ਦੀਆਂ ਕਿਉਂ ਦਈ ਜਾਂ ਥੰਮੀਆਂ, ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਬੀ। ਤੂੰ ਕਹਿੰਦਾ ਹੈ ਕਿ ਇਹ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਤੂੰ ਇਹਨਾਂ ਦਾ ਫਿਕਰ ਕਰਦਾ, ਥੋੜੇ ਦਿਨਾਂ ਨੂੰ ਮੇਰੇ ਛੋਟਿਆਂ ਦਾ ਵੀ ਸੁਨੇਹਾ ਆ ਜਾਏਗਾ, ਉਹਨਾਂ ਅਜੇ ਤੇ ਬੜਾ ਕੁਝ ਹੋਣਾ ਹੈ, ਤੇ ਉਹ ਸੁਨੇਹਾ ਵੀ ਇੱਥੇ ਹੀ ਆਇਆ ਤੁਹਾਡਾ ਇੱਥੋਂ ਦਾ ਇਤਿਹਾਸ। ਜਦੋਂ ਦੂਰੇ ਮਾਹੀ ਨੇ ਮਹਾਰਾਜ ਸਾਹਿਬ ਨੂੰ ਆ ਕੇ ਦੱਸਿਆ, ਸੱਚੇ ਪਾਤਸ਼ਾਹ ਤੁਹਾਡੇ ਲਖਤੇ ਜਿਗਰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ, ਇਸ ਕਰਕੇ ਸਤਿਗੁਰੂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਇਆ ਸਿੰਘ ਨੇ ਆਖਿਆ, ਮਹਾਰਾਜ ਤੇਰੇ ਸਾਹਿਬਜ਼ਾਦੇ ਇੱਥੇ ਹੀ ਪਏ ਰਹਿਣਗੇ? ਸਤਿਗੁਰੂ ਕਹਿੰਦੇ ਨਹੀਂ, ਇਹਨਾਂ ਦੇ ਸੰਸਕਾਰ ਹੋਣਗੇ। ਮਹਾਰਾਜ ਆਪਾਂ ਤੇ ਸਾਰੇ ਚੱਲੇ ਆ, ਰਹਿ ਕੌਣ ਗਿਆ, ਇਹਨਾਂ ਦਾ ਸਰੀਰਾਂ ਨੂੰ ਕੌਣ ਸਾਂਭੇਗਾ? ਮਹਾਰਾਜ ਕਹਿੰਦੇ ਫਿਕਰ ਨਾ ਕਰ, ਇਹ ਉਸ ਅਕਾਲ ਪੁਰਖ ਦੀ ਫੌਜ ਹੈ, ਉਹਨੂੰ ਫਿਕਰ ਹੈ, ਉਹਨੇ ਆਪੇ ਡਿਊਟੀ ਲਾ ਦੇਣੀ। ਮਹਾਰਾਜ ਤੇ ਚਲੇ ਗਏ, ਪਰ ਇਤਿਹਾਸ ਕਈ ਇਤਿਹਾਸਕਾਰਾਂ ਨੇ ਲਿਖਿਆ ਮਹਾਰਾਜ ਨੇ ਸੁਪਨੇ ਚ ਦਰਸ਼ਨ ਦਿੱਤੇ, ਪਰ ਕਈਆਂ ਨੇ ਲਿਖਿਆ ਪ੍ਰਤੱਖ ਦਰਸ਼ਨ ਦੇ ਕੇ ਬੀਬੀ ਸ਼ਰਨ ਕੌਰ ਦੀ ਡਿਊਟੀ ਲਾ ਦਿੱਤੀ, ਜਾ ਧੀਏ ਮੇਰੇ ਸਿੰਘ ਤੇਰੇ ਭਰਾ ਪਏ ਆ, ਉਹਨਾਂ ਨੂੰ ਜਾ ਕੇ ਸਾਂਭ। ਇੱਕ ਬੀਬੀ ਦੀ ਡਿਊਟੀ ਲੱਗੀ, ਸ਼ਰਨ ਕੌਰ ਜੀ ਦਾ ਨਾਂ ਸੀ, ਉਹਦੇ ਘਰ ਵਾਲੇ ਦਾ ਨਾਂ ਭਾਈ ਪ੍ਰੀਤਮ ਸਿੰਘ ਸੀ, ਜਿਹੜਾ ਨਾਲ ਆਇਆ ਸੀ ਉਹ ਵੀ ਸ਼ਹੀਦ ਹੋ ਗਿਆ ਸੀ ਨਾਲ। ਉਹਨੂੰ ਪਤਾ ਤੇ ਸੀ ਵੀ ਜੰਗ ਹੋ ਰਿਹਾ, ਪਰ ਜਦੋਂ ਉਹਨੂੰ ਏਦਾਂ ਮਹਾਰਾਜ ਸਾਹਿਬ ਦੇ ਦਰਸ਼ਨ ਹੋਏ, ਹੁਣ ਸੁਪਨੇ ਚ ਕਹਿ ਲਓ ਜਾਂ ਪ੍ਰਤੱਖ ਕਹਿ ਲਓ, ਜਿਹੜੇ ਭਜਨ ਬੰਦਗੀ ਵਾਲੇ ਨੇ ਉਹ ਏਦਾਂ ਬਖਸ਼ਿਸ਼ਾਂ ਉਹਨਾਂ ਤੇ ਹੁੰਦੀਆਂ ਵੀ ਨੇ। ਮੈਂ ਕੱਲ ਵੀ ਅਰਜ਼ ਕੀਤੀ ਸੀ, ਕਈ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਵੀ ਏਦਾਂ ਹੋ ਨਹੀਂ ਸਕਦਾ, ਕਿਉਂਕਿ ਉਹਨਾਂ ਦੇ ਆਪਣੀ ਜ਼ਿੰਦਗੀ ਚ ਨਹੀਂ ਹੋਇਆ ਹੁੰਦਾ, ਨਾ ਹੀ ਉਹਨਾਂ ਦੀ ਸ਼ਰਧਾ ਹੀ ਇੰਨੀ ਹੁੰਦੀ ਹੈ ਉਹ ਮੰਨ ਸਕਣ। ਪਰ ਐਸੀ ਕੋਈ ਗੱਲ ਨਹੀਂ, ਜਿਹੜਾ ਹਰ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਰੱਖਦਾ, ਜਿਹੜੇ ਬੰਦੇ ਦੀ ਬਿਰਤੀ ਦਿਨੇ ਜਿਹੜੀਆਂ ਗੱਲਾਂ ਬਾਤਾਂ ਕਰਦਾ ਨਾ, ਸੁਪਨੇ ਰਾਤ ਨੂੰ ਓਦਾਂ ਦੇ ਹੀ ਆਉਂਦੇ ਨੇ, ਸੁਪਨੇ ਉਹਨੂੰ ਓਦਾਂ ਦੇ ਹੀ ਆਉਂਦੇ ਆ। ਜਿਹੜਾ ਹਰ ਵੇਲੇ ਧਿਆਨ ਸਤਿਗੁਰੂ ਦੇ ਚਰਨਾਂ ਚ ਰੱਖਦਾ, ਤੁਰਿਆ ਫਿਰਦਿਆ ਖਾਂਦਾ ਫਿਰਦਾ ਤੁਰਦਾ ਹਰ ਸਮੇਂ ਜਿਹਦਾ ਧਿਆਨ ਸਤਿਗੁਰੂ ਵੱਲ ਰਹੇਗਾ, ਉਹਨੂੰ ਸੁਪਨੇ ਵੀ ਤੇ ਸਤਿਗੁਰੂ ਦੇ ਹੀ ਆਉਣਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ, ਡਿਊਟੀ ਲੱਗ ਗਈ, ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਚਿੱਤਰ ਪਾਵਨ ਪਵਿੱਤਰ ਮਿੱਤਰ ਰਾਜ ਮੋਰੇ ਆਏ ਹੈ, ਪਰਮ ਦਿਆਲ ਲਾਲ ਲੋਚਨ ਵਸਾਲ, ਮੁੱਖ ਵਚਨ ਰਸਾਲ ਮਧੂ ਮਧਰ ਪਿਆਏ ਹੈ। ਕਹਿੰਦੇ ਦਰਸ਼ਨ ਹੋਏ, ਮਧੁਰ ਮਧੁਰ ਵਚਨ ਬੋਲੇ, ਕਿਰਪਾ ਹੋ ਗਈ ਸੱਚੇ ਪਾਤਸ਼ਾਹ ਨੇ ਦੀਦਾਰ ਦਿੱਤੇ। ਮੇਰੇ ਮਹਾਰਾਜ ਦੇ ਸੁਪਨੇ ਦਰਸ਼ਨ ਹੋਏ, ਮੇਰੇ ਮਹਾਰਾਜ ਦੇ ਸੁਪਨੇ ਦਰਸ਼ਨ ਹੋਏ, ਮੇਰੇ ਮਹਾਰਾਜ ਦੇ ਦਰਸ਼ਨ ਹੋਏ, ਮੇਰੇ ਮਹਾਰਾਜ ਦੇ ਸੁਪਨੇ ਦਰਸ਼ਨ ਹੋਏ, ਮੇਰੇ ਮਹਾਰਾਜ ਦੇ ਸੁਪਨੇ ਦਰਸ਼ਨ ਹੋਏ। सतगुरु सच्चे पातशाह ने आख्या धीए जा जाके वेख चमकौर की गड़ी विच किवें सिंघां दे शरीर पए आ साहब दे संस्कार कर दे अद्धी रात वेले बच्चियां नूं सुते छड के हाथ च लाल तैन फड़ के गुरमुखो जिथे लोथां दे ढेर लगे पए सी उत्थे आ गई किड्डा जिगरा होना उस बीबी दा किड्डा दिल होएगा महाराज सच्चे पातशाह दी मेहर नाल सिंह जिथे बड़ी चढ़दी कला वाले सन पहले समय च तवज्जो दिओ गुरमुखो भैणां वी चढ़दी कला वालियां सन सिंघां ने दस्तारां सजाउण सजाउणियां बीबियां ने भी दस्तारां सजाउणियां श्री साहबां वड्डियां हाथ च फड़ के रखणियां कमर कस्से करके रखणे बंदियां वर्गियां औरतां सन दिल भी बड़े तगड़े सन सतगुरु साहब ने कुछ लुको के थोड़ा रखिया जे लखां च खलोता सिंह नजर आवे दस्तार सिर तीस ते सजाई ते अपनी बच्ची नूं भी दस्तार दित्ती लै धीए काणी वंड कोई नहीं कीती दस्तार कल्ले सिंघां नूं नहीं मिली दस्तार धन गुरु गोबिंद सिंह महाराज ने अपनियां बच्चियां नूं भी दित्ती है दस्तार अपनियां धीआं नूं भी गुरु गोबिंद सिंह साहब सच्चे पातशाह ने बख्शी धन ने ਉਹ ਭੈਣਾਂ ਜਿਹੜੀਆਂ ਸਮਝਦੀਆਂ ਨੇ ਇਸ ਸਿਧਾਂਤ ਨੂੰ ਪਰ ਚਲੋ ਜੇ ਘੱਟ ਤੋਂ ਘੱਟ ਦਸਤਾਰ ਨਹੀਂ ਧਿਆਨ ਦਿਓ ਬੀਬੀਆਂ ਦੇ ਚਰਨਾਂ ਚਰਜ ਕਰਾਂਗਾ ਜੇ ਦਸਤਾਰ ਨਹੀਂ ਤੇ ਘੱਟ ਤੋਂ ਘੱਟ ਇੱਕ ਮੀਟਰ ਦਾ ਸਵਾ ਮੀਟਰ ਦਾ ਕੱਪੜਾ ਸੀਸ ਤੇ ਸਿਰ ਤੇ ਜ਼ਰੂਰ ਬੰਨ ਕੇ ਰੱਖਣਾ ਚਾਹੀਦਾ ਤਾਂ ਜੋ ਕਦੇ ਵੀ ਸਿਰ ਨੰਗਾ ਨਾ ਹੋਵੇ ਸੰਗਤ ਜੀ ਪਹਿਲੇ ਸਮਿਆਂ ਚ ਜਿਹਦਾ ਪਤੀ ਚੜ੍ਹਾਈ ਕਰ ਜਾਂਦਾ ਸੀ ਲੋਕ ਆਖਦੇ ਸੀ ਇਹ ਸਿਰੋਂ ਨੰਗੀ ਹੋ ਗਈ ਭਾਵ ਕੇ ਦੇ ਘਰ ਵਾਲਾ ਮਰ ਗਿਆ ਘਰ ਵਾਲਾ ਚੜ੍ਹਾਈ ਕਰ ਗਿਆ ਜਿਹੜੀ ਔਰਤ ਸਤਿਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ ਅੰਮ੍ਰਿਤ ਧਾਰੀ ਹੈ ਉਹਦਾ ਪਤੀ ਕੌਣ ਹੈ ਪਰਮੇਸ਼ਰ ਤੇ ਉਹ ਕਦੇ ਮਰਦਾ ਨਹੀਂ ਉਹਦਾ ਸਿਰ ਕਦੇ ਨੰਗਾ ਨਹੀਂ ਹਮੇਸ਼ਾ ਸਿਰ ਢਕਿਆ ਇਸਲਾਮ ਧਰਮ ਵਿੱਚ ਤੁਸੀਂ ਵੇਖੋਗੇ ਕੋਈ ਇੱਕ ਵੀ ਬੀਬੀ ਹੁਣ ਕੋਈ ਨਾ ਧਰਮ ਧਾਰਨ ਕਰੇ ਤੇ ਵੱਖਰੀ ਗੱਲ ਹੈ ਨਹੀਂ ਤੇ ਕਿਸੇ ਬੀਬੀ ਦਾ ਸਿਰ ਤੁਸੀਂ ਨੰਗਾ ਨਹੀਂ ਵੇਖੋਗੇ ਤੇ ਸਾਡੇ ਹਾਲ ਕੀ ਹੈ ਸਾਡੀ ਤੇ ਮਰਿਆਦਾ ਸੀ ਕਿ ਸਿਰ ਹਰ ਸਮੇਂ ਢੱਕ ਕੇ ਰੱਖਣਾ ਹੈ ਇਹ ਹੁਕਮ ਸੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਹੜੇ ਟਕਸਾਲ ਵਾਲੇ ਸਿੰਘ ਨੇ ਅਖੰਡ ਕੀਰਤਨੀ ਜਥੇ ਦੇ ਸਿੰਘ ਨੇ ਅਖੰਡ ਕੀਰਤਨੀ ਜਥੇ ਚ ਹੁਣ ਵੀ ਪੰਜਵਾਂ ਕਕਾਰ ਬਾਹਰਲਾ ਕੇਸਕੀ ਨੂੰ ਮੰਨਦੇ ਨੇ ਚਾਰ ਕਕਾਰ ਤੇ ਆਪਣੇ ਹੈ ਨੀ ਤੇ ਪੰਜਵੇਂ ਆਪਾਂ ਕਹਿੰਦੇ ਹਾਂ ਕੇਸ ਉਹ ਕਹਿੰਦੇ ਨੇ ਨਹੀਂ ਕੇਸ ਤੇ ਹਨ ਇਹ ਤੇ ਸਰੀਰ ਦੇ ਨਾਲ ਹੀ ਨੇ ਪਰ ਬਾਹਰਲਾ ਕਕਾਰ ਪੰਜਵਾਂ ਕੇਸਕੀ ਹੈ ਜਿਵੇਂ ਦੂਜੇ ਚਾਰ ਕਕਾਰ ਸਰੀਰ ਤੋਂ ਵੱਖ ਨਹੀਂ ਕਰਨੇ ਉਹ ਕੇਸਕੀ ਵੀ ਸਰੀਰ ਤੋਂ ਵੱਖ ਨਹੀਂ ਕਰਦੇ ਇਹਨਾਂ ਜਦੋਂ ਕੇਸ ਹਰੇ ਕਰਨੇ ਨੇ ਉਦੋਂ ਵੀ ਸਿਰ ਢੱਕ ਕੇ ਰੱਖਣਾ ਕੇਸ ਹਰੇ ਕਰਨ ਵੇਲੇ ਵੀ ਸਿਰ ਨੰਗਾ ਨਹੀਂ ਹੋਣਾ ਚਾਹੀਦਾ ਜਦੋਂ ਕੇਸ ਹਰੇ ਕਰਨੇ ਨੇ ਉਹੀ ਕੇਸ ਦੀ ਗੋਦ ਚ ਰੱਖ ਕੇ ਕੇਸ ਵਾਹਣੇ ਚਾਹੀਦੇ ਨੇ ਜਿਹੜੇ ਕੇਸ ਡਿੱਗਦੇ ਨੇ ਇਕੱਠੇ ਕਰਕੇ ਰੱਖ ਲਓ ਜਲ ਪ੍ਰਵਾਹ ਕਰ ਦਿਓ ਨਹੀਂ ਤੇ ਅਗਨ ਭੇਟ ਕਰ ਦੇਣੇ ਚਾਹੀਦੇ ਤੇ ਕੇਸ ਕੀ ਜਿਹੜੀ ਹੈ ਹਰ ਸਮੇਂ ਦਸਤਾਰ ਦੇ ਥੱਲਿਓਂ ਦੀ ਮੀਟਰ ਸਵਾ ਮੀਟਰ ਦੀ ਕੇਸ ਕੀ ਹਰ ਸਿੰਘ ਨੂੰ ਬੰਨਣੀ ਚਾਹੀਦੀ ਹਰ ਬੀਬੀ ਭੈਣ ਦਾ ਫਰਜ਼ ਬਣਦਾ ਹੈ ਕਿ ਸਿਰ ਦੇ ਥੱਲਿਓਂ ਦੀ ਇੱਕ ਕੇਸਕੀ ਬੰਨ ਕੇ ਰੱਖਣ ਚੁੰਨੀ ਲੈ ਵੀ ਜਾਏਗੀ ਤੇ ਉਹ ਕੇਸਕੀ ਜਿਹੜੀ ਹੈ ਉਹ ਸੀਸ ਤੇ ਰਹੇਗੀ ਹਰ ਸਮੇਂ ਸਿਰ ਢੱਕਿਆ ਹੋਣਾ ਚਾਹੀਦਾ ਹੈ ਇਹ ਸਤਿਗੁਰੂ ਦੀ ਮਰਿਆਦਾ ਹੈ ਇਹਨੂੰ ਸਮਝੀਏ ਗੁਰਮੁਖੋ ਧੰਨ ਉਹ ਬੀਬੀ ਸ਼ਰਨ ਕੌਰ ਕਿੱਡਾ ਵੱਡਾ ਜਿਗਰਾ ਹੋਏਗਾ ਕਿੱਡਾ ਦਿਲ ਕੱਢਿਆ ਹੋਣਾ ਉਹਨੇ ਵੀ ਲਾਸ਼ਾਂ ਦੇ ਢੇਰ ਲੱਗੇ ਆ ਤੇ ਵਿੱਚ ਤੁਰੀ ਫਿਰਦੀ ਲਾਲਟੈਨ ਲੈ ਕੇ ਮਨ ਬੜਾ ਚੜ੍ਹਦੀ ਕਲਾ ਵਿੱਚ ਪੰਜ ਪਿਆਰੇ ਸਟੇਜ ਤੇ ਆਉਣਗੇ ਸੰਗਤਾਂ ਨੇ ਉੱਠਣਾ ਨਹੀਂ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਬੈਠ ਕੇ ਹੀ ਦਰਸ਼ਨ ਕਰਿਓ ਉੱਠਿਆ ਜੇ ਨਾ ਸੰਗਤੇ ਸਜੇ ਰਹਿਣਾ ਆਪਣੀ ਆਪਣੀ ਜਗ੍ਹਾ ਤੇ ਇਹ ਜ਼ਰੂਰੀ ਜ਼ਰੂਰੀ ਬੇਨਤੀ ਆਓ ਜੀ ਆਇਆਂ ਨੂੰ ਆਖੀਏ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਸੰਗਤਾਂ ਨੂੰ ਲੈ ਕੇ ਆਉਣਗੇ ਜਿਹੜਾ ਅੱਜ ਅੰਮ੍ਰਿਤ ਧਾਰੀ ਹੋਏ ਜਿਹੜੇ ਗੁਰੂ ਵਾਲੇ ਬਣ ਗਏ ਜਿਨ੍ਹਾਂ ਦਾ ਗੁਰੂ ਘਰ ਚ ਜਨਮ ਹੋ ਗਿਆ सच्चे पातशाह में रखनी पिछे जो बीती सो बीती लंघ गया पिछे जैसा लंघ गया मेर करो हुण ता बना ले अपने पिछे जो बीती सो बीती हुण ता बना ले अपने सज जाओ संगते सज जाओ उठो ना बैठ के ही दर्शन करो कलगी घर का भजन है खालसा मेरो रूप है खास खालसा नारा कहने मेरा खास रूप है विच खालसे निवास रहिंदा मेरा विच ही आ मैं मेरा ही है रूप खालसा विच खालसे निवास रहिंदा मेरा मेरा ही है रूप समागम का अमर संचार का चा है ना जदों जगारे लगते ने बाहां खड़िया करके सबूत दिया करो प्यार का ध्यान दो संगते आपां कोई वोटां थोड़ा लैनियां ने जिंदाबाद मुर्दाबाद लोग करते ने यह तो एक स्पिरिट भरन वास्ते है सारे कृपा करो सारे बाहां खड़िया करिया करो Yeah. ਕਿੰਨਾ ਨਗੇਜਵਾਦ ਵੱਧ ਗਿਆ ਹੈ, ਕਿਵੇਂ ਲੋਕ ਕਿੱਦਾਂ ਕਿੱਦਾਂ ਦੇ ਕੱਪੜੇ ਪਾ ਪਾ ਕੇ ਲੋਕ ਨੱਚਦੇ ਆ ਖਾੜਿਆਂ ਪੈਲਸਾਂ ਚ, ਉਹ ਨੀ ਸੰਗਦੇ ਆਪਾਂ ਜੋ ਸੰਗੀਏ, ਆਪਾਂ ਮਾੜਾ ਕੰਮ ਕਰਦੇ ਕੋਈ ਜ਼ਰੂਰ ਬਾਵਾ ਖੜੀਆਂ ਕਰੋ ਇਸ ਚੜ੍ਹਦੀ ਕਲਾ ਵਾਸਤੇ ਇੱਕ ਜੋਸ਼ ਲਈ ਦੇ ਬੋਲੇ ਦੇਖੋ ਗੁਰਮੁਖ ਧਿਆਨ ਦਿਓ ਸੰਗਤੇ, ਧਿਆਨ ਦਿਓ ਪਿਆਰਿਓ, ਗੁਰਮੁਖੋ ਇਕਾਗਰਤਾ ਬਖਸ਼ੋ, ਇਕਾਗਰਤਾ ਬਖਸ਼ੋ, ਬੇਨਤੀ ਧਿਆਨ ਦਿਓ ਜਰਾ। ਭਾਗਾਂ ਵਾਲੇ ਆ ਜਿਹੜੇ ਗੁਰੂ ਸਾਹਿਬ ਮਹਾਰਾਜ ਸਾਹਿਬ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਜਿਹੜੇ ਗੁਰੂ ਵਾਲੇ ਬਣਨ, ਬਹੁਤ ਬਹੁਤ ਵਧਾਈਆਂ। ਐਸੇ ਜੋਸ਼ ਦੀ ਲੋੜ ਹੈ। ਵੇਖੋ ਹੋਲੇ ਮਹੱਲੇ ਤੇ ਸੰਗਤਾਂ ਕਿੰਨੀਆਂ ਜਾ ਰਹੀਆਂ ਨੇ, ਕਿੰਨੀ ਵੱਡੀ ਗਿਣਤੀ, ਟਰਾਲੀਆਂ ਹੀ ਟਰਾਲੀਆਂ, ਬੇਅੰਤ ਸੰਗਤਾਂ। ਜੇ ਜ਼ਿਆਦਾ ਨਹੀਂ ਤੇ ਅੱਜ ਉੱਥੇ, ਕੱਲ ਦਾ ਦਿਨ, ਅੱਜ ਦਾ ਦਿਨ 10 ਲੱਖ, 15 ਲੱਖ, 20 ਲੱਖ ਤੱਕ ਇਕੱਠ ਹੁੰਦਾ ਹੈ। ਕੀ ਕਦੇ ਸਾਡੇ ਆਗੂ ਬਹਿ ਕੇ ਸੋਚਦੇ ਆ ਵੀ 20 ਲੱਖ ਤੋਂ ਅਸੀਂ 20,000 ਤੇ ਜੋੜੀਏ? 20,000 ਨਹੀਂ, 2,000 ਨੂੰ ਹੀ ਜੋੜੀਏ। ਮੈਂ ਤੇ ਇਹ ਗੱਲ ਬੜੀਆਂ ਸਟੇਜਾਂ ਤੇ ਕਹੀ ਹੈ ਵੀ ਸਾਡੇ ਜੋੜ ਮੇਲੇ ਸਨ ਜਿੱਥੇ ਸੰਗਤਾਂ ਕੱਟ ਬਹਿ ਕੇ ਗੁਰਮਤੇ ਕਰਦੀਆਂ ਸੀ, ਚੜ੍ਹਦੀ ਕਲਾ ਸੰਬੰਧ ਦੀ ਬਿਹਤਰੀ ਦੀਆਂ ਵਿਚਾਰਾਂ ਹੁੰਦੀਆਂ ਸੀ ਉੱਥੇ। ਅੱਜ ਸਾਡੇ ਲੀਡਰ ਕਾਨਫਰੰਸਾਂ ਕਰ ਰਹੇ ਹੁੰਦੇ ਨੇ, ਮੱਲ ਕੇ ਬਹਿ ਜਾਂਦੇ ਨੇ ਵਿਹੜੇ ਦੇ ਵਿੱਚ, ਤੰਬੂ ਲਾ ਲੈਂਦੇ ਨੇ ਆਪਣੇ ਆਪਣੇ, ਉਹ ਉਹਨੂੰ ਗਾਲਾਂ ਕੱਢੀ ਜਾਂਦਾ, ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਨੇ। ਮੈਂ ਬੇਨਤੀ ਸਟੇਜ ਤੇ ਬੜੀ ਵਾਰੀ ਕੀਤੀ, ਸਾਡੇ ਆਨੰਦਪੁਰ ਸਾਹਿਬ ਵੀ ਦੀਵਾਨ ਨੇੜੇ ਲੱਗਦੇ ਆ, ਮੈਂ ਉੱਥੇ ਵੀ ਇਹ ਗੱਲ ਕਹਿ ਕੇ ਆਇਆ ਸਾਂ, ਓਏ ਘੱਟ ਤੋਂ ਘੱਟ ਬਾਪੂ ਦੇ ਘਰ ਆ ਕੇ ਤੇ ਜੁੰਡ ਮਜੁੰਡੀ ਨਾ ਹੋਵੋ। ਉਹ ਘਰ ਤੇ ਸਾਡੇ ਬਾਪੂ ਦਾ ਹੀ ਹੈ, ਵਿਹੜਾ ਹੈ ਸਤਿਗੁਰੂ ਦਾ। ਅਸੀਂ ਬਾਹਰ ਲੜੀਏ, ਲੱਖ ਵਾਰੀ ਲੜੀਏ, ਅਸੀਂ ਕੀ ਗੁਰੂ ਗੋਬਿੰਦ ਸਿੰਘ ਨੂੰ ਵਿਖਾਉਣ ਜਾਂਦੇ ਹਾਂ ਵੀ ਸਾਡੇ ਚ ਇੰਨਾ ਕੇਕ ਹੈ ਤੇ ਉਹ ਵੀ ਗੁਰੂ ਦੇ ਪੁੱਤਰ ਹੈ, ਉਹ ਵੀ ਗੁਰੂ ਦੇ ਪੁੱਤਰ ਹੈ, ਉਹ ਵੀ ਆਨੰਦਪੁਰ ਦੇ ਵਾਸੀ ਕਹਾਉਂਦੇ ਆ, ਉਹ ਵੀ ਕਹਿੰਦੇ ਸਾਡੇ ਮਾਲਕ ਗੁਰੂ ਗੋਬਿੰਦ ਸਿੰਘ, ਉਹ ਵੀ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਹਾਂ, ਤੇ ਫਿਰ ਲੜਕੇ ਵਿਖਾਉਣ ਜਾਂਦੇ ਉੱਥੇ। ਬਾਹਰ ਕਾਨਫਰੰਸਾਂ ਬੜੀਆਂ ਹੁੰਦੀਆਂ, ਲੋਕਾਂ ਨੂੰ ਇਕੱਠੇ ਕਰਨ ਲਈ ਬਥੇਰੇ ਸਾਧਨ ਨੇ, ਬੱਸਾਂ ਗੱਡੀਆਂ ਤੇ ਬਥੇਰਾ ਕੁਝ ਹੁੰਦਾ ਹੋਵੇ। ਰਾਜਨੀਤੀ ਵੀ ਧਰਮ ਦਾ ਇੱਕ ਅੰਗ ਹੈ, ਪਰ ਘੱਟ ਤੋਂ ਘੱਟ ਇਤਿਹਾਸਕ ਸਥਾਨਾਂ ਦੇ ਉੱਤੇ ਬਖਸ਼ ਦੇਣਾ ਚਾਹੀਦਾ ਹੈ। ਤੇ ਜੇ ਪੰਡਾਲ ਏਡੇ ਏਡੇ ਲਾਣੇ ਹੀ ਨੇ, ਉੱਥੇ 2 ਘੰਟੇ ਪ੍ਰਚਾਰ ਕਰਕੇ ਵੇਖਣ ਤੇ ਸਹੀ ਵੀ ਕਿੰਨੇ ਲੋਕਾਂ ਨੇ ਨਸ਼ੇ ਛੱਡੇ, ਕਿੰਨੇ ਲੋਕ ਅੰਮ੍ਰਿਤਧਾਰੀ ਹੋਏ। ਕੋਈ ਰਿਜ਼ਲਟ ਕੱਢਦਾ ਬਾਅਦ ਵਿੱਚ ਵੀ ਸਭਾ ਤੇ ਇੰਨੇ ਲੋਕ ਆ ਰਹੇ ਨੇ, ਆਪਾਂ ਸਾਂਭ ਲਈਏ। ਇੱਥੇ ਤਾਂ ਵੇਖੋ ਸਮਾਗਮ ਹੋਇਆ, ਕਿੰਨੀ ਦਿਨ ਰਾਤ ਪ੍ਰਬੰਧਕਾਂ ਨੇ ਮਿਹਨਤ ਕੀਤੀ ਹੈ ਤਾਂ ਜਾ ਕੇ, ਬਹੁਤ ਮਿਹਨਤ ਬਾਅਦ ਇਹ ਸਮਾਗਮ ਨੇਪਰੇ ਚੜ੍ਹਦਾ ਹੈ। ਉੱਥੇ ਤੇ ਕੁਦਰਤੀ ਇੰਨਾ ਇਕੱਠ ਹੁੰਦਾ ਹੈ, ਐਡਾ ਇਕੱਠ ਹੁੰਦਾ ਹੈ, ਐਡੇ ਐਡੇ ਪੰਡਾਲ ਲੱਗਦੇ ਨੇ, ਜੇ ਕਿਤੇ ਉੱਥੇ ਕੋਈ ਦੋ ਘੰਟੇ ਤਿੰਨ ਘੰਟੇ ਸਹੀ ਢੰਗ ਨਾਲ ਕਥਾ ਕੀਰਤਨ ਹੋਵੇ ਤੇ ਕਿੰਨੇ ਲੋਕਾਂ ਦੇ ਮਨ ਬਦਲ ਸਕਦੇ ਨੇ, ਹਜ਼ਾਰਾਂ ਅੰਮ੍ਰਿਤਧਾਰੀ ਹੋ ਸਕਦੇ ਨੇ। ਪਰ ਇੱਧਰ ਕੋਈ ਧਿਆਨ ਦੇਵੇ ਤੇ ਤਾਂ ਕਹਿਣਗੇ ਮਾੜਾ ਮੋਟਾ ਨਸ਼ੇ ਛੱਡੋ, ਸ਼ਰਾਬਾਂ ਛੱਡੋ, ਨਸ਼ੇ ਖਾ ਗਏ ਘੁਣ ਵਾਂਗੂ, ਖਵਾ ਕੇ ਟਰਾਲੀਆਂ ਚ ਗੱਡੀਆਂ ਚ ਪਾ ਕੇ ਆਪ ਲਿਆਏ ਹੁੰਦੇ ਨੇ ਫ੍ਰੀ ਵਰਤਾ ਕੇ, ਉਹਦਾ ਫਿਰ ਅਸਰ ਕੀ ਹੋਏਗਾ? ਸਾਰੇ ਇੱਕੋ ਜਿਹੇ ਨਹੀਂ, ਕੋਈ ਇੱਕ ਅੱਧਾ ਹੋਏਗਾ ਬੇਦਾਗ, ਜਿਹੜਾ ਆਪਣੀ ਕੁਆਲਿਟੀ ਕਰਕੇ ਲੀਡਰੀ ਕਰਦਾ ਹੋਵੇ, ਜਿਹਦੇ ਅੰਦਰ ਕੁਆਲਿਟੀ ਹੋਵੇ। ਇਹ ਤੇ ਬਸ ਹਰ ਕੋਈ ਬੰਦਾ ਯਤਨ ਕਰਦਾ ਕਿਵੇਂ ਨਾ ਕਿਵੇਂ, ਕਿਵੇਂ ਨਾ ਕਿਵੇਂ ਮੈਂ ਉੱਪਰ ਜਾਵਾਂ, ਭਾਵੇਂ ਜਿਹਦੇ ਮਰਜ਼ੀ ਮੋਢੇ ਤੇ ਸਿਰ ਤੇ ਪੈਰ ਰੱਖਣਾ ਪਵੇ, ਜਿਹਨੂੰ ਮਰਜ਼ੀ ਲਤਾੜਨਾ ਪਵੇ। ਧਰਮ ਵੀ ਅੱਗੇ ਆ ਜਾਏ ਤੇ ਧਰਮ ਦੀ ਵੀ ਪਰਵਾਹ ਨਹੀਂ, ਪਾਸੇ ਕਰਕੇ ਬਸ ਉੱਪਰ ਯਤਨ ਜਾਣ ਦਾ ਯਤਨ ਕਰਦੇ, ਉੱਪਰ ਜਾਣ ਦੀ ਕੋਸ਼ਿਸ਼ ਕਰਦੇ। ਇਸ ਕਰਕੇ ਇਹ ਹੁਣ ਵੇਖੋ, ਆਪਾਂ ਰਾਜ ਕਰੇਗਾ ਖਾਲਸਾ, ਬਾਹਾਂ ਖੜੀਏ ਕਹਿੰਦੇ ਸਿਰਫ ਇੱਕ ਉਤਸ਼ਾਹ ਭਰਨ ਲਈ, ਇੱਕ ਜਾਗਰਤੀ ਲਈ, ਇੱਕ ਚੇਤਨਤਾਈ ਲਈ। ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੈ, ਨਿੱਕੇ ਨਿੱਕੇ ਬੱਚੇ ਨੌਜਵਾਨ ਭਰਾ ਇੱਕ ਜੋਸ਼ ਨੂੰ ਵੇਖ ਕੇ ਆਖਣ, ਚੱਲ ਮਨਾ ਆਪਣੇ ਭਰ ਘਰ ਚੱਲੀਏ, ਆਪਣੇ ਪਰਿਵਾਰ ਵਿੱਚ ਰਲੀਏ, ਅੰਮ੍ਰਿਤਧਾਰੀ ਹੋਈ ਸਿੰਘ ਚੱਲੀਏ, ਗੁਰੂ ਵਾਲੇ ਬਣੀ। ਵੇਖੋ ਗੁਰੂ ਕੋ ਚਾਹੀਦਾ ਹੈ ਕਿ ਵੱਡੇ ਵੱਡੇ ਜੋੜ ਮੇਲੇ ਹੋ ਰਹੇ ਨੇ, ਉਹਨਾਂ ਜੋੜ ਮੇਲਿਆਂ ਤੇ ਵੱਡੇ ਵੱਡੇ ਅੰਮ੍ਰਿਤ ਸੰਚਾਰ ਹੋਣ, ਇੰਨੀ ਸੰਗਤ ਗਈ ਹੋਏਗੀ, ਉਹਨਾਂ ਨੂੰ ਸਾਂਭ ਲਈਏ, ਕਿਤੇ ਇਕੱਠੇ ਬੈਠ ਕੇ ਮੀਟਿੰਗਾਂ ਕਰਕੇ ਆਖਣ ਵੀ ਏਦਾਂ ਪ੍ਰੋਗਰਾਮ ਹੋਣਗੇ, ਸਾਰੀ ਸੰਗਤ ਬੈਠੇਗੀ, ਜੁੜਨਗੇ ਲੋਕ ਜ਼ਰੂਰ, ਸਭ ਬਹਿਣ ਨੂੰ ਤਿਆਰ ਨੇ। ਪਰ ਅੱਗੇ ਹੋਵੇ ਵੀ ਤੇ ਸਹੀ ਕੁਛ, ਅੱਗੇ ਅੱਗੇ ਸਟੇਜ ਤੇ ਕੋਈ ਬੈਠੇ ਤੇ ਸਹੀ, ਕੋਈ ਸੁਣਾਵੇ ਤੇ ਸਹੀ, ਉਹਨਾਂ ਨੇ ਆਪਣੀਆਂ ਵੋਟਾਂ ਮੰਗਣੀਆਂ ਨੇ, ਬਸ ਏਦਾਂ ਦਾ ਕੁਝ ਹੋਏਗਾ। ਆਹੀ ਪ੍ਰੋਗਰਾਮ ਚੱਲਦੇ ਨੇ ਥਾਂ ਥਾਂ ਤੇ, ਚਾਹੀਦਾ ਅੱਜ ਇਸ ਉਤਸ਼ਾਹ ਦੀ, ਇਸ ਜੋਸ਼ ਦੀ ਬਹੁਤ ਲੋੜ ਹੈ। ਜਿੰਨੇ ਅੰਮ੍ਰਿਤਧਾਰੀ ਹੋਏ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਵੱਲੋਂ, ਤੇ ਨਾਲੇ ਵੀ ਅਰਜ਼ ਕਰਾਂਗਾ ਇੱਥੇ ਖਲੋ ਨਾ ਜਾਇਆ ਜੇ ਗੁਰਮੁਖੋ, ਆਪਣੀ ਜ਼ਿੰਦਗੀ ਚ ਪੰਜ ਪੰਜ ਸੱਤ ਸੱਤ ਨੂੰ ਹੋਰ ਵੀ ਜੋੜਿਓ। ਅੱਜ ਬਹੁਤ ਵੱਡੀ ਲੋੜ ਪ੍ਰਚਾਰ ਦੀ ਹੈ, ਗੁਰਦੁਆਰੇ ਬੜੇ ਨੇ, ਸਭ ਕੁਝ ਬਹੁਤ ਹੈ, ਪਰ ਅੱਜ ਬੱਚੇ ਸਾਡੇ ਭਰਾ ਟੁੱਟ ਚੱਲੇ ਆ, ਨੌਜਵਾਨ ਵੀਰ ਦੂਰ ਜਾ ਰਹੇ ਆ, ਉਹਨਾਂ ਨੂੰ ਪ੍ਰੇਰ ਕੇ ਲੈ ਕੇ ਆਓ ਤੇ ਹਥਿਆਰ ਪਿਆਰ ਦਾ ਸਭ ਨਾਲੋਂ ਵਧੀਆ ਜੋੜਨ ਦਾ ਢੰਗ। ਔਰੰਗਜ਼ੇਬ ਦੀ ਤਲਵਾਰ ਨੇ ਇੰਨੇ ਮੁਸਲਮਾਨ ਨਹੀਂ ਬਣਾਏ ਜਿੰਨੇ ਬਾਬੇ ਫਰੀਦ ਦੀ ਵਿਚਾਰ ਨੇ ਬਣਾ ਦਿੱਤੇ, ਵਿਚਾਰ ਨੇ। ਪਿਆਰ ਨਾਲ ਧਰਮ ਵੱਧਦਾ ਹੈ, ਕੋਈ ਬੰਦਾ ਇੰਨਾ ਧਰਮ ਚ ਵਾਧਾ ਨਹੀਂ ਕਰ ਸਕਿਆ ਜਿੰਨਾ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਨੇ ਸਿੱਧੀਆਂ ਦੀਆਂ ਧਾਰਨਾ ਪੜ੍ਹ ਕੇ ਕੀਤਾ, ਪਿਆਰ ਨਾਲ ਪ੍ਰਚਾਰ ਕੀਤਾ। ਮਹਾਂਪੁਰਖਾਂ ਨੇ, ਬਾਬਾ ਈਸ਼ਰ ਸਿੰਘ ਨਾਨਕ ਸਰ ਵਾਲਿਆਂ ਨੇ ਕਿੰਨਾ ਪ੍ਰਚਾਰ ਕੀਤਾ, ਕਿੰਨੇ ਲੋਕ ਜੋੜੇ ਤੇ ਅੱਜ ਵੀ ਜੋੜ ਰਹੇ ਨੇ। ਇਸ ਕਰਕੇ ਮੇਰੀ ਬੇਨਤੀ ਹੈ ਕਿ ਸਾਡਾ ਸਭ ਨਾਲੋਂ ਮੁੱਢਲਾ ਫਰਜ਼ ਹੈ ਵੀਰੋ ਭਰਾਵੋ, ਕਿ ਅਸੀਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੀਏ। ਇੱਕ ਨੂੰ ਜ਼ਿੰਦਗੀ ਚ ਜੋੜੋ, ਦੋ ਨੂੰ ਜੋੜੋ, ਚਾਰ ਨੂੰ ਜੋੜੋ। ਕਿਹਦੀ? ਸੰਤ ਬਾਬਾ ਆਤਰ ਸਿੰਘ ਜਿਸ ਲਾਈਨ ਚ ਖਲੋਤੇ ਨੇ, ਜਿਸ ਲਾਈਨ ਚ ਬਾਬਾ ਈਸ਼ਰ ਸਿੰਘ ਖਲੋਤੇ ਨੇ, ਉਸੇ ਲਾਈਨ ਚ ਤੂੰ ਵੀ ਜਾ ਕੇ ਖਲੋਏਗਾ। ਤੇ ਜੇ ਜ਼ਿੰਦਗੀ ਚ ਕਿਸੇ ਨੂੰ ਤੋੜਿਆ, ਉਹ ਤੂੰ ਕੀ ਅੰਮ੍ਰਿਤ ਛਕੀ ਫਿਰਦਾ, ਕੀ ਛੱਡ ਪਰਾ ਜਾ ਖਾਣ ਪੀਣ ਦੀ ਉਮਰ ਹੈ, ਜੇ ਕਿਸੇ ਨੂੰ ਤੋੜ ਦਏਗਾ ਤੇ ਮੱਥੇ ਰੰਗੜ ਵਾਲੀ ਲਾਈਨ ਚ ਖਲੋਣਾ ਪਏਗਾ। ਜ਼ਕਰੀਆ ਜਿਹੜੀ ਲਾਈਨ ਚ ਖਲੋਤਾ ਤੈਨੂੰ ਉਧਰ ਖਿਲਾਰਨਗੇ, ਜਿੱਧਰ ਸੁਰੱਖਿਅਰ ਖਲੋਤਾ ਤੂੰ ਉੱਥੇ ਜਾਏਗਾ। ਜਿਹੜੇ ਸਿੱਖਾਂ ਦੇ ਕਿਰਪਾਨਾਂ ਲਵਾਉਂਦੇ ਰਹੇ ਆ, ਜਿਹੜੇ ਕੇਸ ਕਤਲ ਕਰਦੇ ਰਹੇ ਆ, ਜਿਹੜੇ ਸਿੱਖੀ ਤੋਂ ਦੂਰ ਕਰਦੇ ਰਹੇ ਆ, ਤੈਨੂੰ ਉਸ ਲਾਈਨ ਚ ਖਲੋਣਾ ਪਏਗਾ ਜੇ ਤੋੜਨ ਵਾਲੇ ਪਾਸੇ ਤੁਰ ਪਿਓ। ਤੇ ਜੇ ਜੋੜਨ ਵਾਲੇ ਪਾਸੇ ਤੁਰੇਗਾ, ਇੱਕ ਨੂੰ ਜ਼ਿੰਦਗੀ ਚ ਜੋੜਦੇ, ਇੱਕ ਨੂੰ ਉਸੇ ਲਾਈਨ ਚ ਖਿਲਾਰਨਗੇ, ਆ ਜਾ ਭਾਈ ਜੋੜਿਆ ਤੇ ਹੈ। ਇੱਕ ਲੱਖ ਨੂੰ ਜੋੜਦਾ ਤੂੰ ਇੱਕ ਨੂੰ ਜੋੜਿਆ, ਪਰ ਜੋੜਨ ਵਾਲਿਆਂ ਦੀ ਲਾਈਨ ਚ ਆਏਗਾ। ਇਸ ਕਰਕੇ ਜ਼ਿੰਦਗੀ ਚ ਜ਼ਰੂਰ ਕਮਰ ਕੱਸਾ। ਮੈਂ ਅੱਜ ਹੀ ਕਿਸੇ ਨੇੜੇ ਪਿੰਡ ਨਾਭੇ ਕੋਲ ਗਿਆ ਸਾਂ, ਸਿੰਘ ਮੈਨੂੰ ਕਹਿੰਦਾ ਬਾਬਾ ਜੀ ਮੈਂ 6 ਮਹੀਨਿਆਂ ਤੋਂ ਜਾਣ ਲੱਗਿਆ, 12 ਅੰਮ੍ਰਿਤਧਾਰੀ ਬਣਾ ਦਿੱਤੇ ਨੇ, ਕੱਲੇ ਕੱਲੇ ਨੂੰ ਲੈ ਕੇ ਗਿਆ, ਅਰਦਾਸ ਕਰਿਓ ਹੋਰਾਂ ਨੂੰ ਵੀ ਜੋੜ ਸਕਾਂ। ਬੜੀ ਖੁਸ਼ੀ ਹੋਈ ਵੀ 12-15 ਏਦਾਂ ਹੁਣ ਜੋੜਨ ਵਾਲੇ ਜੋੜ ਰਹੇ ਨੇ, ਆਪਣੀ ਡਿਊਟੀ ਨੂੰ ਸਮਝਦੇ ਨੇ। ਅੱਜ ਇਹਦੀ ਬੜੀ ਵੱਡੀ ਲੋੜ ਹੈ, ਬਹੁਤ ਵੱਡੀ ਲੋੜ ਹੈ। ਜਿਸ ਹਿਸਾਬ ਨਾਲ ਬੰਦਾ ਜੋੜਨ ਲੱਗੇਗਾ, ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ, ਓਡੀ ਵੱਡੀ ਵਿਰੋਧਤਾ ਵੀ ਨਾਲ ਹੋਏਗੀ, ਕਿਉਂਕਿ ਸੱਚ ਝੂਠਿਆਂ ਨੂੰ ਪਸੰਦ ਨਹੀਂ ਆਏਗਾ।
तू एक नू जोड़न तुरेगा, तू एक नू अमृत छकाएगा, पिंड विचों कई तेरे विरोधी हो जाएंगे। ला हुण नवा ही काम फड़ लिया ने, फलाल चल ते नू अमृत छका के लिया वाई, नवा ही बाबा बनिया फिरदा, ये जथेदारी भालदा, ये दो चार नू अमृत छका लिया है, प्रधान बनेगा गुरुद्वारे का, ये बंदा सरपंची लहू है, ता इदा दी गल्लां करदे लोग। जेड़ा बंदा जिन्ने वड्डे तरीके नाल जोड़ेगा ओदी विरोधता भी ओडी वड्डी होएगी। जेड़ा दस नू जोड़न वाला ओदी विरोधता दस करनगे, ते जेड़ा लखा नू जोड़ेगा ओदी विरोधता भी ओडी हुई वड्डी नाल नाल चलेगी। पर परवाह नहीं करनी चाहीदी। मैं हमेशा अर्ज करदा रहिंदा गुरमुखो, गठड़ी अपनी संभाल तेनू चोर नाल की, कुत्ते भौंकदे हजारां तेनू छोर नाल की। मैनू दसो भला भी कुत्ता कुत्ते जो हाथी पिंड चाहुंदा नू भौंकण लग जांदे आ, भी कुत्ते कुत्तियां दी रोटी खोंदा हाथी, कुत्तियां दा नुकसान की करदा है? दसो उन कुत्ते नू लोग घरों कढ देणगे ते हाथी नू रख लैणगे, कुत्तियां दा की बिगाड़दा है हाथी? बस वड्डे नू वेख वेख की भौंकी जांदे ने भी आ की तुरे आउंदा, नुकसान ते किसे दा कुछ नहीं करदा। वो कुत्तियां नू की कहिंदा है? उन्हें तो गेड़ा देना, पिंड चो तुर जाना है। बस आही कम है जिन्हू सतगुरु वड्डिया कर देंदे ने ना, उन्हू वड्डे नू वेख वेख की रोक रौला पई, वड्डे नू वेख वेख। पर एक गल याद रखो संगते, जिन्हू उन्हें वड्डिया करना है सारी दुनिया विरोध तां कर लै, उन्हू कोई छोटा नहीं कर सकदा। जिन्हू उन्हें जेड़ा जिदी नदर मालक दी जिदे तो नदर बदल गई, नदर पुठी जे करे जे हो गई ना सुल्ताना का हो कराए ना, दर मंगल भिख ना पाए ना, सारी दुनिया भावे ओदे हाथ च हो जाए, फिर उन्हू कोई वड्डिया नहीं कर सकता। लख जोर ला लो, उठाओ उच्चा, अमरो डिगया आदम कह के चुक लेंदे, नजरां चो डिगया उठाया जा नहीं सकता। दागी हो जाए, मैं गल अज दाग दी शुरू कीती, जदों जीवन दागी हो जाता ना गुरमुखो, फिर नहीं उठाया जा सकता। ते अज दे समय च बड़ी लोड़ है, तुसी एक नू जोड़ोगे विरोधता भी चलेगी, पर परवाह ना करो। दस नू जोड़ोगे उस हिसाब नाल गल्लां भी होणगीआं, हजार नू जोड़ोगे, पर जे अज इन्हां वल वेखोगे पर अगे मुख उजला नहीं होना। ते जे चाहुंदे आ लोक परलोक विच मुख उजला होवे, फिर बेपरवाही दे आलम विच रहना सिखो, फिर बेपरवाह होना पएगा, गल बनेगी। परवाह करदिया करदिया नहीं गल बन सकती, दुनिया वल वेखण लगांगे फिर नहीं आपां तुर सकदे, बस तुरे चलो, परवाह ना करो। बीबी शरण कौर वेखो, कल्ली बीबी, ऐडा जिगरा उहदा सी, चार बर त्यार। जिहड़ा सिंह वेखो श्री साहब उपर दी पा के रखदा ना, उह बंदे दी सोच बदल जांदी है। एक गल ध्यान च रखो, श्री साहब थल्लों दी पा के घरों तुरो, ते उपर दी पा के तुरो, सोच बदलेगी पहरावे। पग ढिली जी बन के तुर पाओ, ते पग चंगी तरह कस के बनोगे, तुहाडे ते इहदा असर होएगा बाणे दा। श्री साहब एक हाथ च फड़ के तुर पाओ, होर भी जोश आ जाएगा। हर चीज दा बंदे ते असर हुंदा है। साडे गुरु साहब ने सानू बाणा दिता है, ते भैणा जिहड़ियां सी कमर कस्से ला के हर वेले दस्तारा बन के रख दिया सी, ओए सिंगा वाला उन्हां दा दिल सी उन्हां दा ही बन जांदा सी। चंदा बंदा जिदां दा पहरावा पा लवे, सोच उदां दी बननी शुरू हो जांदी है। प्यार पर प्यार रहण वाले जिहड़े लोग हन, उन्हां दी सोच भी फिर उदां दी हुंदी है, चढ़दी कला वाली, स्पिरिट वाली। हुण बंदा स्पिरिट दे विच ते चढ़दी कला च रहना चाहुंदा है, ते उहनूं बाणा भी उदां दा रखणा चाहीदा, सोच भी जिदां दी सोच है जम चाहुंदा है। वो बीबी शरण कौर कमर कस्सा लाया, हाथ च लालटेन फड़ी फड़ी हुई है, तकड़ा शरीर सी, बंदियां वांगू आ गई। जंग जिथे होया सी मैदान विच, उन्हें वेख्या लखां तुरकां दीआं लाशां पईआं ने, राखी जरूर करदे ने तुरक, ओले लुक के सैड ते बैठे आ, नशा कर रहे ने, शराबां पी रहे ने, सिपाही पहरे ते जिहड़े बैठे आ। ये बीबी आई, उन्होंने वेख के लिया भी लालटेन लैके कोई फिरदा, डरदे नेड़े ही नहीं आए, कहिंदे होर कोई बला ही ना होवे, नेड़े नहीं गए, नेड़े की परवाह नहीं कीती कोई होएगा। ओ बीबी ने वेख्या लखां तुरकां दीआं लाशां विच किते किते सिंघां दे शरीर भी पए आ, पछाड़ कित्थों करदी आ, केसां तों। ਪਛਾਣ ਕਿੱਥੋਂ ਆਉਂਦੀ ਹੈ? ਦਸਤਾਰ ਤੋਂ। ਉੱਥੇ ਇੱਕ ਨੇੜੇ ਆਜੜੀ ਦਾ ਵਾੜਾ ਸੀ, ਉਹ ਛੱਡ ਕੇ ਭੱਜ ਗਿਆ ਸੀ ਸਾਰਾ ਕੁਝ, ਬੱਕਰੀਆਂ ਲੈ ਗਿਆ ਭਜਾ ਕੇ। ਆਜੜੀ ਦੇ ਵਾੜੇ ਵਿੱਚ ਬਾਲਣ ਬਹੁਤ ਪਿਆ ਸੀ, ਇਹਨੇ ਇੱਕ ਸਿੰਘ ਦਾ ਸਰੀਰ ਲੰਬਾ ਚੁੱਕਿਆ ਮੋਢੇ ਤੇ, ਉੱਥੇ ਰੱਖਿਆ ਜਾ ਕੇ। ਫਿਰ ਆਈ ਲਾਲਟੈਨ ਲੈ ਕੇ ਫਿਰਦੀ ਰਹੀ, ਇੱਕ ਸਰੀਰ ਫਿਰ ਲੱਭਾ। ਸੋਚ ਕੇ ਵੇਖੋ, ਇਹ ਕਹਿਣਾ ਹੀ ਸੌਖਾ ਹੈ, ਲਾਸ਼ਾਂ ਦੇ ਢੇਰਾਂ ਵਿੱਚੋਂ ਇੱਕ ਸਰੀਰ ਚੁੱਕਣਾ, ਖੂਨ ਲੱਥਪੱਥ ਹੋਏ ਪਏ ਖੂਨ ਨਾਲ ਢੇਰ ਵਿੱਚੋਂ ਇੱਕ ਲਾਸ਼ ਚੁੱਕਣੀ ਮੋਢੇ ਤੇ, ਖੇਡ ਨਹੀਂ ਪਈ। ਨਾਲੇ ਪਤਾ ਵੀ ਉਹ ਸਾਹਮਣੇ ਸਿਪਾਹੀ ਬੈਠੇ, ਜੇ ਪਤਾ ਲੱਗ ਗਿਆ ਮਾਰ ਦੇਣਗੇ, ਪਰ ਇੱਕ ਇੱਕ ਸਰੀਰ ਚੁੱਕਦੀ ਹੈ, ਸੇਵਾ ਮਹਾਰਾਜ ਨੇ ਬਖਸ਼ੀ। ਜੇ ਅੱਜ ਮੈਂ ਨਾ ਹਿੰਮਤ ਕੀਤੀ, ਮੇਰੇ ਭਰਾਵਾਂ ਦੇ ਸਰੀਰ ਰੁੜ ਜਾਣਗੇ। ਇਹ ਪਵਿੱਤਰ ਦੇਹਾਂ ਨੇ, ਇਹ ਰੁਲਣੇ ਨਹੀਂ ਚਾਹੀਦੇ। ਕੱਲਾ ਕੱਲਾ ਸਰੀਰ ਚੁੱਕ ਕੇ ਆਜੜੀ ਦੇ ਵਾੜੇ ਚ ਰੱਖਦੀ ਗਈ, ਇੱਕ ਦੋ ਤਿੰਨ ਚਾਰ ਪੰਜ, ਇੱਕ ਵਾਰੀ ਚਿਹਰਾ ਖਿੜ ਗਿਆ। ਕਿਉਂ? ਜਿਹੜਾ ਹੁਣ ਸਰੀਰ ਚੁੱਕਿਆ ਇਹਦੇ ਪਤੀ ਦਾ, ਪ੍ਰੀਤਮ ਸਿੰਘ ਦਾ, ਇਹਦਾ ਪਤੀ ਵੀ ਵਿੱਚੇ ਸੀ। ਕਹਿੰਦੀ ਸ਼ੁਕਰ ਹੈ, ਮੈਂ ਸ਼ਹੀਦ ਦੀ ਘਰ ਵਾਲੀ ਵਿਧਵਾ ਕਹਾਵਾਂਗੀ, ਕੋਈ ਨੀ, ਹੁਣ ਇਹ ਲੇਖੇ ਲੱਗ ਗਈ ਜਿੰਦੜੀ, ਇਹਦੀ ਇਹ ਵੀ ਲੇਖੇ ਲੱਗ ਗਿਆ। ਹੁਣ ਕੱਲੇ ਕੱਲੇ ਸਿੰਘ ਨੂੰ ਚੁੱਕਦਿਆਂ ਚੁੱਕਦਿਆਂ ਫਿਰ ਬਾਬਾ ਅਜੀਤ ਸਿੰਘ ਦਾ ਸਰੀਰ ਲੱਭ ਪਿਆ। ਚੁੱਕਣ ਤੋਂ ਪਹਿਲਾਂ ਧਿਆਨ ਦਿਓ, ਚੁੱਕਣ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਦੇ ਚਰਨਾਂ ਤੇ ਮੱਥਾ ਟੇਕਿਆ ਪਿਆ। ਅਜੀਤ ਸਿੰਘ ਜੀ ਦੇ ਸ਼ਹੀਦ ਬਾਬਾ ਅਜੀਤ ਸਿੰਘ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਫਿਰ ਸਰੀਰ ਚੁੱਕਿਆ। ਫਿਰ ਬਾਬਾ ਜੁਝਾਰ ਸਿੰਘ ਦਾ ਸਰੀਰ ਲੱਭਾ, ਉਹ ਵੀ ਮੱਥਾ ਟੇਕਿਆ, ਪਹਿਲਾਂ ਫੇਰ ਚੁੱਕਿਆ। ਦੋਹਾਂ ਨੂੰ ਵੱਖਰੀ ਇੱਕ ਚਿਖਾ ਬਣਾਈ ਉੱਥੇ। ਬਾਕੀ ਜਿੰਨੇ ਸਿੰਘ 32 ਸਿੰਘਾਂ ਦੇ ਸਰੀਰ ਲੱਭੇ, ਸਾਰੇ ਇਕੱਠੇ ਕਰਕੇ ਨਾ ਇੱਕ ਥਾਂ ਤੇ ਫਿਰ ਕੀਰਤਨ ਸੋਹੇਲਾ ਪੜਿਆ। ਕੀਰਤਨ ਸੋਹੇਲਾ ਉਹਨੇ ਪਹਿਲਾਂ ਲਾਂਬੂ ਲਾ ਦਿੱਤਾ ਤੇ ਕੀਰਤਨ ਸੋਹਲੇ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਹੀ ਡੰਡਾ ਲੱਗਾ, ਇੱਕਦਮ ਅੱਗ ਬਲਦੀ ਵੇਖੀ, ਸਿਪਾਹੀ ਭੱਜ ਕੇ ਆਏ। ਕੀ ਹੋ ਗਿਆ? ਕਹਿੰਦੇ ਇੱਕਦਮ ਇੱਥੇ ਭੱਜ ਕੇ ਨੇੜੇ ਆਏ ਤੇ ਵੇਖਿਆ ਬੀਬੀ ਅੱਗ ਆਲੇ ਦੁਆਲੇ ਲਾ ਰਹੀ, ਨਾਲੇ ਕੀਰਤਨ ਸੋਹਲਾ ਪੜਦੀ ਪਈ ਹੈ। ਉਹ ਕਹਿੰਦੇ ਬੀਬਾ ਕੌਣ ਹੈ ਤੂੰ? ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਸਿੰਘਣੀ। ਕਰਨ ਕੀ ਆਈ ਹੈ? ਕਹਿੰਦੇ ਫਰਜ਼ ਨਿਭਾਉਣ ਆਈ ਹੈ, ਆਪਣੇ ਫਰਜ਼ ਨਿਭਾ ਰਹੇ, ਆਪਣਾ ਫਰਜ਼ੀ ਭੁੱਲੇ ਨੇ ਸਾਨੂੰ, ਬਾਕੀ ਸਭ ਫਰਜ਼ ਯਾਦ ਨੇ। ਮੇਰੇ ਬੱਚੇ ਨੇ, ਮੇਰਾ ਫਰਜ਼ ਹੈ, ਮੇਰੀ ਮਾਂ ਹੈ, ਮੇਰਾ ਫਰਜ਼ ਹੈ, ਮੇਰੀ ਘਰ ਵਾਲੀ ਹੈ, ਮੇਰਾ ਫਰਜ਼ ਹੈ। ਪਰ ਜਿਹੜਾ ਧਰਮ ਪ੍ਰਤੀ ਫਰਜ਼ ਸੀ, ਅਸੀਂ ਉਹਨੂੰ ਭੁੱਲ ਗਏ ਹਾਂ। ਗੁਰਮੁਖੋ, ਉਹ ਫਰਜ਼ ਤੇ ਜ਼ਰੂਰੀ ਸੀ ਵੀ ਸਾਡੇ ਗੁਰੂ ਗੋਬਿੰਦ ਸਿੰਘ ਪ੍ਰਤੀ ਸਾਡਾ ਫਰਜ਼ ਕੀ ਹੈ? ਮੈਂ ਅਰਜ਼ ਕੱਲ ਵੀ ਕੀਤੀ ਸੀ ਕਿ ਜਿਹਦਾ ਪੁੱਤ ਨਾ ਹੋਵੇ, ਲੋਕ ਆਖਦੇ ਆ ਪੋਤੇ ਚੋਂ ਵੇਖੀ ਪੁੱਤ, ਪੋਤਾ ਜਵਾਨ ਹੋ ਗਿਆ, ਕੀ ਹੋ ਗਿਆ ਜੇ ਚੱਲਿਆ ਗਿਆ? ਕੋਈ ਨੀ ਬੀਬੀ, ਜੇ ਘਰ ਵਾਲਾ ਨਹੀਂ ਰਿਹਾ ਤੇ ਪੁੱਤਰ ਤੇਰਾ ਜਵਾਨ ਹੋ ਜਾਣਾ ਹੈ, ਮੈਨੂੰ ਦੱਸੋ ਕਿ ਭਲਾ ਗੁਰੂ ਗੋਬਿੰਦ ਸਿੰਘ ਕਿਹਦੇ ਚੋਂ ਵੇਖਣ? ਬਾਬਾ ਅਜੀਤ ਸਿੰਘ ਨੂੰ ਹੈ ਕੌਣ ਸੀ? ਪਿੱਛੇ ਕੌਣ ਬਚਿਆ? ਫਤਿਹ ਸਿੰਘ ਨੂੰ ਕਿਹਦੇ ਚੋਂ ਵੇਖਣ? ਅਸੀਂ ਕਹਿੰਦੇ ਇਹਦੇ ਚੋਂ ਵੇਖ ਲੈ, ਕੋਈ ਨੀ ਜੇ ਚੱਲਿਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹਦੇ ਚੋਂ ਲੱਭਣ? ਬਾਬਾ ਫਤਿਹ ਸਿੰਘ ਨੂੰ ਸਾਡਿਆਂ ਬੱਚਿਆਂ ਚੋਂ ਹੀ ਲੱਭਣਗੇ। ਸਾਡੇ ਸਾਹਿਬਜ਼ਾਦਿਆਂ ਚੋਂ ਦਿਸਣਾ ਹੈ, ਸਾਡੇ ਚੋਂ ਬਾਬਾ ਅਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਨੇ ਵੇਖਣਾ ਹੈ, ਸਾਡੇ ਚੋਂ ਹੀ ਬਾਬਾ ਜੋਰਾਵਰ ਸਿੰਘ ਦਿਸਣਾ ਮਹਾਰਾਜ ਨੂੰ, ਸਾਡੇ ਚੋਂ ਹੀ ਬਾਬਾ ਫਤਿਹ ਸਿੰਘ ਦੇ ਦਰਸ਼ਨ ਹੋਣੇ ਆ। ਆਪਣੇ ਬੱਚਿਆਂ ਨੂੰ ਏਦਾਂ ਦੇ ਬਣਾਈਏ, ਤੇ ਮੈਂ ਅਰਜ਼ ਕਰਾਂਗਾ ਅੰਦਰੋਂ ਨਹੀਂ ਘੱਟ ਤੋਂ ਘੱਟ ਬਾਹਰੋਂ ਤੇ ਬਣੀਏ, ਚਿਹਰਾ ਤੇ ਬਣਾਈਏ, ਦਾੜਾ ਤੇ ਰੱਖੀਏ, ਗੁਰੂ ਗੋਬਿੰਦ ਸਿੰਘ ਦੀ ਫੋਟੋ ਸਾਹਮਣੇ ਖਲੋ ਕੇ ਵੇਖਿਆ ਕਰੋ ਵੀ ਗੁਰੂ ਆਪਣੇ ਬਾਪੂ ਨਾਲ ਸਾਡਾ ਚਿਹਰਾ ਮਿਲਦਾ ਹੈ ਕਿ ਨਹੀਂ ਮਿਲਦਾ। ਜੇ ਨਹੀਂ ਮਿਲਦਾ ਫਿਰ ਨਾਈ ਦੀ ਦੁਕਾਨ ਤੇ ਜਾਣਾ ਛੱਡੋ, ਮਿਲਾਓ ਮਿਲ ਜਾਏਗਾ, ਛੱਡ ਦਿਓ ਖੇੜਾ, ਥੋੜਾ ਜਿਹਾ ਮਨ ਕਾਇਮ ਕਰ ਲਓ ਗੁਰਮੁਖੋ। ਸਿਰਫ ਇਹ ਨਹੀਂ ਲੋਕ ਦੁਨੀਆਂ ਕਿੱਧਰ ਨੂੰ ਜਾ ਰਹੀ ਆ, ਆਪਾਂ ਉਧਰ ਨੂੰ ਚੱਲੀਏ, ਨਹੀਂ। ਸੰਗਤੇ ਬੀਬੀ ਨੇ ਦੋਵੇਂ ਸਾਹਿਬਜ਼ਾਦਿਆਂ ਦੇ ਸਰੀਰ ਇੱਕ ਪਾਸੇ ਰੱਖੇ, ਲਾਂਬੂ ਲਾ ਦਿੱਤਾ, ਸਿਪਾਹੀ ਆ ਗਿਆ। ਤੂੰ ਕੌਣ ਹੈ? ਬੀਬੀ ਸ਼ਰਨ ਕੌਰ ਮੇਰਾ ਨਾਂ ਹੈ। ਕਰਨ ਕੀ ਆਈ? ਫਰਜ਼ ਨਿਭਾ ਲਈ। ਤੈਨੂੰ ਡਰ ਨਹੀਂ ਲੱਗਦਾ? ਕਹਿੰਦੇ ਜਿੱਦਣ ਤੋਂ ਮਰ ਦੇ ਬਣੇ ਡਰ ਚੁੱਕੇ ਗਏ ਨੇ ਸਾਰੇ। ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀ, ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਧੌੜਾ ਲੀਨ। ਗੁਰੂ ਕੇ ਪਿਆਰੇ ਕਿਤੇ ਡਰਦੇ ਆ ਮੌਤ ਤੋਂ? ਡਰ ਲੱਗਦਾ ਕਿਤੇ ਉਹਨਾਂ ਨੂੰ? ਧਿਆਨ ਦਿਓ ਜਰਾ ਇੱਥੇ, ਸਿੰਘ ਸਿਰ ਕਟਵਾਉਣ نہیں مڑتے مڑ جاندے منہ تلوارا خون لٹاؤں پوچھنے نہیں پاپ جانا سستا خون لٹاؤں پوچھنے نہیں پاپ جانا بابا دیپ سنگھ کا پرستھان جب میں اتنے آیا تھا رائے پور نت موت تسیت پڑھتی ہے نسر لکھا سردار موت تسیت پڑھتی ہے سر لکھا سردار گیت بہارا نت موت کسیتے پڑھتی ہے ان سر رکھے سردار نے سنگھ سر کٹوا نہیں مڑتے مڑ جاندے منہ تلوارا تلوارا میں منہ مڑ جاندے پر یہ نہیں مڑتے پیچھے نہیں ہٹتے وہ بی بی کہن لگی جدن تو مہاراج بنے آ موت کا ڈر ہی نہیں کوئی بی بی نے کیرتن سولہ کا بھوگ پا لیا کہ بیبا اسلام قبول کر ل جو منگے گی تین ملے گا تکڑے نواب لال تیرا نکاح کرا دیا کہ چپ کر اپنی زبان بند رکھ میرے آنند کارج ہوئے سی پریتم سنگھ نال او سنسکار ہو رہا ہوگا ایک کری گرو کے سنگھ دے آنند کارج ہوندے نے مڑ کے نہیں وہ تے جتھے ہونے سی ارداساں ہو گئی نانا نہیں نکاح دا کلمے پڑھ کے نے گربانی چھڑ دے منو این پڑھو کلمے قرآن دے کہنے لگی نہیں جو مرضی ہو جائے مینوں نہیں ڈر میں اسلام نہیں قبولنا مرنا ایک دن ہے ہی ہے بڑے لالچ تے بس گل مکا دئیے سپاہی لگے نیڑے آن کہندے بیبا بیبا تینوں ڈر نہیں لگتا موت تو کہندی نہیں وہ جدو نیڑے آئے نے میان وچوں تلوار تو لئی لڑتی رہی ہے نو پتا سی بھی ہن سما آ گیا نالے لڑے نالے کیرتن سولا ایک دے پڑھ لیا سی ہن اپنا بھی نال ہی پڑھ رہی ہے آپ ہی میان تو تلوار کٹ کے نالے لڑ دی ہے بی بی شرن کور تے پہلے کیرتن سوئلے دا بھوگ پا کے دوجا بھی شروع کر لیا ہن آ گیا سماں अंतर जामी पुरख विदाते श्रद्धा मन की पूरे नानक दास एह सुख मांगे नानक दास एह सुख मांगे मुक कर संतन की तूरे क्या बस इन्हे ने चुक के बीबी शरण कौर लड़दी 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 नेड़े आ गया सिपाही पांच चार जनिया ने रल के चुक के बलदी तिखा दे विच बीबी शरण कौर नू सुट दिता जिन्ना चिर लड़ सकी लड़दी रही पर सिंघा दे नाल ही साहब जादियां दे नाल ही साध संगत सीधी प्राप्त कर गई कठिया दा संस्कार हो गया तन बीबी शरण कौर इदां दे गुरसिख हुंदे आ ਏਦਾਂ ਦੇ ਜਿਗਰੇ ਹੁੰਦੇ ਆ ਗੁਰੂ ਕੇ ਸਿੰਘਾਂ ਦੇ ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਿਆਰ ਬੜਾ ਕੀਤਾ ਨਾ ਆਪਣੀ ਉਮਤ ਨੂੰ ਤੇ ਇੱਥੇ ਸਤਿਗੁਰੂ ਦੇ ਪਿਆਰ ਵਾਲੇ ਸਿੱਖ ਵੀ ਬੜੇ ਹੋਏ ਮੈਂ ਇੱਕ ਬੇਨਤੀ ਇੱਥੇ ਛੋਟੀ ਜੀ ਕਰ ਦੇਣੀ ਚਾਹੁੰਦਾ ਚਮਕੌਰ ਦੀ ਗੜੀ ਵਿੱਚ ਨਾ ਗੁਰਮੁਖੋ ਤਿੰਨ ਚਾਰ ਜਣੇ ਭਰਾ ਸਨ ਉਹਨਾਂ ਨੇ ਕਮਲੇ ਜੇ ਬਣ ਕੇ ਅਗਲੇ ਦਿਨ ਨਾ ਉਹ ਵੀ ਸਤਿਗੁਰੂ ਦੇ ਸੇਵਕ ਸਨ ਸੰਸਕਾਰ ਤੇ ਬੀਬੀ ਸ਼ਰਨ ਕੌਰ ਨੇ ਕਰ ਦਿੱਤਾ ਸੀ ਬੀਬੀ ਸ਼ਰਨ ਕੌਰ ਨੇ ਉਹਨਾਂ ਨੇ ਅਗਲੇ ਦਿਨ ਅੰਗੀਠੇ ਸਮੇਟ ਦਿੱਤੇ ਪਾ ਕੇ ਨਾ ਘੜਿਆਂ ਦੇ ਵਿੱਚ ਬੋਰੀਆਂ ਦੇ ਵਿੱਚ ਰਾਖ ਤੇ ਫੁੱਲ ਸਾਰੇ ਅਸਥੀਆਂ ਸਾਹਿਬਜ਼ਾਦਿਆਂ ਦੀਆਂ ਸਿੰਘਾਂ ਦੀਆਂ ਧਰਤੀ ਦੇ ਵਿੱਚ ਦੱਬ ਦਿੱਤੀਆਂ ਧਰਤੀ ਦੇ ਵਿੱਚ ਚਮਕੌਰ ਦੀ ਗੜੀ ਚ ਜਦੋਂ ਦੱਬ ਦਿੱਤੀਆਂ ਤੇ ਗੁਰਮੁਖੋ ਸਮਾਂ ਲੰਘ ਗਿਆ ਸੌ ਸਾਲ ਤੋਂ ਵੀ ਜ਼ਿਆਦਾ ਸੌ ਸਾਲ ਤੋਂ ਜ਼ਿਆਦਾ ਉਹ ਧਰਤੀ ਉਵੇਂ ਵਿਰਾਨ ਪਈ ਰਹੀ ਉੱਥੇ ਫਿਰ ਇੱਕ ਚੌਧਰੀ ਹੁੰਦਾ ਸੀ ਦਿਆਲ ਸਿੰਘ ਚਮਕੌਰ ਦੀ ਗੜੀ ਉਹਨੂੰ ਪਤਾ ਸੀ ਵੀ ਇੱਥੇ ਜੰਗ ਹੋਇਆ ਹੈ ਉਹਨੂੰ ਇਹ ਵੀ ਪਤਾ ਸੀ ਵੀ ਇੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਆ ਉਹਨੂੰ ਇਹ ਵੀ ਪਤਾ ਸੀ ਵੀ ਇੱਥੇ ਸੰਸਕਾਰ ਵੀ ਹੋਇਆ ਹੈ ਉਹਨੂੰ ਇਹ ਵੀ ਪਤਾ ਸੀ ਵੀ ਇੱਥੇ ਅਸਥੀਆਂ ਵੀ ਦੱਬੀਆਂ ਹੋਈਆਂ ਨੇ ਉਹਨੂੰ ਇਹ ਨਹੀਂ ਸੀ ਪਤਾ ਵੀ ਜਗ੍ਹਾ ਕਿਹੜੀ ਚੌਧਰੀ ਦਿਆਲ ਸਿੰਘ ਅਮੀਰ ਬੰਦਾ ਇਲਾਕੇ ਦਾ ਸਾਰਾ ਦਿਨ ਵੱਟਾਂ ਤੇ ਫਿਰਦਾ ਰਿਹਾ ਕਰੇ ਕੋਈ ਨਿਸ਼ਾਨੀ ਮਿਲ ਜਾਏ ਮੈਨੂੰ ਮਾੜਾ ਜਿਹਾ ਪਤਾ ਲੱਗ ਜਾਏ ਸਹੀ ਵੀ ਆਇਆ ਥਾਂ ਧਿਆਨ ਦਿਓ ਸੰਗਤੇ ਫਿਰਦਿਆਂ ਉਹਨੂੰ ਫਿਰ ਇੱਕ ਬਜ਼ੁਰਗ ਮਿਲਿਆ ਤਵੱਜੋ ਦਿਓ ਬਜ਼ੁਰਗ ਮਿਲਿਆ ਉਹਦੀ ਉਮਰ 110 ਸਾਲ ਤੋਂ ਵੀ ਜ਼ਿਆਦਾ ਸੀ ਉਹ ਕਹਿਣ ਲੱਗਾ ਕਹਿੰਦੇ ਚੌਧਰੀ ਆ ਕੀ ਲੱਭਣਾ ਹੈ ਕਹਿੰਦਾ ਮੈਂ ਉਹ ਥਾਂ ਲੱਭਣਾ ਕਹਿੰਦੇ ਮੈਨੂੰ ਪਤਾ ਮੈਂ ਮੱਝਾਂ ਚਾਰਦਾ ਸੀ ਮੈਨੂੰ ਪਤਾ ਹੈ ਇੱਥੇ ਜੰਗ ਹੋਇਆ ਸੀ ਕਹਿੰਦੇ ਫਿਰ ਤੈਨੂੰ ਇਹ ਪਤਾ ਹੈ ਵੀ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਕਿੱਥੇ ਦੱਬੀਆਂ ਹੋਈਆਂ ਨੇ ਚੌਧਰੀ ਦਿਆਲ ਸਿੰਘ ਪੁੱਛਦਾ ਹੈ ਅਸਥੀਆਂ ਕਿੱਥੇ ਦੱਬੀਆਂ ਨੇ ਉਹ ਬਜ਼ੁਰਗ ਕਹਿੰਦਾ ਆ ਜਾ ਮੈਂ ਦੱਸਣਾ ਗੁਰਮੁਖੋ ਜਿੱਥੇ ਗੁਰਦੁਆਰਾ ਸਾਹਿਬ ਅੱਜ ਬਣਿਆ ਹੈ ਚਮਕੌਰ ਦੀ ਗੜੀ ਅੰਦਰ ਉੱਥੇ ਉਹਨੇ ਜਾ ਕੇ ਨਿਸ਼ਾਨੀ ਲਾ ਦਿੱਤੀ ਕਹਿੰਦੇ ਆਹ ਜਗ੍ਹਾ ਹੈ ਜਿਸ ਜਗ੍ਹਾ ਉੱਤੇ ਮੈਂ ਵੇਖਿਆ ਕਮਲੇ ਸਿੱਖ ਬਣ ਕੇ ਆਏ ਸੀ ਪਾਗਲ ਬਣ ਕੇ ਆਏ ਸੀ ਇੱਥੇ ਮਿਟੋਇਆ ਪੁੱਟ ਕੇ ਉਹਨਾਂ ਨੇ ਵਿੱਚ ਅਸਥੀਆਂ ਦੱਬ ਦਿੱਤੀਆਂ ਇੱਥੇ ਰਾਖ ਦੱਬੀ ਅੰਗੀਠੇ ਸਮੇਟ ਦਿੱਤੇ ਕਹਿੰਦੇ ਦਿਆਲ ਸਿੰਘ ਨੇ ਧਰਤੀ ਤੇ ਸਿਰ ਲਾ ਦਿੱਤਾ ਸਾਰੀ ਰਾਤ ਰੋਈ ਗਿਆ ਧਰਤੀ ਨਾਲ ਮੱਥਾ ਲਾ ਤੇ ਕਿਉਂ ਰੋਵੇ ਕਹਿੰਦਾ ਅਸੀਂ ਉਦੋਂ ਕਿੱਥੇ ਸਾਂ ਸਤਿਗੁਰੂ ਜਦੋਂ ਤੁਹਾਡੇ ਨਾਲ ਸ਼ਹੀਦ ਹੋਏ ਅਸੀਂ ਨਾਲ ਜਾਨਾਂ ਵਾਰ ਦਿੰਦੇ ਕਹਿੰਦੇ ਸਾਰੀ ਰਾਤ ਧਰਤੀ ਨਾਲ ਸਿਰ ਲਾ ਕੇ ਦਿਆਲ ਸਿੰਘ ਰੋਂਦਾ ਰਿਹਾ ਸਵੇਰ ਹੋਈ ਇਲਾਕਾ ਇਕੱਠਾ ਕਰ ਲਿਆ ਆਖਣ ਲੱਗਾ ਮੇਰੀ ਜ਼ਮੀਨ ਹੈ ਇੱਥੇ ਪਰ ਮੈਂ ਹੁਣ ਗੁਰਦੁਆਰਾ ਬਣਾਉਣਾ ਹੈ ਗ੍ਰੰਥੀ ਸਿੰਘ ਨੂੰ ਲਿਆਂਦਾ ਲਓ ਜੀ ਅਰਦਾਸ ਕਰੋ ਟੱਪ ਲਾਈਏ ਗੁਰਦੁਆਰਾ ਬਣਨ ਲੱਗਾ ਹੈ ਜਦੋਂ ਗੁਰਦੁਆਰਾ ਲੱਗਾ ਨਾ ਬਣਨ ਟੱਪ ਲੱਗਾ ਲੱਗਣ ਟੱਪ ਲਾਉਣ ਲੱਗਿਆ ਕਹਿੰਦੇ ਅਰਦਾਸ ਕਰੋ ਗ੍ਰੰਥੀ ਸਿੰਘ ਜੀ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਹਿੰਦੇ ਅਰਦਾਸ ਕਰਨ ਤੋਂ ਪਹਿਲਾਂ ਸੁਣ ਲਓ ਇਹ ਅਰਦਾਸ ਕਰਨੀ ਹੈ ਵੀ ਚੌਧਰੀ ਦਿਆਲ ਸਿੰਘ ਦਾ ਕੱਖ ਨਾ ਰਵੇ ਕੱਖ ਨਾ ਰਵੇ ਹੈਰਾਨ ਹੋ ਗਏ ਸਾਰੇ ਕਹਿੰਦੇ ਚੌਧਰੀ ਆ ਏਡੀ ਵੱਡੀ ਸੇਵਾ ਕਰਾਉਣ ਲੱਗਾ ਹੈ ਗੁਰਦੁਆਰਾ ਬਣਾਉਣ ਲੱਗਾ ਹੈ ਤੂੰ ਕਹਿੰਦਾ ਵੀ ਮੇਰਾ ਕੱਖ ਨਾ ਰਵੇ ਕਹਿੰਦਾ ਨਹੀਂ ਇਹੀ ਮੇਰੀ ਬੇਨਤੀ ਹੈ ਵੀ ਅਰਦਾਸ ਇਹੀ ਕਰੋ ਵੀ ਦਿਆਲ ਸਿੰਘ ਦਾ ਕੱਖ ਨਾ ਰਵੇ ਇਹ ਅਰਦਾਸ ਕਰੋ ਵੀ ਦਿਆਲ ਸਿੰਘ ਦੀ ਕੁੱਲ ਅੱਗੇ ਨਾ ਵਧੇ ਕਹਿੰਦੇ ਕਿਉਂ ਏਦਾਂ ਕਹਿੰਦਾ ਹੈ ਕਹਿੰਦਾ ਮੇਰੀ ਜਿੰਨੀ ਜ਼ਮੀਨ ਹੈ ਮੈਂ ਗੁਰੂ ਘਰ ਦੇ ਨਾਂ ਲਵਾਉਣੀ ਹੈ ਮੈਂ ਸਤਿਗੁਰੂ ਦੇ ਸਾਹਿਬਜ਼ਾਦਿਆਂ ਦੇ ਨਾਂ ਲਵਾਉਣੀ ਹੈ ਸਤਿਗੁਰੂ ਦੇ ਲਾਲਾਂ ਦੀ ਮੈਂ ਯਾਦਗਾਰ ਬਣਾਉਣੀ ਹੈ ਮੈਂ ਨਹੀਂ ਚਾਹੁੰਦਾ ਮੇਰੇ ਪੁੱਤ ਪੜੋਤੇ ਆ ਕੇ ਆਖਣ ਵੀ ਆ ਸਾਡੀ ਜਗ੍ਹਾ ਵਿੱਚ ਗੁਰਦੁਆਰਾ ਬਣਿਆ ਕੋਈ ਇਹ ਨਾ ਆਖੇ ਵੀ ਆ ਸਾਡੀ ਜ਼ਮੀਨ ਸੀ, ਮੇਰ ਹੋਣੀ ਹੀ ਨਹੀਂ ਚਾਹੀਦੀ, ਅਰਦਾਸ ਇਹ ਕਰ ਦਿਓ ਮੇਰੀ ਕੁੱਲ ਅੱਗੇ ਨਾ ਵਧੇ। ਆਖੋ ਸਤਨਾਮ ਸੰਗਤੇ, ਜਰਾ ਮਨਾਂ ਚ ਝਾਤੀ ਮਾਰ ਕੇ ਵੇਖੀਏ, ਜੇ 100 ਰੁਪਈਆ ਵੀ ਦਿੰਦੇ ਆ ਨਾ ਤੇ ਕਹਿੰਦੇ ਆ ਬਾਬਾ ਮੇਰਾ ਨਾਮ ਬੋਲੇ ਸਪੀਕਰ ਵਿੱਚ। ਗ੍ਰੰਥੀ ਸਿੰਘ ਦੱਸੇ ਵੀ ਇਹਨੇ 100 ਰੁਪਈਆ ਦਿੱਤਾ ਹੈ। ਚੌਧਰੀ ਦਿਆਲ ਸਿੰਘ ਨੇ ਅਰਦਾਸ ਕਰਾਈ ਜ਼ੋਰ ਲਾ ਕੇ ਵੀ ਕਰੋ ਅਰਦਾਸ, ਮੇਰੀ ਕੁੱਲ ਅੱਗੇ ਨਹੀਂ ਵਧਣੀ ਚਾਹੀਦੀ। ਜੇ ਕੋਈ ਕੁੱਲ ਵਿੱਚੋਂ ਹੋਏਗਾ ਤੇ ਕਹੇਗਾ ਵੀ ਇਹ ਸਾਡੀ ਜਗ੍ਹਾ ਸੀ, ਸਾਡੀ ਜ਼ਮੀਨ ਸੀ, ਸਾਡੇ ਵੱਡਿਆਂ ਨੇ ਜਗ੍ਹਾ ਦਿੱਤੀ ਸੀ। ਕਈ ਲੋਕ ਮੇਰ ਨਹੀਂ ਛੱਡਦੇ, ਜੇ ਗੁਰਦੁਆਰੇ ਦੇ ਕੇ ਛੱਡਦੇ ਹੈ ਨਹੀਂ, ਸਾਰੀ ਜ਼ਿੰਦਗੀ ਕਹੀ ਜਾਂਦੇ। ਕਈ ਜਗ੍ਹਾ ਦੇ ਦੇਣਗੇ, ਬਾਅਦ ਜਦੋਂ ਵੇਖਣ ਵੀ ਇਨਕਮ ਵੱਧ ਗਈ, ਪੈਸਾ ਵੱਧ ਗਿਆ, ਲੋਕ ਆਉਣ ਲੱਗ ਗਏ, ਫਿਰ ਕਹਿਣਗੇ ਜੀ ਹੁਣ ਸਾਡਾ ਕਬਜ਼ਾ ਕਰਨਾ। ਏਦਾਂ ਕਈ ਥਾਵਾਂ ਤੇ ਝਗੜਾ ਹੋਇਆ। ਯਾ ਖੁਦਾਇਆ ਹਮਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਬਾਤ ਹੈ, ਵੋ ਤੋ ਖੁਦਾ ਕੋ ਵੇਚ ਦੇਤੇ ਹੈ। ਰੱਬ ਦੇ ਘਰ ਦੀ ਕਿਹੜੀ ਗੱਲ ਹੈ, ਜੇ ਉਹਨਾਂ ਨੂੰ ਰੱਬ ਵੀ ਮਿਲ ਜਾ, ਰੱਬ ਨੂੰ ਵੀ ਵੇਚ ਦੇਣਗੇ। ਏਦਾਂ ਦੇ ਲੋਕ ਨੇ, ਦੁਨੀਆਂ ਦੇ ਬਦਲਣ ਦਾ ਪਤਾ ਲੱਗਦਾ, ਅੱਜ ਕੁਝ ਕੱਲ ਕੁਝ ਪਰਸੋਂ ਕੁਝ, ਬਥੇਰੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੱਬੀ ਫਿਰਦੇ ਨੇ ਲੋਕ। ਤੁਹਾਡਿਆਂ ਪਿੰਡਾਂ 'ਚ ਤੁਸੀਂ ਵੇਂਦੇ ਹੋ, ਜਗ੍ਹਾ ਗੁਰਦੁਆਰੇ ਦੀ ਦੱਬ ਲੈਂਦੇ ਨੇ, ਥਾਂ ਗੁਰਦੁਆਰੇ ਦਾ ਕਬਜ਼ਾ ਕਰ ਲੈਂਦੇ ਨੇ, ਨਹੀਂ ਛੱਡਣ ਨੂੰ ਤਿਆਰ, ਕੋਰਟਾਂ ਕਚਹਿਰੀਆਂ 'ਚ ਕੇਸ ਬੜੇ ਚੱਲਦੇ ਆ। ਤੇ ਦਿਆਲ ਸਿੰਘ ਨੇ ਆਖਿਆ ਕਰੋ ਅਰਦਾਸ ਮੇਰੀ ਕੁੱਲ ਨਾ ਵਧੇ, ਹੋਵੇ ਨਾ ਔਲਾਦ ਕੋਈ ਮੇਰੀ। ਤੇ ਹੋਇਆ ਵੀ ਕੁਛ ਨੀ ਗੁਰਮੁਖੋ, ਜਿੰਨੀ ਜਾਇਦਾਦ ਸਾਰੀ ਚਮਕੌਰ ਸਾਹਿਬ ਦੇ ਨਾਲ ਲਵਾ ਗਿਆ, ਸਾਹਿਬਜ਼ਾਦਿਆਂ ਦੇ ਨਾਲ ਲਵਾ ਗਿਆ। ਜਿੱਥੇ ਅੱਜ ਚਮਕੌਰ ਸਾਹਿਬ ਗੁਰਦੁਆਰਾ ਬਣਿਆ, ਇੱਕ ਚੌਧਰੀ ਦੀ ਜ਼ਮੀਨ ਹੈ ਸਾਰੀ ਦੀ ਸਾਰੀ। ਇਸ ਕਰਕੇ ਸੰਗਤੇ, ਵੱਡੇ ਵੱਡੇ ਸੇਵਾਦਾਰ ਗੁਰੂ ਘਰ ਦੇ ਹੋਏ ਆ, ਅਸੀਂ ਤੇ ਐਵੇਂ ਮਾਣ ਕਰਨੇ ਆ ਵੀ ਬੜਾ ਕੁਝ ਅਸੀਂ ਬੜੀ ਸੇਵਾ ਕਰਨੇ ਆ, ਬਹੁਤ ਛੋਟੇ ਆ, ਬੜਾ ਥੱਲੇ ਆ। ਇੱਥੇ ਤੇ ਸਿਰ ਭੇਟਾ ਕਰਨ ਵਾਲੇ ਆਏ ਨੇ, ਅਸੀਂ ਤੇ ਰੁਪਈਏ 10 ਰੁਪਈਏ ਭੇਟਾ ਕਰਕੇ ਆਪਣੇ ਆਪ ਨੂੰ ਸਮਝਨੇ ਆ ਬੜੇ ਸੇਵਾਦਾਰ, ਪਰ ਮਹਾਰਾਜ ਮਿਹਰ ਕਰਨ, ਨਿਮਰਤਾ ਦੀ ਦਾਤ ਮਿਲੇ, ਨਿਮਾਣੇ ਬਣ ਕੇ ਰਹੀਏ, ਦ੍ਰਿੜ ਇਰਾਦੇ ਰੱਖੀਏ, ਬੇਦਾਦ ਰਹੀਏ ਤੇ ਅਰਦਾਸ ਕਰਨੀ ਨਾ ਛੱਡੀਏ। ਮਹਾਰਾਜ ਜ਼ਰੂਰ ਮਿਹਰ ਕਰਦੇ ਨੇ, ਭਾਗ ਲੱਗ ਜਾਣਗੇ। ਬੀਬੀ ਸ਼ਰਨ ਕੌਰ ਦੀ ਸ਼ਰਧਾ ਨੂੰ ਭਾਵ ਭਾਗ ਲੱਗੇ, ਭਾਵਨਾ ਨੂੰ ਭਾਗ ਲੱਗੇ, ਹਿੰਮਤੀ ਜਿਹੜੇ ਗੁਰਸਿੱਖ ਨੇ ਅਰਦਾਸਾਂ ਕਰਦੇ ਰਹਿੰਦੇ ਆ, ਮਹਾਰਾਜ ਸਾਹਿਬ ਜ਼ਰੂਰ ਮਿਹਰ ਕਰਦੇ ਨੇ। ਤੇ ਲਾਲ ਰੰਗ ਤਿਸ ਕੋ ਲੱਗਾ, ਨਾਮ ਦਾ ਰੰਗ ਜਿਨ੍ਹਾਂ ਨੂੰ ਚੜ ਜਾਏ, ਤਿਸ ਕੈ ਵੱਡ ਭਾਗਾ, ਨਾਮ ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵੱਡ ਭਾਗਾ, ਮਹਿਲਾ ਕਦੇ ਨਾ ਹੋਵੇ ਮਹਿਲਾ ਗਾ ਦਾਗ। ਨਾਮ ਦਾ ਰੰਗ ਜਿਨ੍ਹਾਂ ਨੂੰ ਚੜਿਆ ਉਹਨਾਂ ਦੇ ਜੀਵਨ ਬੇਦਾਗ ਰਹਿ ਸਕਦੇ ਨੇ, ਨਹੀਂ ਤੇ ਜੀਵਨ ਦਾਗੀ ਹੋ ਜਾਂਦੇ ਨੇ, ਘਾਟਾਂ ਆ ਜਾਂਦੀਆਂ ਨੇ। ਇਸ ਕਰਕੇ ਗੁਰੂ ਸਤਿਗੁਰੂ ਸਾਹਿਬ ਜੀ ਤੋਂ ਪਹਿਲਾਂ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਣੀ, ਫਿਰ ਨਾਮ ਲੈਣਾ, ਨਾਮ ਜਪਣਾ, ਫਿਰ ਸਾਧ ਸੰਗਤ ਸਤਿਗੁਰੂ ਦੀ ਮਿਹਰ ਨਾਲ ਉੱਚਾ ਸੁੱਚਾ ਜੀਵਨ ਬਣੇਗਾ, ਤਾਂ ਬਚਿਆ ਜਾ ਸਕਦਾ, ਨਹੀਂ ਤੇ ਬਚਣਾ ਬੜਾ ਮੁਸ਼ਕਲ ਹੈ। ਆਓ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਜਿੰਨਾ ਚਿਰ ਮਹਾਰਾਜ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ, ਸਤਿਗੁਰੂ ਜੀ ਅੱਗੇ ਅੱਗੇ ਜਾਣਗੇ, ਫਿਰ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਇਹ ਮੇਰੀ ਜ਼ਰੂਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ। ਹਾਂਜੀ, ਸਰਬ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ। ਨਿਰਵੈਰ ਖਾਲਸਾ ਦਲ, ਗੁਰਮੁਖ ਪਿਆਰੇ, ਜਿੰਨੇ ਵੀ ਸਿੰਘ ਨੇ ਦਿਨ ਰਾਤ ਟਿਕ ਕਰਕੇ ਮਿਹਨਤ ਕਰਕੇ ਸਾਰਾ ਪ੍ਰੋਗਰਾਮ ਸਮਾਗਮ ਕਰਦੇ ਨੇ, ਬਹੁਤ ਬਹੁਤ ਇਹਨਾਂ ਸਾਰਿਆਂ ਸਿੰਘਾਂ ਦਾ, ਵੀਰਾਂ ਦਾ ਧੰਨਵਾਦ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਭਾਵੇਂ ਪਹਿਲਾਂ ਵਾਂਗੂ ਨਹੀਂ ਮੈਂ ਹਾਜ਼ਰੀ ਭਰ ਸਕਿਆ, ਇਸ ਵਾਰੀ 2-3 ਦਿਨ ਹੀ ਸਿਹਤ ਨਹੀਂ ਠੀਕ ਰਹੀ, ਜ਼ਿਆਦਾ ਭੱਜ ਨੱਠ ਰਹੀ, ਨਾਲੇ ਡਬਲ ਦੀਵਾਨ ਚੱਲਦੇ ਸਨ, ਪਰ ਫਿਰ ਵੀ ਤੁਸੀਂ ਆਪ ਜੀ ਨੇ ਬੜੇ ਪਿਆਰ ਵਿੱਚ ਦੂਰੋਂ ਨੇੜਿਓਂ ਪਹੁੰਚ ਕੇ ਦਰਸ਼ਨ ਦਿੱਤੇ, ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਪਈਆਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, 2-3 ਦਿਨ ਆਪ ਜੀ ਦੇ ਦਰਸ਼ਨ ਕੀਤੇ ਆ, ਬੋਲਦਿਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰ ਦੇਣੀ, ਬੋਲਦੇ ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਸਤਿਗੁਰੂ ਸੰਗਤ ਸਰਵਾਗੈ ਜੀਵ ਅਲਪਾਗੈ, ਬੋਲਦਿਆਂ ਬੜੀਆਂ ਭੁੱਲਾਂ ਹੁੰਦੀਆਂ, ਮਾਫ ਕਰ ਦੇਣੀਆਂ। ਬਾਕੀ ਇੱਕ ਬੇਨਤੀ ਹੋਰ, ਮੈਨੂੰ ਪ੍ਰਬੰਧਕ ਵੀਰ ਕਹਿੰਦੇ ਸੀ ਜਦੋਂ ਮੈਂ ਬਹਿਣ ਆਇਆ ਦੀਵਾਨ 'ਚ, ਇਹਨੇ ਇਲਾਕੇ 'ਚ ਕਈ ਏਦਾਂ ਦੇ ਵੀ ਲੋਕ ਹਨ, ਉਹ ਕਹਿੰਦੇ ਆ ਜੀ 4 ਲੱਖ ਰੁਪਈਆ ਮੰਗਦੇ ਆ, ਕਈ ਏਦਾਂ ਦੀਆਂ ਗੱਲਾਂ ਕਰਦੇ, ਕੋਈ ਕਹਿੰਦਾ ਜੀ 3 ਲੱਖ ਮੰਗਦਾ, ਮੈਂ ਕਹਿੰਦਾ ਉਹ ਸ਼ਰਮ ਕਰੋ, ਹੁਣ ਤੇ ਨੇੜੇ ਹੀ ਹੋ, ਆਪਾਂ ਕਿਹੜਾ ਦੂਰ ਆ,
ਨਾ ਪਰਮੇਸ਼ਰ ਦੁਆਰ ਤੁਹਾਡੇ ਤੋਂ ਦੂਰ ਹੈ, ਅਸੀਂ ਤੇ ਤੁਹਾਡੇ ਬਿਲਕੁਲ ਨੇੜੇ ਰਹਿੰਦੇ ਹਾਂ। ਕੋਈ ਬੰਦਾ ਵਿਦੇਸ਼ਾਂ ਚ ਰਹਿੰਦਾ ਤੇ ਭੁਲੇਖਾ ਖਾ ਲਏ, ਆਪਾਂ ਤੇ ਇੱਥੇ ਹੀ ਆ ਤੁਹਾਡੇ ਲੱਗ ਕੇ। ਕਿੰਨੇ ਦੁਆਨ ਲੱਗੇ ਨੇ ਨੇੜੇ ਨੇੜੇ, ਜਗਰਾਵਾਂ ਵੀ ਦੁਆਨ ਲੱਗੇ ਆ, ਮਲੇਰਕੋਟਲੇ ਆਏ ਸਾਲ ਲੱਗਦੇ ਆ ਬੈਠੇ, ਪ੍ਰਬੰਧਕ ਮਲੇਰਕੋਟਲੇ ਵਾਲਿਆਂ ਨੂੰ ਪੁੱਛੋ, ਨਾਭੇ ਦੁਆਨ ਲੱਗਦੇ ਆ ਨੇੜੇ ਨੇੜੇ, ਸਾਰੇ ਸ਼ਹਿਰਾਂ ਚ ਆਪਾਂ ਦੁਆਨ ਲਾ ਕੇ ਜਾਂਦੇ ਹਾਂ। ਵੇਖੋ ਭਲਾ ਵੀ ਅੱਜ ਤੱਕ ਕਦੇ ਕਿਸੇ ਨੂੰ ਆਖਿਆ? ਲੋਕ ਕਹਿੰਦੇ 4 ਲੱਖ ਰੁਪਈਆ ਭੇਟਾ ਮੰਗਦੇ, ਕੋਈ ਕਹਿੰਦਾ 3 ਲੱਖ ਭੇਟਾ ਮੰਗਦਾ ਸੀ, 300 ਨੀ ਮੰਗਿਆ ਕਿਸੇ ਤੋਂ ਜ਼ਿੰਦਗੀ। ਐਡੀਆਂ ਗੱਲਾਂ ਕਹੀ ਇੱਥੇ ਬਣਾ। ਹੁਣ ਵੇਖੋ ਸੰਗਤ ਦੇ ਬਿਠਾਉਣ ਦਾ ਇੰਤਜ਼ਾਮ ਤੁਸੀਂ ਕਰਨਾ ਜਿੱਦਾਂ ਦਾ ਤੁਹਾਡਾ ਦਿਲ ਕਰੇ ਕਰੋ, ਸੰਗਤਾਂ ਦੇ ਵਾਸਤੇ ਲੰਗਰ ਤੁਸੀਂ ਲਾਣਾ ਜਿੱਦਾਂ ਦਾ ਤੁਹਾਡਾ ਦਿਲ ਕਰੇ ਲਾਓ। ਤੇ ਜੇ ਤੁਸੀਂ ਸੰਗਤਾਂ ਦਾ ਖਰਚ ਵੀ ਮੇਰੇ ਤੇ ਪਾਣਾ, ਵੀ ਪੰਡਾਲ ਦਾ ਖਰਚ ਵੀ ਮੇਰੇ ਤੇ ਪਾਣਾ, ਫਿਰ ਵਾਡੀ ਗੱਲ ਹੈ, ਉਹ ਤੇ ਤੁਹਾਡੀ ਮਰਜ਼ੀ, ਭਾਵੇਂ ਰੜੇ ਮੈਦਾਨ ਚ ਪਾ ਦਿਆ ਕਰੋ, ਫਿਰ ਵੀ ਦੁਆਲ ਲਾ ਜਾਂਗੇ ਅਸੀਂ, ਸਾਨੂੰ ਕੋਈ ਫਰਕ ਨੀ ਪੈਂਦਾ। ਜਿੱਥੇ ਦਿਲ ਕਰਦਾ ਬਿਠਾ ਲਓ, ਜਿੱਥੇ ਦੁਆਲ ਲਵਾਉਣੇ ਨੇ ਲਵਾ ਲਓ, ਅਸੀਂ ਤੇ ਸਿਰਫ ਆਪ ਜੀ ਦੇ ਚਰਨਾਂ ਚ ਹਾਜ਼ਰੀ ਭਰਨ ਆਉਂਦੇ ਹਾਂ। ਆ ਸੌਣ ਵਾਸਤੇ ਮੈਂ ਜ਼ਰੂਰ ਬੇਨਤੀ ਪ੍ਰਬੰਧਕਾਂ ਨੂੰ ਕਰਦਾ ਹੁੰਦਾ ਜਿਹੜੇ ਦੁਆਲ ਲੈਣ ਜਾਂਦੇ ਨੇ, ਵੀ ਭਾਈ ਸਾਊਂਡ ਜਿਹੜਾ ਹੈ ਨਾ ਇੱਕ ਥਾਂ ਤੇ ਉਹਨੂੰ ਪਤਾ ਹੁੰਦਾ ਵੀ ਕਿੱਦਾਂ ਦਾ ਲਾਉਣਾ ਹੈ, ਨਵੇਂ ਬੰਦਿਆਂ ਨੂੰ ਭੇਤ ਨਹੀਂ ਆਉਂਦਾ, ਉਹਨਾਂ ਨੂੰ ਦੁਆਲ ਲੰਘ ਜਾਂਦੇ। ਪਹਿਲੇ ਦਿਨ ਚ ਉਹਨੂੰ ਹਿਸਾਬ ਹੀ ਆਉਂਦਾ, ਦੂਜੇ ਦਿਨ ਤੱਕ ਉਹ ਲਾਉਂਦਾ ਹੀ ਹੈ, ਤੀਜੇ ਦਿਨ ਭੋਗ ਪੈ ਜਾਂਦਾ, ਫਿਰ ਰਸ ਨਹੀਂ ਬਣਦਾ। ਸਾਊਂਡ ਜ਼ਰੂਰ ਇੱਕ ਜਗ੍ਹਾ ਤੋਂ ਇਹ ਸ਼ੇਰਪੁਰ ਤੋਂ ਲਾਉਂਦੇ ਨੇ, ਇਹਨਾਂ ਨੂੰ ਮੈਂ ਬੇਨਤੀ ਕਰਦੇ ਨਾ ਉਹਨਾਂ ਵੀ ਸਾਊਂਡ ਉੱਥੋਂ ਲਵਾ ਲਿਆ ਕਰੋ, ਬਾਕੀ ਜਿੱਥੋਂ ਮਰਜ਼ੀ ਲਾਓ ਸਾਨੂੰ ਕੋਈ ਮਤਲਬ ਨਹੀਂ, ਲੰਗਰ ਤੁਸੀਂ ਜਿੱਦਾਂ ਦਾ ਮਰਜ਼ੀ ਲਾਓ। ਹੁਣ ਜੇ ਤੁਹਾਡਾ ਇੰਨੀ ਸੰਗਤ ਨੂੰ ਸਾਂਭਣ ਤੇ ਖਰਚਾ ਜ਼ਿਆਦਾ ਆਉਂਦਾ ਹੈ, ਇਹਦੇ ਵਿੱਚ ਫਿਰ ਮੇਰਾ ਕਸੂਰ ਨਹੀਂ ਕੋਈ। ਅਸੀਂ ਕਦੇ ਕਿਸੇ ਤੋਂ 1 ਰੁਪਇਆ ਨਹੀਂ ਮੰਗਦੇ, ਕੋਈ ਗੱਡੀਆਂ ਦਾ ਤੇਲ ਵੀ ਨਾ ਪਾਵੇ ਤਾਂ ਵੀ ਅੱਜ ਤੱਕ ਨਹੀਂ ਕਿਹਾ ਵੀ ਤੁਸੀਂ ਕਿਉਂ ਨਹੀਂ, ਵੀ ਆਹ ਸਾਨੂੰ ਇੰਨੀ ਮਾਇਆ ਚਾਹੀਦੀ ਹੈ, 1 ਰੁਪਇਆ ਨਹੀਂ ਅੱਜ ਤੱਕ ਕੋਈ ਨਹੀਂ ਕਹਿ ਸਕਦਾ। ਬਾਕੀ ਜੇ ਕੋਈ ਬੰਦਾ ਤੁਹਾਨੂੰ ਕਹਿੰਦਾ ਸੁਣੀਂਦਾ ਹੈ, ਉਹਨੂੰ ਕਿਰਾਇਆ ਖਰਚ ਕੇ ਪਰਮੇਸ਼ਰ ਦੁਆਰ ਲੈ ਆਓ, ਮੇਰੇ ਮੂੰਹ ਤੇ ਕਰਾਇਓ ਵੀ ਕੋਲ ਬਹਿ ਕੇ ਚੱਲ ਉੱਥੇ ਗੱਲ ਕਰ। ਲੋਕ ਪਰਾਂ ਪਰਾਂ ਗੱਲਾਂ ਕਰਦੇ ਨੇ, ਨੇੜੇ ਨਹੀਂ ਆਉਂਦੇ। ਇਹ ਫਿਰ ਕਈ ਉਹ ਗਾਉਣ ਵਾਲਿਆਂ ਦੇ ਹੱਥ ਚ ਹੁੰਦੇ ਨਾ ਪਤਾ ਵੀ ਸਾਡੇ ਵਾਲਾ 5 ਲੱਖ ਲੈਂਦਾ, ਫਿਰ ਇਹ ਵੀ ਲੈਂਦੇ, ਉਹ ਫਿਰ ਸੰਗਤ ਨੂੰ ਜਾਣ ਕੇ ਤੰਗ ਕਰਦੇ ਆ, ਜਾਣ ਕੇ ਫਿਰ ਏਦਾਂ ਦੀਆਂ ਗੱਲਾਂ ਕਰਦੇ ਆ। ਗੁਰਮੁਖੋ ਇਸ ਕਰਕੇ ਫਰਕ ਬੜਾ ਹੈ, 5 ਲੱਖ ਰੁਪਈਆ ਖਰਚਿਆ ਕਿੰਨਿਆਂ ਨੇ ਜੁੜ ਜਾਣਾ ਹੈ, ਗਲਤ ਪਾਸੇ ਤੁਰ ਪੈਣਗੇ, ਕੰਨਾਂ ਚ ਮੁੰਦਰੀਆਂ ਪਾ ਲੈਣਗੇ, ਹੋਰ ਪਾਸੇ ਤੁਰ ਪੈਣਗੇ। ਪਰ ਜੇ ਇੱਦਾਂ ਦੇ ਪ੍ਰੋਗਰਾਮ ਹੁੰਦੇ ਨੇ ਸਤਿਗੁਰੂ ਦੇ ਚਰਨਾਂ ਨਾਲ ਜੁੜਦੀਆਂ ਨੇ ਸੰਗਤਾਂ, ਕੋਈ ਨਾ ਕੋਈ ਨਸ਼ਾ ਛੱਡਦਾ, ਸ਼ਰਾਬ ਛੱਡਦਾ, ਸਤਿਗੁਰੂ ਦੇ ਦਰ ਘਰ ਨਾਲ ਜੁੜਦੇ ਨੇ। ਇਸ ਕਰਕੇ ਸੰਗਤ ਨੂੰ ਬੇਨਤੀ ਹੈ ਵੀ ਕੋਈ ਏਦਾਂ ਦੀ ਗੱਲ ਕਰੇ, ਜ਼ਰੂਰ ਏਦਾਂ ਦੇ ਭਰਮ ਦੇ ਵਿੱਚ ਨਹੀਂ ਪੈਣਾ, ਇਸ ਗੱਲ ਦਾ ਜ਼ਰੂਰ ਆਪ ਜੀ ਨੇ ਖਿਆਲ ਰੱਖਣਾ ਹੈ, ਸੱਚੇ ਪਾਤਸ਼ਾਹ ਜੀ ਮਿਹਰ ਰੱਖਣ। ਬਾਕੀ ਮੈਂ ਤੁਹਾਨੂੰ ਅੱਗੇ ਵੀ ਅਰਜ਼ ਕੀਤੀ ਹੈ, ਜਿੰਨੀ ਵੱਡੀ ਪੱਧਰ ਤੇ ਪ੍ਰਚਾਰ ਹੋਏਗਾ ਓਨੀ ਵੱਡੀ ਪੱਧਰ ਤੇ ਝੂਠ ਜਿਹੜੇ ਬੋਲਣ ਵਾਲੇ ਨੇ ਉਹਨਾਂ ਨੂੰ ਪਸੰਦ ਨਹੀਂ ਆਉਂਦਾ, ਵਿਰੋਧਤਾ ਵੀ ਨਾਲ ਕਰਦੇ ਆ। ਪਰ ਮਹਾਰਾਜ ਸਾਹਿਬ ਜੀ ਮਿਹਰ ਕਰਨ, 12 ਸਾਲ ਹੋ ਗਏ ਹਾਜ਼ਰੀ ਭਰਦੇ ਆ, 13ਵਾਂ ਸ਼ੁਰੂ ਹੋ ਗਿਆ ਜਨਵਰੀ ਤੋਂ, 13ਵਾਂ ਸਾਲ ਚੱਲਦਾ ਹੈ, ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਇਹ ਨਾਲ ਚੱਲਦੇ ਆਏ ਆ। ਪਰ ਜਦੋਂ ਤੋਂ 12 ਸਾਲਾਂ ਤੋਂ ਏਦਾਂ ਹੀ ਸੰਗਤਾਂ ਜੁੜਦੀਆਂ ਨੇ, ਏਦਾਂ ਹੀ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰੀ ਦੀ, ਤੇ ਮੇਰੀ ਇਹ ਵੀ ਅਰਦਾਸ ਕਰਿਓ ਕਿ ਆਪਣੇ ਬੱਚਿਆਂ ਲਈ ਅਰਦਾਸ ਕਰਦੇ ਹੋ, ਅਸੀਂ ਤੁਹਾਡੇ ਬੱਚਿਆਂ ਵਰਗੇ ਹੀ ਆ, ਸਾਡੇ ਲਈ ਵੀ ਅਰਦਾਸ ਕਰਿਆ ਕਰੋ ਵੀ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ, ਇਸੇ ਤਰ੍ਹਾਂ ਸਤਿਗੁਰੂ ਦੇ ਦਰ ਘਰ ਦੀ ਸੇਵਾ ਕਰਦੇ ਰਹੀਏ, ਬਾਣੀ ਬਾਣੇ ਨਾਲ ਜੁੜੇ ਰਹੀਏ, ਗੱਜ ਕੇ ਸਾਰੀ ਸੰਗਤ ਹੁਣ ਆਨੰਦ ਸਾਹਿਬ 'ਚ ਬੋਲੋ, ਫਿਰ ਆਪਾਂ ਅਰਦਾਸ ਜੁੜਨੇ ਆ, ਫਿਰ ਆਪਾਂ ਹੁਕਮਨਾਮੇ ਸੁਣਾਂਗੇ, ਫਿਰ ਮਹਾਰਾਜ ਸਾਹਿਬ ਜੀ ਜਾਣਗੇ, ਫਿਰ ਆਪਾਂ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚੱਲ ਪਾਉਣੇ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ, ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਬਾਕੀ ਜਿੰਨਾ ਜਿੰਨਾ ਵੀਰਾਂ ਨੇ, ਸਾਰਿਆਂ ਨੇ ਰਲ ਮਿਲ ਕੇ, ਇਲਾਕੇ ਦੀਆਂ ਸੰਗਤਾਂ ਨੇ, ਕੀਰਤਨੀ ਜਥੇ ਕਥਾ ਵਾਚਕਾਂ ਨੇ, ਸੇਵਾ ਕਰਨ ਵਾਲੇ ਕਲੱਬ ਸੰਸਥਾਵਾਂ ਔਰ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਕਰਮਚਾਰੀਆਂ ਨੇ, ਜਿਨ੍ਹਾਂ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ, ਧੰਨਵਾਦ। ਅਗਲੇ ਸਾਲ ਵਾਸਤੇ ਫਿਰ ਸੰਗਤ ਦਾ ਹੁਕਮ ਹੈ ਕਿ ਜ਼ਰੂਰ ਅੱਗੇ ਅਗਲੇ ਸਾਲ ਫਿਰ ਪ੍ਰੋਗਰਾਮ ਦੇਣਾ, ਸਰੀਰ 'ਚ ਸਵਾਸ ਰਹੇ। ਸਾਲ ਤਾਂ 1.5 ਸਾਲ ਵੀ ਕਈ ਵਾਰੀ ਪੈ ਜਾਂਦਾ, 2 ਵੀ ਪੈ ਜਾਂਦੇ ਆ, ਪਰ ਜੇ ਸਰੀਰ 'ਚ ਸਵਾਸ ਰਹੇ ਤੇ ਫਿਰ ਜ਼ਰੂਰ ਤੁਹਾਡੇ ਦਰਸ਼ਨ ਕਰਨ ਆਵਾਂਗੇ। ਸਰਬ ਸੰਗਤਾਂ ਦਾ, ਪ੍ਰਬੰਧਕਾਂ ਦਾ ਧੰਨਵਾਦ। ਮਹਾਂਪੁਰਖ ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲੇ ਔਰ ਬਾਬਾ ਹਰਵਿੰਦਰ ਸਿੰਘ ਜੀ ਜੋ ਕਿ ਨਾਨਕਸਰ ਤੋਂ ਆਏ ਨੇ, ਮਹਾਂਪੁਰਖਾਂ ਦਾ ਅਖਾਣ ਬੱਜ ਤਖਾਨਬੰਦ ਤੋਂ ਮਹਾਂਪੁਰਖ ਬਾਬਾ ਹਰਵਿੰਦਰ ਸਿੰਘ ਜੀ ਬਹੁਤ ਪਿਆਰ ਵਾਲੇ ਨਾਨਕ ਸਰ ਸੰਪਰਦਾ ਵਿੱਚੋਂ ਬਾਬਾ ਪੁੰਨਲ ਸਿੰਘ ਜੀ ਦੀ ਜਿਨ੍ਹਾਂ ਤੇ ਬੜੀ ਕਿਰਪਾ ਬਖਸ਼ਿਸ਼ ਬਹੁਤ ਸੋਹਣਾ ਕੀਰਤਨ ਕਰਦੇ ਨੇ ਲੇਟ ਹੋ ਗਏ ਨੇ ਤੇ ਕੀਰਤਨ ਦੀ ਹਾਜ਼ਰੀ ਵੀ ਭਰਦੇ ਧੰਨਵਾਦ ਬਹੁਤ ਬਹੁਤ ਧੰਨਵਾਦ ਕੱਲ ਤੋਂ ਜਮੁਨਾ ਨਗਰ ਜਗਾਦਰੀ ਵਿਖੇ ਦੀਵਾਨ ਸ਼ੁਰੂ ਹੋਣਗੇ ਫਿਰ ਯੂਪੀ ਦੇ ਦੋ ਦਿਨ ਤਿੰਨ ਦਿਨ ਪ੍ਰੋਗਰਾਮ ਹਨ ਫਿਰ ਦੋ ਦੀਵਾਨ ਸ਼ਹਿਰ ਲੁਧਿਆਣੇ ਜਿੰਨੇ ਦੁੱਖ ਨਿਵਾਰਨ ਸਾਹਿਬ ਖੁੱਲੇ ਪੰਡਾਲ ਵਿੱਚ ਲੁਧਿਆਣੇ ਸ਼ਹਿਰ ਚ ਦੀਵਾਨ ਨੇ ਇਲਾਕੇ ਦੀ ਸੰਗਤ ਜਿੰਨਾ ਕੋਲ ਸਮਾਂ ਹੋਵੇ ਉਹ ਲੁਧਿਆਣੇ ਦਰਸ਼ਨ ਦੇਣ ਹਾਜ਼ਰੀ ਭਰਨੀ ਸਰਬ ਸੰਗਤਾਂ ਪ੍ਰਬੰਧਕਾਂ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ ਚ ਬੋਲੋ ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਪਾਤਸ਼ਾਹ ਜਿਨ੍ਹਾਂ ਨੇ ਕਿਰਪਾ ਕੀਤੀ ਸਾਨੂੰ ਰਲ ਮਿਲ ਕੇ ਬੈਠਣ ਦਾ ਮੌਕਾ ਦਿੱਤਾ ਭਾਗ ਬਖਸ਼ਿਆ ਸਾਰੀ ਸੰਗਤ ਨੇ ਬੋਲਣਾ ਕੋਈ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਅਰਦਾਸ ਸੰਪੂਰਨਤਾਈ ਪੂਰੀ ਸੰਪੂਰਨਤਾਈ ਤੋਂ ਬਾਅਦ ਕਰੋ ਕਰੀ ਜਾਂ ਆਪਾਂ ਐਡਾ ਵੱਡਾ ਇਤਿਹਾਸਕ ਸਥਾਨ ਹੈ ਉੱਥੇ ਮੱਥਾ ਟੇਕਿਆ ਕਰੋ ਵਹਿਮਾਂ ਭਰਮਾਂ ਤੋਂ ਬਚੋ ਕੋਈ ਤੁਹਾਡੇ ਤਵੀਤ ਵਹਿਮਾਂ ਭਰਮਾਂ ਚ ਪਾਏ ਕਿਸੇ ਮਗਰ ਲੱਗਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਸਾਡੇ ਨੇੜੇ ਰੋਟੀ ਰੋਟੀ ਮਾਉਣਾ ਪਿੰਡ ਹੈ ਰੋਟੀ ਮਾਉਣਾ ਉੱਥੋਂ ਦਾ ਇੱਕ ਪਰਿਵਾਰ ਇੱਥੇ ਆਇਆ ਸੀ ਰੋਟੀ ਪਾਉਣਾ ਉਹ ਸਾਡੇ ਕੋਲ ਆਏ ਪਟਿਆਲੇ ਦੇ ਨੇੜੇ ਨਾਭੇ ਤੇ ਪਟਿਆਲੇ ਦੇ ਵਿਚਾਲੇ ਪਿੰਡ ਪੈਂਦਾ ਹੈ ਰੋਟਾ ਰੋਟੀ ਰੋਟਾ ਸਾਹਿਬ ਗੁਰਦੁਆਰਾ ਵੀ ਕਈ ਪਿੰਡ ਨੇ ਰੋਟੀ ਮਾਉਣਾ ਰੋਟੀ ਬਸਤਾ ਇੱਦਾਂ ਦੇ ਪਿੰਡ ਰੋਟੀ ਮਾਉਣਾ ਦੀ ਗੱਲ ਹੈ ਉਹ ਇੱਥੇ ਗੁਰਦੁਆਰਾ ਸਾਹਿਬ ਟਾਹਲੀਆਣਾ ਸਾਹਿਬ ਆਇਆ ਸੀ ਇੱਥੇ ਮੱਥਾ ਟੇਕ ਕੇ ਉਹਨੇ ਅਰਦਾਸ ਕੀਤੀ ਸੀ ਦੁੱਧ ਨਹੀਂ ਸੀ ਘਰ ਵਿੱਚ ਉਹ ਇੱਕ ਕਿੱਲਾ ਲੈ ਗਿਆ ਇੱਥੋਂ ਚੁੱਕ ਕੇ ਉੱਥੇ ਲਿਜਾ ਕੇ ਲਾਇਆ ਉੱਥੋਂ ਇੱਕ ਹੋਰ ਰੱਖ ਗਿਆ ਇੱਥੇ ਮੈਨੂੰ ਉਹਨੇ ਆ ਕੇ ਦੱਸਿਆ ਕਹਿੰਦੇ ਅਫਸਰ ਗਾਂ ਮੇਰੇ ਘਰ ਵਿੱਚ ਹੈ ਅਜੇ ਸੂਈ ਨਹੀਂ ਚਾਰ ਕਿਲੋ ਦੁੱਧ ਦਿੰਦੀ ਹੈ ਮੈਂ ਕਿਹਾ ਮੈਂ ਅੱਖੀ ਵੇਖ ਕੇ ਆਉਣੀ ਮੈਂ ਯਾਰ ਜੇ ਸੰਗਤ ਵਿੱਚ ਬੋਲਣਾ ਤੇ ਮੈਂ ਤੇ ਵੇਖ ਕੇ ਆਵਾਂਗਾ ਫਿਰ ਅਸੀਂ ਉਹਦੇ ਘਰ ਗਏ ਨਾਲੇ ਤੇ ਅਸੀਂ ਉਹਦਾ ਦੁੱਧ ਪੀਤਾ ਤੇ ਨਾਲੇ ਮੈਂ ਉਹ ਜਿਹੜੀ ਉੱਥੇ ਗਾਂ ਦੁੱਧ ਦਿੰਦੀ ਹੈ ਜੇ ਸੂਈ ਨਹੀਂ ਸੂਣ ਤੋਂ ਬਿਨਾਂ ਤੇ ਕਮਾਲ ਦੀ ਗੱਲ ਇਹ ਹੈ ਤਿੰਨ ਚਾਰ ਕਿਲੋ ਉਹ ਦੁੱਧ ਦੋ ਟਾਈਮ ਤਿੰਨ ਚਾਰ ਕਿਲੋ ਇੱਕ ਟਾਈਮ ਤਿੰਨ ਚਾਰ ਕਿਲੋ ਇੱਕ ਟਾਈਮ ਉਹ ਗਾਂ ਦੁੱਧ ਦਿੰਦੀ ਹੈ ਦੋ ਸਾਲ ਹੋ ਗਏ ਹੈ ਦੋ ਸਾਲ ਤੇ ਹੁਣ ਵੀ ਤੁਸੀਂ ਉਸ ਪਿੰਡ ਚ ਜਾ ਕੇ ਵੇਖ ਸਕਦੇ ਹੋ ਗੁਰਮੁਖੋ ਸ਼ਰਧਾ ਵਾਲਿਆਂ ਵਾਸਤੇ ਸਭ ਕੁਝ ਹੈ ਜਿਹਦੀ ਸ਼ਰਧਾ ਨੀ ਉਹਦੇ ਲਈ ਕੱਖ ਵੀ ਨਹੀਂ ਉਹ ਖਾਲੀ ਰਹਿ ਜਾਂਦਾ ਕੋਲ ਰਹਿ ਕੇ ਤੇ ਮੇਰੀ ਬੇਨਤੀ ਹੈ ਕਿ ਥਾਂ ਥਾਂ ਤੇ ਦਰ ਦਰ ਤੇ ਭਟਕਣ ਦੀ ਲੋੜ ਨਹੀਂ ਜਿੱਥੇ ਏਡੀਆਂ ਬਰਕਤਾਂ ਏਡੇ ਏਡੇ ਵੱਡੇ ਸਥਾਨ ਹੋਣ ਟੋਬੇ ਚੱਪੜਾਂ ਵਿੱਚ ਨਹੀਂ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਲਓ ਸਤਿਗੁਰੂ ਦੇ ਦਰ ਘਰ ਨਾਲ ਜੁੜੋ ਵਹਿਮਾਂ ਭਰਮਾਂ ਚ ਪੈ ਕੇ ਆਪਣਾ ਜੀਵਨ ਬਰਬਾਦ ਨਾ ਕਰੋ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਤੇ ਇੱਕ ਜਗ੍ਹਾ ਹੀ ਮਨ ਟਿਕਣਾ ਚਾਹੀਦਾ ਇੱਕ ਜਗ੍ਹਾ ਸ਼ਰਧਾ ਭਾਵਨਾ ਬਣਾ ਕੇ ਸਤਿਗੁਰੂ ਦੇ ਦਰੋਂ ਘਰੋਂ ਖੁਸ਼ੀਆਂ ਲਈਏ ਲੋਕ ਪ੍ਰਲੋਕ ਸੁਹੇਲਾ ਹੋ ਜਾਏ ਆਵਾ ਗਵਣ ਦਾ ਚੱਕਰ ਮਿਟ ਜਾਏ ਹੋਈਆਂ ਤਮਾਮ ਫੁੱਲਾਂ ਦੀ ਖਿਮਾ ਕਰਨੀ ਗੱਜ ਕੇ ਆਨੰਦ ਸਾਹਿਬ ਵਿੱਚ ਬੋਲੋ ਰਾਮਕਲੀ ਮਹੱਲਾ ਤੀਜਾ ਨੰਦ ਓਅੰਕਾਰ ਸਤਿਗੁਰ ਪ੍ਰਸਾਦ ਸਾਰੇ ਬੋਲੋ ਗੱਜ ਕੇ ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਸਤਿਗੁਰ ਤਾਂ ਗੱਜ ਕੇ ਰਾਜ ਰਤਨ ਪਰਵਾਸ ਹਰੀਆਂ ਸਭ ਦੋ ਤਾਂ ਗਾਵ ਹਰੀ ਕੇਰਾ
ਸਤਿਗੁਰੂ ਮੈਂ
ਪਾਇਆ ਇਹ ਮਨ ਮੇਰੇ
ਸਵਾਰੂ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ
ਰੂਪ ਸਭ ਤਾਰਾ
ਅੰਗੀ ਕਾਗ ਹੋ ਕਰੇ ਤੇਰਾ ਜਗ ਕੇ ਸਭ ਨਾਲ ਨਾਲ ਸਭ
ਸੁਆਮੀ
ਸੋ ਕਿਉਂ ਮਨ ਹੋ
ਸਾਰੇ
ਸਦਾ ਸੁਖ ਸਲਾਹ ਤੇਰੀ ਨਾਮ
ਮਨ
ਕੈ ਮਨ ਵਸਿਆ
ਸ਼ਬਦ
ਹੈ ਨਾਨਕ ਸੱਚੇ ਸਾਹਿਬ ਰਾਜਾ ਨਾਮ ਮੇਰਾ ਆਧਾਰ ਰਾਜ ਨਾਮ ਆਧਾਰ ਮੇਰਾ ਕਰਤਾ ਸੁਖ ਮਨਾਏ ਵਸਿਆ ਸਦਾ ਸੁਲਤਾਨ ਕੀ ਤਾਜੂਲਿਤ ਹੋ ਨਾਨਕ ਸੁਣ ਹੋ ਸੰਤੋਜੇ ਪੰਜ ਸ਼ਬਦ ਘਰ ਸੁਭਾਗੇ ਸਾਰੇ ਬੋਲੋ ਅੰਗ ਸੁਣੋ ਮਤ ਭਾਗੀ ਹੋ ਪਾਰ ਬ੍ਰਹਮ ਪ੍ਰਭ ਪਾਇਆ ਦੁਖ ਰੋਗ ਸੰਤਾ ਉਤਰੇ ਸੰਤ ਸਾਜਨ ਭਏ ਸਰਸੇ ਸੁਣਤੇ ਪਵੀਤੇ ਪਵਿੰਤ ਨਾਨਕ ਗੁਰ ਚਰਨ ਲਾਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਕਰ
ਸੋ
ਗੁਰਬਰ ਅਕਾਲ ਫਤਿਹ ਗੁਰਬਰ ਅਕਾਲ ਗੁਰਬਰ ਅਕਾਲ ਫਤਿਹ ਵਾਹਿਗੁਰੂ ਜੀ ਕਾ ਖਾਲਸਾ।